ਟਾਰਗੇਟ ਹੈ ਜਿੱਥੇ ਅਸੀਂ ਭਜਨ ਬੰਦਗੀ ਨਾਮ ਜਪ ਕੇ ਸਤਸੰਗ ਕਰਕੇ ਪਹੁੰਚਣਾ ਹੈ, ਉਹ ਆਤਮ ਮੰਡਲ ਹੈ ਜਿੱਥੇ ਜਾ ਕੇ ਦੂਜਾ ਦਿਸਦਾ ਨਹੀਂ ਹੈ। ਮਹਾਰਾਜ ਕਹਿੰਦੇ ਨਿਸ਼ਾਨੀ ਹੈ ਇਹ ਪਹੁੰਚਣ ਵਾਲਾ ਪੁਰਖ ਇਸ ਵਾਸਤੇ ਜਾ ਕੇ ਸਮਝ ਲਵੇ ਵੀ ਮੇਰੀ ਮੰਜ਼ਿਲ ਆ ਗਈ, ਜੋ ਕੁਝ ਜਾਣਨਾ ਸੀ ਜਾਣ ਲਿਆ, ਜਿਸ ਵਾਸਤੇ 84 ਦੇ ਗੇੜੇ ਖਾ ਕੇ ਮਨੁੱਖਾ ਜਨਮ ਮਿਲਿਆ ਸੀ ਉਹ ਮੈਨੂੰ ਫਲ ਪ੍ਰਾਪਤ ਹੋ ਗਿਆ, ਕ੍ਰਿਤ ਕ੍ਰਿਤ ਹੋ ਗਿਆ ਕਿ ਹੁਣ ਮੇਰਾ ਚੱਕਰ ਜੰਮਣ ਮਰਨ ਦਾ ਕੱਟ ਗਿਆ ਤੇ ਪਰਮ ਆਨੰਦ ਅਵਸਥਾ ਦੇ ਵਿੱਚ ਮੇਰੀ ਹੋਂਦ ਸੰਭਾਲ ਗਈ। ਇਹ ਸਾਡਾ ਟਾਰਗੇਟ ਹੈ ਜਿੱਥੇ ਅਸੀਂ ਪਹੁੰਚਣਾ, ਕਿਉਂਕਿ ਵਾਹਿਗੁਰੂ ਜੀ ਨੇ ਆਪਣੀ ਮਾਇਆ ਦਾ ਪਸਾਰਾ ਆਪ ਕੀਤਾ, ਆਪੇ ਇੱਕ ਰੂਪ ਤੋਂ ਅਨੇਕ ਰੂਪ ਹੋਇਆ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ 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 ਅੰਤ ਕੋ ਫਿਰੇ। ਇਹ ਨਿਸ਼ਾਨਾ ਜੇ ਤਾਂ ਯਾਦ ਰਹਿੰਦਾ ਤਾਂ ਭਜਨ ਬੰਦਗੀ ਬਹੁਤ ਛੇਤੀ ਬੜਾ ਫਲ ਦਿੰਦੀ ਹੈ, ਬਹੁਤ ਛੇਤੀ ਥੋੜੇ ਜਿਹੇ ਚਿਰ ਤੇ ਫਲ ਦਿੰਦੀ। ਜੇ ਨਿਸ਼ਾਨਾ ਖੁੱਲਿਆ ਰਹਿੰਦਾ ਤਾਂ ਤੁਸੀਂ ਆਪੇ ਹੀ ਦੇਖੋ, ਟਾਰਗੇਟ ਵੱਲ ਪਿੱਠ ਕਰੀ ਹੋਈ ਹੈ, ਗੋਲੀ ਚਲਾਉਂਦੇ ਹੋ, ਗੋਲੀਆਂ ਵੀ ਉਨੀਆਂ ਚੱਲਦੀਆਂ, ਰਾਈਫਲ ਵੀ ਉਨਾ ਹੀ ਗਰਮ ਹੁੰਦੀ ਹੈ, ਪਰ ਕਿਸੇ ਨਿਸ਼ਾਨੇ ਤੇ ਰੌਂਦ ਨਾ ਲੱਗਣ ਕਰਕੇ, ਗੋਲੀ ਨਾ ਲੱਗਣ ਕਰਕੇ ਕੁਛ ਵੀ ਪ੍ਰਾਪਤੀ ਨਹੀਂ ਹੋ ਰਹੀ। ਇਹ ਪੱਕੀ ਤਰ੍ਹਾਂ ਸਮਝੋ। ਜੇ ਅਸੀਂ ਲੋਕ ਕਹਿੰਦੇ ਹਾਂ ਵੀ ਹਾਂ ਤੁਹਾਨੂੰ ਇਹਦਾ ਵੀ ਫਲ ਮਿਲ ਜਾਓ, ਤੁਹਾਡਾ ਜੀ ਲਵਾਉਣ ਵਾਸਤੇ ਹੈ, ਪਰ ਇਹ ਕਿੰਨਾ ਕੁ ਮਿਲਦਾ? ਬਹੁਤ ਹੀ ਘੱਟ ਮਿਲਦਾ। ਜਿਵੇਂ ਤੁਸੀਂ ਹੀਰੇ ਨੂੰ, ਲੱਖ ਰੁਪਏ ਦਾ ਹੀਰਾ ਹੋਵੇ ਤੇ ਐਂ ਸਮਝ ਲਓ ਵੀ ਆਨੇ ਦੁਆਨੀ ਨੂੰ ਵੇਚਦੇ, ਕਿੰਨਾ ਘਾਟਾ ਪੈਂਦਾ। ਸਮਾਂ ਲੰਘਦਾ ਜਾਂਦਾ, ਬਿਲਕੁਲ ਲਿਹਾਜ਼ ਨਹੀਂ ਕਿਸੇ ਵੀ ਕਰਦਾ, ਠਹਿਰਨ ਜਾਣ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਟਿਕ 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 ਸਾਰਾ ਦਿਨ ਘਰੀ ਕਰਦੇ। ਇਹ 60 ਵਾਰੀ ਜਦ ਪਹੁੰਚ ਜਾਂਦੀ ਹੈ ਇੱਕ ਮਿੰਟ ਲੰਘ ਜਾਂਦਾ। ਇਹ ਜਿਹੜੀ ਟਿਕ ਹੈ ਇਹ ਵੀ 15 ਵਾਰੀ ਜਦੋਂ ਛੇਰਾ ਲੰਘ ਜਾਂਦੇ ਨੇ 15 ਛੇਰ ਤਾਂ ਇੱਕ ਵਾਰੀ ਟਿਕ ਕਹਿੰਦੀ ਹੈ, ਤਾਂ ਹੀ ਤੂੰ ਵੀ ਸੂਖਸ਼ਮ ਹੈ। ਮਹਾਰਾਜ ਕਹਿੰਦੇ ਆਇਆ ਤੇ ਔਰ ਲੰਘਦੀ ਹੈ, ਛਿੰਨ ਛਣੇ ਔਰ ਬਿਹਾਤ ਹੈ, ਫੂਟੇ ਕੱਟ ਜਾਊ ਪਰ ਹਰ ਗੁਣ ਕਾਹੇ ਨਾ ਗਾਵੇ, ਮੂਰਖ ਗਿਆ ਨਾ ਝੂਠੇ ਲਾਲਚ ਲੱਗ ਕੇ ਮਰਨ ਛੱਡ। ਅਜੋ ਕੁਛ ਵਿਗੜਿਆ ਸੀ, ਅਜੇ ਕੁਛ ਨਹੀਂ ਵਿਗੜਿਆ, ਜੇ 2-4 ਸਾਲ ਵੀ ਵੱਜ ਰਹੇ ਨੇ ਤਾਂ ਵੀ ਵਿਗੜਿਆ ਨਾ ਮਰ। ਕਿਉਂਕਿ ਇੱਕ ਸਾਹ ਦੇ ਨਾਲ ਵੀ ਉਸ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ ਜੇ ਨਿਸ਼ਾਨਾ ਸਾਹਮਣੇ ਆ ਜਾਵੇ, ਨਹੀਂ ਸੈਂਕੜੇ ਮਾਲਾ ਫੇਰ ਕੇ ਬਰਿਆਂ ਵਧੀ ਜੰਗਲਾਂ ਚ ਰਹਿ ਕੇ ਟੋਰਿਆਂ ਚ ਬਹਿ ਕੇ ਭੁੱਖੇ ਰਹਿ ਕੇ ਪੁੱਠੇ ਲੜ ਕੇ ਨੰਗੇ ਪੈਰੀ ਤੁਰ ਕੇ ਕੱਪੜਿਆਂ ਤੋਂ ਬਿਨਾਂ ਰਹਿ ਕੇ। ਮਹਾਰਾਜ ਕਹਿੰਦੇ ਕੀ ਭਾਲਦਾ ਤੂੰ ਪਿਆਰਿਆ, ਤੂੰ ਕਿੱਡੇ ਗਲਤ ਰਸਤੇ ਪੈ ਗਿਆ, ਰਸਤਾ ਸਮਝ, ਰਸਤਾ ਤਾਂ ਨੇੜੇ ਹੀ ਹੈ, ਬਹੁਤੀ ਦੂਰ ਨਹੀਂ ਹੈਗਾ। ਫਿਰ ਉਹ ਕਹਿੰਦੇ ਵੀ ਇਹ ਗੱਲ ਐਵੇਂ ਨਾ ਸਮਝੀ, ਤੈਨੂੰ ਪ੍ਰਤੱਖ ਸਬੂਤ ਦਿੰਦੇ ਆ, ਉਹਦੇ ਬਾਰੇ ਇਸ ਤਰ੍ਹਾਂ ਪੜ੍ਹ ਲੈਂਦੇ ਨੇ ਕੋਲੋਂ ਪਿਆਰ ਦਾ। ਕਮਾਲ ਹੈ ਜੇ ਇਹਨੂੰ ਵਿਚਾਰ ਲਿਆ ਜਾਵੇ, ਮੰਨ ਲਿਆ ਜਾ। ਜੋਗੀ ਹੁੰਦੇ ਨੇ ਇੱਕ ਜੋਗੀ ਈਸ਼ਵਰ ਹੁੰਦੇ ਨੇ, ਜੋਗੀਆਂ ਦੇ ਈਸ਼ਵਰ, ਉਹਨਾਂ ਦਾ ਜੋ ਗਤੀ ਹੁੰਦੀ ਹੈ ਨਿਰਵਾਣ ਪਦ ਹੋਇਆ ਕਰਦਾ, ਜਿੱਥੋਂ ਜਾ ਕੇ ਦੁਬਾਰਾ ਨਹੀਂ ਆਦਮੀ ਜੰਮਣ ਮਰਨ ਦੇ ਚੱਕਰ ਚ ਆਉਂਦਾ, ਛੁੱਟ ਜਾਂਦਾ। ਉਹਦੇ ਵਾਸਤੇ ਉਹ ਗੁਫਾਵਾਂ ਚ ਬੈਠਦੇ ਨੇ, ਬਰਫਾਂ ਦੇ ਵਿੱਚ ਰਹਿੰਦੇ ਨੇ, ਆਬਾਦੀਆਂ ਤੋਂ ਦੂਰ ਰਹਿੰਦੇ ਨੇ, ਯੋਗ ਸਾਧਨਾ ਸਾਧਦੇ ਨੇ। ਬਹੁਤ ਮੁਸ਼ਕਲ ਦੇ ਨਾਲ ਸਾਧਨਾ ਹੋਇਆ ਕਰ ਰਹੀ ਹੈ। ਛੇ ਕਰਮ ਉਹਨਾਂ ਨੂੰ ਹਰ ਰੋਜ਼ ਕਰਨੇ ਪੈਂਦੇ। 21 ਫੁੱਟ ਦੀ ਇੱਕ 4 ਉਂਗਲ ਚੌੜੀ ਲੀਰ ਉਹ ਪਹਿਲਾਂ ਤੇਲ ਲਾ ਕੇ ਅੰਦਰ ਲਗਾਉਣੀ ਪੈਂਦੀ ਹੈ। 1.5 ਫੁੱਟ ਰੋਜ਼ ਉਹ ਨਾੜਾਂ ਦੇ ਵਿੱਚ ਹੀ ਲੰਘਦੀ ਆ ਗਈ, ਮਿਹਦੇ ਚ ਚਲੀ ਜਾਂਦੀ, ਗਰਮ ਪਾਣੀ ਨਾਲ ਪਿਉਂਦੀ ਹੁੰਦੀ ਹੈ। ਉਹ ਮਿਹਦੇ ਚੋਂ ਜਦੋਂ ਕੱਢਿਆ ਜਾਂਦਾ ਹੈ ਤਾਂ ਬਹੁਤ ਕੁਛ ਉਹਦੇ ਨਾਲ, ਸਭ ਨੂੰ ਪਤਾ ਮਿਹਦੇ ਚ ਕੀ ਪਿਆ ਹੁੰਦਾ, ਉਹ ਬਾਹਰ ਨਿਕਲ ਜਾਂਦਾ। ਜਿਸ ਵਕਤ ਉਹ 2-4 ਵਾਰੀ ਕਰੇ ਤੇ ਬਿਲਕੁਲ ਸਾਫ਼ ਆਵੇ, ਸਮਝੋ ਮਿਹਦਾ ਸਾਫ਼ ਹੋ ਗਿਆ। ਨੱਕ ਦੇ ਵਿੱਚ 2 ਫੁੱਟ ਦਾ ਇੱਕ ਡੋਰਾ ਹੁੰਦਾ ਹੈ, ਬੜਾ ਹੀ ਮੁਲਾਇਮ ਰੇਸ਼ਮ ਦਾ, ਪਹਿਲਾਂ ਉਹਨੂੰ ਚਾੜਦੇ ਨੇ ਨੱਕ 'ਚ, ਜੇ ਮਾੜੇ ਜਿਹਾ ਡੱਕਾ ਜਿਹਾ ਲੱਗ ਜਾਵੇ ਛਿੱਕਾਂ ਹੀ ਨਹੀਂ ਬਣ ਜਾਂਦੀ, ਕਿੰਨਾ ਔਖਾ ਉਹ ਚੜ੍ਹਦਾ। ਸਵਾਸ ਦੇ ਬਲ ਨਾਲ ਹੇਠਾਂ ਨੂੰ ਦੱਬਦੇ ਨੇ ਦੂਸਰੀ ਨਸ ਵੱਲੋਂ, ਫਿਰ ਉਹ ਹੌਲੀ ਹੌਲੀ ਬਾਹਰ ਕੱਢਦੇ ਨੇ, ਪੂਰਾ ਹੀ ਜ਼ੋਰ ਲੱਗ ਜਾਂਦਾ ਮੋਢੇ ਦਾ। ਉਹਦੇ ਨਾਲ ਜਿੱਥੇ ਰੇਸ਼ਾ ਟਿੱਕੀ ਹੁੰਦੀ ਹੈ ਮੁੱਠੇ 'ਚ, ਉਹਨੂੰ ਉਹਦੀ ਸਫਾਈ ਕਰਦੇ। ਨੇਤੀ ਹੈ, ਧੋਤੀ ਹੈ, ਕਪਾਲੀ ਹੈ, ਬਸਤੀ ਹੈ, ਤਰਾਟਕ ਹੈ, ਕਪਾਲ ਭਾਤੀ ਹੈ, ਇਹ 6 ਸਾਧਨ ਹੋਇਆ ਕਰਦੇ। ਜਿਹੜੀ ਕਪਾਲ ਭਾਤੀ ਹੈ ਇਹ ਜੀਵ ਨੂੰ ਬਸਤੀ, ਜੀਵ ਨੂੰ ਲੰਮਾ ਕਰਕੇ ਮਾਲਸ਼ਾਂ ਕਰ ਕਰਕੇ ਇੱਥੇ ਤੱਕ ਲੈ ਆਉਣਾ, ਦੋਵੇਂ ਅੱਖਾਂ ਦੇ ਨੱਕ ਦੀ ਜਿੱਥੇ ਜੜ ਭਰਵੱਟੇ ਨੇ ਉਸ ਥਾਂ ਦੇ ਵਿਚਾਲੇ ਤੱਕ ਉਹ ਆਪੇ ਹੀ ਆ ਗਏ। ਕਿੰਨਾ ਔਖਾ ਹੈ ਉਹਨੂੰ ਫਿਰ ਮੋੜ ਕੇ ਦੂਰੀ ਕਰਕੇ ਸਵਾਸ ਅੰਦਰ ਖਿੱਚ ਲੈਂਦੇ ਨੇ ਤੇ ਜਿੱਥੋਂ ਸਵਾਸ ਵਾਪਸ ਆਉਂਦਾ ਉੱਥੇ ਲੱਗਦਾ, ਉਹ ਸਵਾਸ ਹੇੜਾ ਨਹੀਂ ਉਤਰਦਾ। ਉਹਦੇ ਨਾਲ ਕੀ ਹੁੰਦਾ, ਆਦਮੀ ਮਰਦਾ ਲਿਖਿਆ ਸਵਾਸ 10ਵੇਂ ਦੁਆਰ ਜਾ ਕੇ ਟਿਕ ਜਾਂਦਾ। ਸਵਾਸ ਦੀ ਗਰਮੀ ਦੇ ਕੇ ਅਪਾਨ ਵਾਯੂ ਤੇ ਪ੍ਰਾਣ ਵਾਯੂ ਦੋਨੋਂ ਇਕੱਠਾ ਕਰਦਾ, ਇਕੱਠਾ ਕਰਕੇ ਰੀੜ੍ਹ ਦੀ ਹੱਡੀ ਦੇ ਹੇਠਾਂ ਇੱਕ ਢਾਈ ਬਲ ਖਾਧੀ ਪਈ ਹੈ ਨਾਲੀ, ਜਿਵੇਂ ਸੱਪ ਨੇ ਬ੍ਰੇਕ ਪਾਇਆ ਹੁੰਦਾ, ਉਹਦਾ ਨਾਂ ਹੈ ਪਚੰਗਾ ਨਾਲੀ। ਨਾਲੀ ਦਾ ਨਾਂ ਹੈ ਸੱਪ ਨਾਲੀ ਰੱਖ ਦਿੱਤਾ, ਸਨੇਕ ਨਾਲੀ। ਉਹਦਾ ਮੂੰਹ ਖੋਲਦੇ ਨੇ ਗਰਮੀ ਦੇ ਤੇ ਪ੍ਰਾਣਾਯਾਮ ਕਰਨ ਲੱਗ ਜਾਓ, ਮੈਂ ਦੱਸ ਦਿੰਦਾ ਤਰੀਕਾ। ਇਹ 2 ਮਹੀਨੇ ਲੱਗਦੇ ਨੇ ਜਦ ਨੂੰ ਪਾਗਲਖਾਨੇ ਪੱਕਾ ਆਦਮੀ ਪਹੁੰਚ ਜਾਂਦਾ, 1,50,000 ਤੋਂ ਵੱਜਦਾ, ਬਾਕੀ ਨਹੀਂ ਵੱਜਦੇ। ਉਹਦਾ ਤਰੀਕਾ ਇਹ ਹੈ ਕਿ 42 ਵਾਰੀ ਵਾਹਿਗੁਰੂ 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 ਅੰਦਰ ਨੂੰ ਸਾਹ ਖਿੱਚ ਕੇ ਕਰੋ, ਫਿਰ ਸਾਹ ਨਹੀਂ ਆਉਣ ਦੇਣਾ, 84 ਵਾਰੀ ਰੋਕ ਕੇ ਕਰਨਾ। ਉਹਦੇ ਬਾਅਦ 42 ਵਾਰੀ ਬਾਹਰ ਕੱਢਦੇ ਕਰਨਾ। ਉਹ ਇੰਨੀ ਹੀਟ ਅੰਦਰ ਜਮ੍ਹਾਂ ਹੋ ਜਾਂਦੀ ਹੈ ਦਿਮਾਗ ਨੂੰ ਪਤਾ ਹੀ ਨਹੀਂ ਲੱਗਦਾ, ਅੱਧੇ ਤਾਂ ਮਸਤਾਨੇ ਹੋ ਜਾਂਦੇ, ਘਰ ਹੋ ਗਿਆ ਜੀ ਮਸਤਾਨਾ। ਉਹ ਕੁਝ ਬਤਾ ਮਾਰਦਾ, ਕਹਿੰਦੇ ਜੀ ਇਹ ਤਾਂ ਵਚਨ ਦੇ ਰਿਹਾ। ਕਿੰਨਾ ਔਖਾ ਸਾਧਨ ਹੈ, ਕਰ ਲੂ ਅੱਜ ਕੋਈ। ਫਿਰ ਇਹ ਹੈ ਕਿ ਬ੍ਰਹਮਚਰਿਆ ਪੂਰਾ ਰੱਖਣਾ ਪੈਂਦਾ, ਕਿਸੇ ਤਰੀਕੇ ਨਾਲ ਵੀ ਬ੍ਰਹਮਚਰਿਆ ਵੀ ਕੋਈ ਭੰਗਣਾ ਪਵੇ, ਕਿਸੇ ਤਰੀਕੇ ਨਹੀਂ ਉਹ ਜਦੋਂ ਟੁੱਟ ਜਾਂਦਾ। ਅੱਜ ਦੇ ਜ਼ਮਾਨੇ ਕੋਈ ਸੁਰਮਾ ਐਸਾ ਨਹੀਂ ਜਿਹੜਾ ਇਹ ਵਰਤ ਨਵਾ ਦੇਵੇ, ਨੈਚਰ ਦੇ ਖਿਲਾਫ ਇੱਕ ਬਗਾਵਤ ਹੈ ਬੜੀ ਭਾਰੀ ਤੇ ਨਹੀਂ ਪੁੱਗਦੀ ਆਦਮੀ। ਉਹ ਜੇ ਹੋ ਜਾਵੇ ਸਰੀਰ ਪੂਰਾ ਤੰਦਰੁਸਤ ਹੋਵੇ, ਹੀਟ ਨੂੰ ਸਹਿ ਜਾਂਦਾ, ਨਹੀਂ ਸਹਿ ਸਕਦਾ। ਇਹ ਜਿਹੜੀ ਐਨਰਜੀ ਹੈ ਜਿਹਨੂੰ ਓਝ ਕਹਿੰਦੇ ਨੇ, ਇੱਕ ਸੇਰ ਖੁਰਾਕ ਖਾਧੀ ਜਾਵੇ ਮਜ਼ਬੂਤ, ਇੱਕ ਡਰੋਪ ਬਲੱਡ ਦਾ ਬਣਦਾ, 100 ਡਰੋਪ ਬਣ ਜਾਵੇ ਤਾਂ 1 ਡਰੋਪ ਸੀਮਨ ਦਾ ਬਣਦਾ, 100 ਸੀਮਨ ਦਾ ਬਣ ਜਾਵੇ ਉਹ ਪੱਕਦਾ, ਪੱਕ ਕੇ ਓਝ ਵਿੱਚ ਜਾਂਦਾ, ਓਝ ਦੇ ਨਾਲ ਮੱਥੇ 'ਚ ਚਮਕ ਆਉਂਦੀ ਹੈ, ਸਰੀਰ 'ਚ ਨੂਰ ਆ ਜਾਂਦਾ, ਸੁਪਨ ਦਾ ਆ ਜਾਂਦੀ ਹੈ। ਉਹ ਜੇ ਹੋਵੇ ਤਾਂ ਪ੍ਰਾਣਾਯਾਮ ਦੀ ਝਾਲ ਚੱਲ ਸਕਦਾ, ਨਹੀਂ ਨਹੀਂ ਚੱਲ ਸਕਦਾ। ਇਸ ਕਰਕੇ ਜ਼ਰੂਰੀ ਹੈ ਬ੍ਰਹਮਚਰਿਆ ਭਜਨ ਕਰਨ ਵਾਸਤੇ। ਫਿਰ ਇਹਦੇ ਬਾਅਦ ਉਹ ਹੀਟ ਦੇ ਨਾਲ ਬਹੁਤ ਸਾਰੇ ਸਾਧਨ ਦੇ ਆਸਣ ਹੈ, ਸਾਵਾਂ ਹੈ, ਤਾਵਾਂ ਹੈ, ਬਹੁਤ ਚੀਜ਼ਾਂ ਹੈ, ਸਮੇਂ ਸਮੇਂ ਸਿਰ ਮੈਂ ਦੱਸਦਾ ਹੀ ਰਹਿੰਦਾ ਇਹ ਚੀਜ਼ਾਂ। ਫਿਰ ਉਹ ਜੀਤ ਮੂੰਹ ਖੋਲਣ ਦੀ ਆਸ ਨਾਲ, ਮੂੰਹ ਖੋਲਣ ਦੇ ਬਾਅਦ ਪ੍ਰਾਣ ਜਦੋਂ ਕਿ ਸੂਸ਼ਮ ਹੈ, ਇੱਕਦਮ ਉਹਦੇ ਚ ਐਂਟਰ ਹੋ ਜਾਂਦਾ ਹਵਾ ਦਾ ਸੁਭਾਅ ਹੈ, ਜਿੱਥੇ ਖਾਲੀ ਥਾਂ ਹੋਏਗਾ ਇੱਕ ਮਿੰਟ ਚ ਵੜੇਗੀ, ਮਿੰਟ ਦਾ ਬਹੁਤਾ ਹੈ, ਬਿਜਲੀ ਦੀ ਤੰਗ ਤਾਂ ਚਾਲ ਨਾਲ ਚਾਰ ਹੁੰਦੀ ਹੈ, ਉੱਥੇ ਸਵਾਸ ਜਦੇ ਰੋਕ ਲੈਂਦਾ ਉਹ ਮੁੜ ਕੇ ਮੂੰਹ ਮਿਲੀ। ਉਹਦੇ ਨਾਲ ਟੱਚ ਹੁੰਦੀ ਸਾਰ ਸਵਾਸ ਇਲੈਕਟ੍ਰੋਨਿਕ ਸਾਰੇ ਸਰੀਰ ਦੀ ਡਿਸਟਰਬ ਹੋ ਜਾਂਦੀ, ਉਹ ਇੰਨੇ ਝਟਕੇ ਪੈਂਦੇ ਨੇ ਕਿ ਆਦਮੀ ਸਹਿ ਨਹੀਂ ਸਕਦਾ, ਲੇਕਿਨ ਉਹਨੂੰ ਕੰਟਰੋਲ ਕਰ ਲੈਂਦਾ ਪ੍ਰਾਣਾਯਾਮ ਕਰਕੇ, ਉਹ ਸ਼ਕਤੀ ਨੂੰ ਸਵਾਸ ਨਾਲ ਲੈ ਕੇ ਤੁਰਦਾ। ਇੰਨੀ ਹੀਟ ਵੱਧ ਜਾਂਦੀ ਹੈ ਵੀ ਪਹਿਲਾ ਚੱਕਰ ਜਿਹੜਾ ਹੈ ਉਹ ਰੀੜ ਦੀ ਹੱਡੀ ਸੁਗਣਾ ਨਾੜੀ ਦਾ ਉਹ ਖੁੱਲ ਜਾਂਦਾ, ਉਹਨੂੰ ਮੂਲ ਧਾਰ ਚੱਕਰ ਕਹਿੰਦੇ। ਉੱਥੇ ਸਾਟਣ ਰੰਗ ਦੇ ਪੁੱਤੇ ਹੁੰਦੇ ਨੇ, ਚਾਰ ਪੁੱਤੇ ਹੋਇਆ ਕਰਦੇ ਆ, ਅਗਲੇ ਛੇ ਸਵਾਦਿਸ਼ਟਾਂ ਚ ਅਗਲੇ ਜੱਠ ਹੋਇਆ ਕਰਦੇ ਨੇ ਮਣੀਪੁਰ, ਅਗਲੇ ਚ ਬਾਰਾਂ, ਉਸ ਤੇ ਅਗਲੇ ਸੋਲਾਂ, ਆਗਿਆ ਚੱਕਰ ਜਾ ਕੇ ਦੋ ਪੁੱਤੇ ਰਹਿ ਜਾਂਦੇ, ਵਿਚਾਲੇ ਇੱਕ ਕਮਲ ਲਾਉਂਦੇ ਲੋਅਰ ਲੈਵਲ ਚ, ਉਹਦੀਆਂ ਪੱਤੀਆਂ ਹੁੰਦੀਆਂ, ਜਿਹੜਾ ਮਨ ਹੈ ਉਹਨਾਂ ਤੇ ਘੁੰਮਦਾ, ਜਿੱਦਾਂ ਈਸਟ ਵੱਲ ਹੋਵੇ ਫਿਰ ਤਾਂ ਭਜਨ ਕਰਨ ਨੂੰ ਜੀ ਕਰਦਾ, ਵੈਸਟ ਵੱਲ ਨੂੰ ਹੋਵੇ ਫਿਰ ਬਿਰਤੀ ਨਹੀਂ ਜੁੜਦੀ, ਜੇ ਨੌਰਥ ਵੱਲ ਹੋਵੇ ਤਾਂ ਜੀ ਕਰਦਾ ਵੀ ਕੀਰਤਨ ਕਰੀਏ ਗਾਈਏ ਕੁਛ, ਜੇ ਸਾਊਥ ਵੱਲ ਨੂੰ ਹੋਵੇ ਫਿਰ ਲੋਕਾਂ ਨੂੰ ਗਾਲਾਂ ਕੱਢਦਾ, ਪੈਰ ਰੁੜਦਾ, ਬਹੁਤ ਗੁੱਸਾ ਆਉਂਦਾ ਆਪਣੇ ਆਪ ਹੀ, ਉਹ ਘੁੰਮਦਾ ਰਹਿੰਦਾ, ਉਹ ਜਿਹੜਾ ਘੁੰਮਦਾ ਉਹਦੇ ਹੀ ਸੁਭਾਅ ਆਦਮੀ ਦਾ ਬਣਿਆ ਰਹਿੰਦਾ। ਉਹਦੇ ਬਾਅਦ ਸ਼ੁੱਧ ਚੱਕਰ ਚੱਕਰ ਕੰਠ ਚ ਹੁੰਦਾ, ਇਹਨੂੰ ਲੰਘ ਕੇ ਚਲਾ ਜਾਂਦਾ ਆਗਿਆ ਚੱਕਰ ਚ, ਉੱਥੇ ਦੋ ਪੱਤੇ ਹੁੰਦੇ ਨੇ, ਗੁਰੂ ਦਾ ਅਨੁਵਾਸ ਹੁੰਦਾ ਪਹਿਲਿਆਂ ਚ, ਹੋਰ ਆ ਸ਼ਕਤੀਆਂ ਦਾ ਅਨੁਵਾਸ ਹੁੰਦਾ, ਉਹਦੇ ਬਾਅਦ ਤ੍ਰਿਪਤੀ ਹੁੰਦੀ ਹੈ, ਤ੍ਰਿਪਤੀ ਬੇਦਲੀ ਪੈਂਦੀ ਆ, ਉਡਾਉਣੀ ਪੈਂਦੀ ਆ, ਜਿਵੇਂ ਬੰਬ ਉਡਾ ਦਿੰਦਾ, ਉੱਥੇ ਧਿਆਨ ਦਾ ਧਿਆਨ ਤੇ ਜ਼ਿੰਦਗੀ ਦਾ ਹੁੰਦੀ ਹੈ, ਆਪੇ ਹੀ ਧੇ ਬਣ ਕੇ ਗਾਹਾਂ ਤੁਰਦਾ, ਜਿਹਦਾ ਜਿਹਦਾ ਧਿਆਨ ਧਰਦਾ ਉਹ ਬਣ ਜਾਂਦਾ, ਫਿਰ ਉਦੋਂ ਗਾਹਾਂ ਫਿਰ ਉਹਦੀ ਬੋਡੀ ਤੁਰਦੀ ਆ, ਆਪਦੀ ਨਹੀਂ ਤੁਰਦੀ। ਫਿਰ ਹਜ਼ਾਰ ਦਾ ਵਾਲਾ ਕਮਲ ਆਉਂਦਾ, ਉਹਦੇ ਬਾਅਦ ਉਹਦੇ ਸ਼ਕਤੀਆਂ ਹੀ ਸ਼ਕਤੀਆਂ ਹੁੰਦੀਆਂ, ਉੜ ਜਾਵੇ, ਗੁਪਤ ਹੋ ਜਾਵੇ, ਪਰਮਾਣੂ ਬਣ ਜਾਵੇ, ਪਹਾੜ ਜਿੱਦਾਂ ਬਣ ਜਾਵੇ, ਸਰੀਰ ਸਭ ਸ਼ਕਤੀਆਂ ਉਹਦੇ ਚ ਹੁੰਦੀਆਂ। ਮੈਗਜ਼ੀਨ ਚ ਲਿਖੀਆਂ ਪੜ੍ਹ ਲਿਓ ਧਿਆਨ ਨਾਲ, 18 ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰਿਰ ਦੇ ਸਰਾਬ ਸਾਹਿਬ। ਉਹਦੇ ਬਾਅਦ ਉਹਨੂੰ ਲੰਘਣ ਤੇ ਬਾਅਦ ਉਹਨੂੰ ਕੋਈ ਸੂਰਮਾ ਹੀ ਲੱਗਦਾ, ਕਹਿੰਦੇ ਉੱਥੇ ਇੰਨੀ ਸ਼ਕਤੀ ਆਪਣੇ ਆ ਜਾਂਦੀ ਹੈ ਕਿ ਜਰਨੀ ਔਖੀ ਹੋ ਜਾਂਦੀ, ਸਵਾਲ ਸਾਡਾ ਆਏਗਾ ਵੀ ਸਾਡੀ ਮਾਨਤਾ ਹੋਵੇ, ਸਾਨੂੰ ਲੋਕ ਜਾਣਨ, ਬੜਾ ਯੋਗੀ ਕਹਿਣ, ਵੱਡੇ ਵੱਡੇ ਬੰਦੇ ਝੁਕਦੇ ਨੇ, ਕਰੋੜਾਪਤੀ ਅਰਬਾਪਤੀ ਉਹ ਆਉਂਦੇ ਨੇ, ਉਹਨਾਂ ਦੀਆਂ ਗੱਲਾਂ ਸਾਰੀਆਂ ਹੀ ਜਾਣਦੇ ਆ, ਜੇ ਨਾ ਵੀ ਆਉਣ ਤਾਂ ਇੰਨੀ ਸ਼ਕਤੀ ਹੁੰਦੀ ਹੈ ਜਿਹਦਾ ਧਿਆਨ ਤਰਿਆ ਉਹਨੇ ਆਪੇ ਹੀ ਆ ਜਾਣਾ, ਉਹ ਖਿੱਚ ਲੈਂਦੀ ਆ ਸ਼ਕਤੀ, ਇੰਨੀ ਕਸ਼ਿਸ਼ ਹੁੰਦੀ ਆ ਉਹਦੇ ਚ, ਬੰਦਾ ਉਹਦੇ ਮੂਹਰੇ ਠਹਿਰ ਨਹੀਂ ਸਕਦਾ, ਬਾਜੇ ਮਿਸਯੂਜ਼ ਕਰਦੇ ਨੇ ਸ਼ਕਤੀ, ਔਰਤਾਂ ਵਗੈਰਾ ਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਨੇ। ਫਿਰ ਕਿਤੇ ਦਸਵੇਂ ਦੁਆਰ ਜਾਂਦਾ, ਇਹਦੇ ਵਿੱਚ ਚਾਹੇ 40 ਸਾਲ ਲੱਗ ਜਾਣ, ਚਾਹੇ 50 ਲੱਗ ਜਾਣ, ਚਾਹੇ 60 ਲੱਗ ਜਾਣ, ਉੱਥੇ ਜਾ ਕੇ ਵੀ ਪ੍ਰਾਣ ਜਾਂਦਾ, ਸੁਰਤ ਨਹੀਂ ਜਾਂਦੀ, ਇਹ ਫਰਕ ਸਮਝਦੇ ਉੱਥੇ, ਉਹ ਪ੍ਰਾਪਤੀ ਨਹੀਂ ਹੁੰਦੀ ਜਿਹੜੀ ਸੁਰਤ ਦੇ ਸ਼ਬਦ ਨਾਲ ਹੁੰਦੀ। ਹੁਣ ਇੱਧਰਲੇ ਪਾਸੇ ਗੁਰੂ ਮਹਾਰਾਜ ਨੇ ਬਹੁਤ ਹੀ ਆਸਾਨ ਰਾਹ ਦੱਸ ਦਿੱਤਾ, ਉਹ ਕਹਿੰਦੇ ਟਾਰਗੇਟ ਰੱਖੋ ਸਾਹਮਣੇ, ਆਲੇ ਦੁਆਲੇ ਨਾ ਤੁਸੀਂ ਜਾਓ, ਸਿੱਧਾ ਉੱਥੇ ਜਾਓ ਜਿੱਥੇ ਮੈਂ ਹੁਣੇ ਦੱਸਿਆ ਤੁਹਾਨੂੰ ਸ਼ਬਦ ਪੜ੍ਹ ਕੇ, ਇਹਨੂੰ ਬੜਾ ਉੱਤੇ, ਕਿਉਂਕਿ ਇਹ ਸੱਤ ਅਵਸਥਾ ਹੈ, ਇਹਦੇ ਉੱਤੇ ਯਕੀਨ ਨਹੀਂ ਆਉਂਦਾ, ਨਾ ਗਿਆਨੀਆਂ ਨੂੰ ਆਉਂਦਾ, ਨਾ ਕਥਾਕਾਰਾਂ ਨੂੰ ਆਉਂਦਾ, ਨਾ ਲੋਅਰ ਲੈਵਲ ਦੇ ਸੰਤਾਂ ਨੂੰ ਆਉਂਦਾ, ਸੰਤ ਦਾ ਹੁੰਦਾ ਉੱਚਾ, ਲੋਕ ਐਂ ਲੱਗ ਜਾਂਦੇ ਵੀ ਇਹ ਸੰਤ ਹੈ ਜੀ, ਸੰਤ ਹੈ ਜੀ, ਇੱਕ ਅੱਧੇ ਨੂੰ ਆਉਂਦਾ, ਮੈਦਾਨੇ ਜੰਗ ਚ ਇੱਕ ਨੂੰ ਆਇਆ ਭਾਈ ਘਨੱਈਏ ਨੂੰ, ਹੋ ਸਕੀ ਤਾਂ ਆਉਂਦੀਆਂ ਨਹੀਂ ਹੈ, ਤੁਸੀਂ ਆਪੇ ਵਿਸ਼ਲੇਸ਼ਣ ਕਰਕੇ ਦੇਖੋ, ਕੁਰਬਾਨੀ ਦੇ ਦੇਣੀ, ਸਰੀਰ ਦੇ ਟੁਕੜੇ ਟੁਕੜੇ ਕਰਾ ਦੇਣੇ, ਇਹ ਅਵਸਥਾ ਹੋਰ ਹੈ, ਸ਼ਰੀਰ ਦੀ ਅਵਸਥਾ ਹੈ। ਭਾਈ ਘਨੱਈਏ ਦੀ ਅਵਸਥਾ ਜਿਹੜੀ ਆ ਉਹ ਪਰਮ ਅਵਸਥਾ ਪ੍ਰਾਪਤ ਹੋਇਆ ਕਰਦੀ ਹੈ ਉਸ ਪੁਰਸ਼ ਨੂੰ ਜਿਹੜਾ ਇਹ ਬੁੱਝ ਲਵੇ, ਕਿਉਂਕਿ ਬਾਤ ਬੁੱਝ ਲਈ। ਚਲੋ ਬਾਤ ਇਹ ਬੁੱਝ ਲਈ, ਮਲਾਵਣੀ ਪਾਈ ਹੋਈ, ਰੌਣੀ ਪਾਈ ਹੋਈ, ਬੁੱਝ ਲਈ, ਨਾਂ ਕੀ ਰਹਿ ਗਿਆ। ਇਸ ਤਰ੍ਹਾਂ ਦੇ ਨਾਲ ਇਹ ਰਸਤਾ ਕਿੰਨਾ ਔਖਾ। ਮਹਾਰਾਜ ਕਹਿੰਦੇ ਦੂਜਾ ਰਸਤਾ ਅਜਾ ਮਨ ਪ੍ਰੀਤ ਪੁੱਤਰ ਪ੍ਰਤ ਕੀਨੀ, ਰੱਬ ਨਾਲ ਨੀ ਉਹਨੇ ਪ੍ਰੀਤ ਚੋਰੀ। ਜਮਦੂਤ ਆ ਗਏ ਅੰਤ ਵੇਲੇ, ਸਭ ਨੂੰ ਆਉਂਦੇ ਨੇ ਲੈਣ, ਜਿਹੜੇ ਪਰਮੇਸ਼ਵਰ ਤੋਂ ਭੁੱਲੇ ਰਹਿੰਦੇ। ਇਸੇ ਕਰਕੇ ਮਹਾਰਾਜ ਜੀ ਸਾਨੂੰ ਐਸੀ ਤਾੜਨਾ ਕਰ ਰਹੇ ਨੇ। ਤਨ ਜਮਾਤੀ ਭਗਤੀ ਤੋਂ ਹੀਰਿਆ ਹੋਏ ਨੰਨ ਜਮਾਤੀ ਭਗਤੀ ਤੋਂ ਹੀਰਿਆ ਹੋਏ ਨੰਨ
ਹਾਏ ਨਾਮ ਨਵੀਨ ਹਾਏ
ਸਾਨੂੰ ਸਮਝਾਈਏ ਕੀ ਪੈਦਾ ਸੰਸਾਰ ਤੇ ਆਉਣ ਦਾ ਤੇਰਾ, ਜੇ ਐਸਾ ਨਾਮ ਤੈ ਨਹੀਂ ਜਪਿਆ ਜਿਹਦੇ ਜਪਣ ਦੇ ਨਾਲ ਤੂੰ ਆਪਣੇ ਲਕਸ਼ ਨੂੰ ਪ੍ਰਾਪਤ ਕਰੇ। ਸੋ ਮਹਾਰਾਜ ਜੀ ਕਹਿੰਦੇ ਵੀ ਅਜਮਲ ਪ੍ਰੀਤ ਪੁੱਤਰ ਪਤ ਕੀਨੇ ਕਰ ਨਾਰਾਇਣ ਬੁਲਾਵੇ। ਉਹ ਨਾਰਾਇਣ ਜਦ ਕਿਹਾ, ਪੜ੍ਹਿਆ ਲਿਖਿਆ ਵਿਦਵਾਨ ਪਤਤ ਹੋਇਆ ਹੋਇਆ ਪੰਡਿਤ ਸੀਗਾ, ਚਾਹੇ ਵੇਦਾਂ ਦਾ ਗਿਆ ਤਾਂ ਸੀ, ਇਸੇ ਕਰਕੇ ਉਹਨੂੰ ਜਾਣਦੇ। ਮਾੜੇ ਆਦਮੀ ਨੂੰ ਦੁਨੀਆਂ ਚ ਕੌਣ ਜਾਣਦਾ? ਕੋਈ ਵੱਡਾ ਮਹਾਤਮਾ ਪਤਤ ਹੋ ਜਾਏ ਉਹਨੂੰ ਸਾਰੇ ਜਾਣਦੇ। ਪਤਤ ਜਾਂ ਮਨ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਿਹਾ, ਬੇਸਵਾਦੇ ਜਾ ਕੇ ਰਹਿਣ ਲੱਗ ਗਿਆ, ਗੁਰਦੇ ਬੇਮੁਖ ਹੋਏ ਕੇ ਪਾਪ ਜਲੰਧਰ ਫਿਰਦਾ ਰਹਿਆ, ਗੁਰੂ ਤੋਂ ਬੇਮੁਖ ਹੋ ਗਿਆ। ਬਿਰਥਾ ਜਨਮ ਗਵਾਇਆ, ਬਿਰਥਾ ਜਨਮ ਵਾਲਿਆ ਉਸਨੇ ਆਪਣਾ, ਪਾਪ ਕਮਾਵੇ ਦੁਰਮਤ ਪਾਇਆ, ਮਹਾਪਾਪੀ ਹੋ ਗਿਆ। ਛੇ ਪੁੱਤ ਜਾਏ ਬੇਸ਼ਵਾ, ਪਾਪਾਂ ਦਾ ਫਲ ਇੱਥੇ ਲਿਆ। ਜਿਸ ਬੇਸ਼ਵਾ ਦੇ ਨਾਲ ਜਾ ਕੇ ਰਹਿਣ ਲੱਗਿਆ, ਛੇ ਪੁੱਤਰ ਹੋ ਗਏ, ਘਰ ਚ ਕਲੇਸ਼ ਰਹਿਣ ਲੱਗਿਆ। ਆਮਦਨ ਦਾ ਸਾਧਨ ਕੋਈ ਨੀ, ਜਿੱਥੇ ਆਮਦਨ ਘੱਟ ਹੋਏਗੀ ਉੱਥੇ ਰੌਲਾ ਪੈਣਾ ਹੀ ਪੈਣਾ ਪਰਿਵਾਰ ਦੇ ਵਿੱਚ। ਕਿਸੇ ਨੇ ਕੱਪੜਾ ਮੰਗਣਾ, ਕਿਸੇ ਨੇ ਪੈਸਾ ਮੰਗਣਾ, ਕਿਸੇ ਨੇ ਜੋੜਾ ਮੰਗਣਾ, ਰੌਲਾ ਪਿਆ ਰਹਿਣਾ, ਕਲਯੁਗਾ ਬਣਦਾ। ਸੋ ਇਸੇ ਕਰਕੇ ਮਹਾਰਾਜ ਨੇ ਮਾਇਆ ਨੂੰ ਗੁਜਰਾ ਆਖਿਆ, ਗੁਜਰਾ ਗੁਜਾਰੇ ਜੋਗੀ ਮਾਇਆ ਜਿਹੜੀ ਉਹ ਭੁੱਖੇ ਬਰਤਨਾ ਚੀਜ਼ ਹੈ, ਇਹ ਮਾਲਾ ਆਪਣੀ ਚੀਜ਼ ਹੈ, ਭਲਤੀ ਨਹੀਂ ਹੁੰਦੀ, ਕਲੇਸ਼ ਨਹੀਂ ਹੁੰਦਾ ਘਰ ਦੇ ਵਿੱਚ। ਉਹ ਆਪਣੇ ਆਪ ਨੂੰ ਤਾਂ ਸਮਝਾ ਦੂ ਨਹੀਂ ਕਲੇਸ਼ ਆਉਣ ਦੋ, ਜਿਹੜਾ ਘਰ ਰੋਜ਼ ਪੈਣਾ, ਬੈਰੀ ਰੋਜ਼ ਭਜਨ ਕਰਦਾ ਅਤੇ ਆਤਮੀ ਕਰਮ ਕਰਦਾ, ਆਤਮ ਚਿੰਤਨ ਕਰਦਾ ਬਾਹਰ ਜਾ ਕੇ ਜੰਗਲ ਚ ਇਕਾਂਤ ਘਰ ਆਉਂਦਾ। ਉਹ ਕਹਿੰਦੀ ਰਾਸ਼ਨ ਨਹੀਂ ਹੈ, ਕੱਪੜਾ ਨਹੀਂ ਹੈ, ਬੱਚਿਆਂ ਨੂੰ ਆਹ ਨਹੀਂ ਹੈ, ਉਹ ਨਹੀਂ ਹੈ, ਤੂੰ ਕਿੱਥੇ ਜਾਂਦਾ ਦੱਸਦਾ ਵੀ ਨਹੀਂ ਹੈ। ਉਹ ਕਹਿੰਦਾ ਮੈਂ ਸਭ ਤੋਂ ਵੱਡਾ ਰਾਜਾ ਜਿਹੜਾ ਨਾ ਦੁਨੀਆਂ ਦਾ, ਰਾਜਿਆਂ ਦਾ ਰਾਜਾ, ਉਹਦੇ ਦਰਬਾਰ ਚ ਪਹੁੰਚਦਾ ਹੁੰਦਾ, ਬੋਲਦਾ ਤਾਂ ਸੱਚ ਸੀ ਵਿਚਾਰਾ, ਤੂੰ ਪਾਤਸ਼ਾਹ ਦਾ ਪਾਤਸ਼ਾਹ ਸੀ। ਪਰ ਇਹਦੇ ਘਰ ਵਾਲੇ ਕੇ ਸਮਝ ਨਹੀਂ ਸੀ ਆਉਂਦਾ, ਕਹਿੰਦੀ ਦੇਖ ਮੈਂ ਮੰਗ ਮੰਗ ਕੇ ਠੱਗ ਗਿਆ, ਮੈਨੂੰ ਲੋਕ ਹੁਣ ਦਿੰਦੇ ਨਹੀਂ ਮੰਗਿਆ ਹੋਇਆ, ਇਹਨਾਂ ਨੇ ਕਿਹੜਾ ਮੋੜਨਾ ਤੇ ਘਰ ਚ ਗੱਲ ਗੱਲ ਕਿਵੇਂ ਗੱਲ ਚੱਲੇਗੀ, ਨਾ ਆਟਾ ਹੈ ਨਾ ਦਾਲ ਹੈ ਨਾ ਇੱਥੇ ਤੱਕ ਕਿ ਨੂਨ ਵੀ ਨਹੀਂ ਹੈ, ਘਰ ਸਭ ਪੱਥੂ ਮੰਗੀਆਂ, ਮਲ ਛਲ ਕਰਕੇ ਇੱਕ ਚੱਤ ਲਗਾ ਲੈ, ਸਭ ਚੀਜ਼ਾਂ ਮੰਗੀਆਂ ਜਾਂਦੀਆਂ, ਮਿਰਜਾਈਆਂ ਪਾਟੀਆਂ, ਸਿਆਲ ਆ ਗਿਆ, ਦੱਸ ਕੀ ਕਰਾਂ ਮੈਂ। ਉਹਦੀ ਜ਼ਿੰਮੇਵਾਰੀ ਸੀ ਵਿਚਾਰੀ, ਠੀਕ ਹੈ ਕਹਿੰਦੀ ਸੀ, ਗੱਲ ਤਾਂ ਕਹਿੰਦੀ ਸੀ, ਤੋ ਬੀਬੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਘਰ ਸਭ ਚੀਜ਼ਾਂ ਤਿਆਰ ਰੱਖਣੀਆਂ। ਉਹ ਹੁਣ ਕਹਿਣ ਲੱਗੀ, ਗਾਲਾਂ ਕੱਢਣ ਲੱਗ ਗਈ ਪਾਤਸ਼ਾਹ ਨੂੰ, ਕਹਿੰਦੀ ਇਹੋ ਜਿਹਾ ਨਿਰਦਈ, ਸਾਲ ਭਰ ਦੋ ਸਾਲ ਹੋ ਗਏ ਤੈਨੂੰ ਜਾਂਦੇ ਨੂੰ, ਤੈਨੂੰ ਧੇਲਾ ਵੀ ਨਹੀਂ ਦਿੱਤਾ। ਕਹਿੰਦੀ ਕਹਿੰਦਾ ਜਰੂਰਾ, ਅਜੇ ਸੰਪੂਰਨ ਨਹੀਂ ਹੋਇਆ ਮੇਰਾ ਜਿਹੜਾ ਮੈਂ ਕੰਮ ਕਰਦਾ, ਜਿਹੜੀ ਭਜਨ ਕਰਦਾ ਕਥਾ ਕਰਦਾ, ਅਜੇ ਪੂਰੀ ਨਹੀਂ ਹੋਈ, ਪੂਰੀ ਹੋਈ ਤੇ ਜੋ ਬਹੁਤ ਲੜੀ। ਕਹਿੰਦੀ ਮੈਂ ਗਾਲਾਂ ਕਰ, ਉਹ ਕਹਿੰਦਾ ਤੂੰ ਉਹਨੂੰ ਗਾਲਾਂ ਨਾ ਕੱਢ, ਉਹ ਤਾਂ ਸਾਰੇ ਸੰਸਾਰ ਨੂੰ ਪਾਲਦਾ, ਉਹ ਤੈਨੂੰ ਵੀ ਪਾਲਦਾ, ਤੂੰ ਵਿਸ਼ਵਾਸ ਰੱਖ, ਰੋਟੀ ਦਿੰਦਾ ਪੱਥਰ ਦੇ ਕੀੜੇ ਨੂੰ, ਤੈਨੂੰ ਜਮਾ ਦੇ Thank you. ਪਾਛੇ ਬਜਰੇ ਛੜਿਆ ਤਿੰਨ ਕਮਨ ਖਲਾਵੈ ਕਮਨ ਜਗਾਵੈ ਮਨ ਮੈਂ ਸਮਝ। ਉਹ ਤਾਂ ਸਾਰਿਆਂ ਨੂੰ ਪਾਲਦਾ, ਤੂੰ ਕਿਉਂ ਕਲਪਨਾ ਕਰਦੀ ਹੈ ਮੈਨੂੰ ਐਂ ਦੱਸ ਸਾਡੀ ਨਹੀਂ ਭੁੱਖੀ ਰਹੀ ਹੈ ਨੰਗੀ ਰਹੀ ਹੈ। ਕਹਿੰਦੀ ਤੂੰ ਮੇਰੇ ਤੋਂ ਹੋ, ਤੈਨੂੰ ਪਤਾ ਲੱਗੇਗਾ ਮੰਗ ਕੇ ਲਿਆਵੇ। ਮੈਂ ਸਾਰੇ ਘਰ ਮੰਗ ਲਏ, ਹੁਣ ਤਾਂ ਮੇਰੇ ਪਿਛਲਾਣੇ ਤੋਂ ਵੀ ਲੋਕ ਡਰਦੇ ਵੀ ਥੋੜ੍ਹੇ ਤਾਂ ਹੋਣਾ ਹੀ ਨਹੀਂ, ਕੋਈ ਕੰਮ ਕਰਦਾ ਨਹੀਂ ਹੈ, ਆਊ ਕਿੱਥੋਂ। ਕਹਿੰਦੀ ਇਹੋ ਜਿਹਾ ਰਾਜਾ ਕਿਹਾ ਜਾ ਸਖ਼ਤ ਤੇ ਸੰਗ ਦਿੰਦਾ, ਬੇਈਮਾਨ ਹੈ, ਧੋਖਾ ਦਿੰਦਾ, ਉਹਨੂੰ ਪਤਾ ਨੀ ਵੀ ਗੱਲ ਪਿੱਛੇ ਪਰਿਵਾਰ ਦੀ ਉਹਨੇ ਖਾਣਾ ਕੁਛ। ਕਹਿੰਦਾ ਨਾ ਇਲਾਕਾ ਉਹ ਬੜਾ ਸਮਰੱਥ ਹੈ, ਉਹ ਇੱਥੇ ਤੇਰੀ ਗੱਲ ਕਹੀ ਹੋਈ ਉਹਦੇ ਕੋਲ ਪਹੁੰਚ ਜਾਂਦੀ ਹੈ, ਪਹੁੰਚ ਜਾਂਦੀ। ਕਹਿੰਦੀ ਮੈਂ ਰੋਜ਼ ਕਹਿੰਦੀ ਹਾਂ, ਪਹੁੰਚਦੀ ਹੋਵੇ ਤਾਂ ਸੁਣਦਾ ਨਾ ਹੋਵੇ, ਹੁਣ ਵੀ ਮੈਂ ਕਹਿੰਦੀ ਹਾਂ। ਕਹਿੰਦਾ ਕੋਈ ਨੀ, ਤੂੰ ਜਿਗਰਾ ਰੱਖ, ਜਿਹੜਾ ਰੱਖਣਾ ਚਾਹੀਦਾ, ਕਿਉਂਕਿ ਰੂਹਾਨੀ ਮਾਰਗ ਦੇ ਵਿੱਚ ਸਾਧ ਸਿੰਘ ਜੀ ਜਿਹਨੂੰ ਸਬਰ ਕਹਿੰਦੇ ਨੇ ਬਹੁਤ ਵੱਡੀ ਚੀਜ਼। ਇਹ ਬੜੀ ਮੁਸ਼ਕਲ ਦੇ ਨਾਲ ਆਉਂਦੀ ਹੈ, ਧੀਰਜ ਹੈ ਇਹਦਾ, ਧੀਰਜ ਧੀਰਜ ਹੀ ਬੰਦਾ ਦੁਨੀਆ ਤੋਂ ਖੱਟ ਜਾਂਦਾ ਹੈ, ਕਾਲਾ ਬੰਦਾ ਦੁਨੀਆ ਤੋਂ ਗੁਆ ਕੇ ਤੁਰ ਜਾਂਦਾ, ਕਾਲੀ ਅੱਗੇ ਟੋਏ। ਇੱਕ ਸਾਖੀ ਆਉਂਦੀ ਹੈ ਛੋਟੀ ਜੀ, ਭਾਰਤ ਵਰਸ਼ ਵਿੱਚ ਇੱਕ ਰਾਜਾ ਮੁੰਝ ਹੋਇਆ, ਮੁੰਝ ਗੋਤ ਉੱਥੋਂ ਚੱਲਿਆ। ਉਹਨੇ ਆਪਣੇ ਭਤੀਜੇ ਦਾ ਰਾਜ ਦੱਬ ਲਿਆ ਸੀ ਤੇ ਭਤੀਜੇ ਦੇ ਹੁਕਮ ਦੇਤਾ ਵੀ ਇਹਦੇ ਹੱਥ ਵੱਢ ਕੇ ਖੂਹ ਛੱਡੋ, ਰਾਜ ਉਹਦਾ ਸੀ। ਪਰ ਉਹ ਜਦ ਸਿੱਟਣ ਲੱਗੇ, ਉਹ ਜਿਹੜਾ ਇੱਕ ਕਾਫਲਾ ਆ ਗਿਆ, ਕਹਿੰਦੇ ਉਹ ਇਹਨੂੰ ਕਿਉਂ ਛੱਡਦੇ ਹਾਂ, ਸਾਨੂੰ ਮੁੱਲ ਵੇਚ ਦਿਓ, ਤੁਹਾਨੂੰ ਚਾਰ ਪੈਸੇ ਬਣ ਜਾਣਗੇ, ਅਸੀਂ ਕਿਹੜਾ ਕਿਤੇ ਇਹਨੂੰ ਆਉਣ ਦੇਣਾ। ਉਹ ਮੁੱਲ ਲੈ ਲਿਆ ਉਸ ਰਾਜਰ ਨੇ, ਇਹਨਾਂ ਨੂੰ ਪੈਸੇ ਦੇ ਤੇ ਚਲਾ ਤਾ, ਉਹਨੂੰ ਗਾ ਕੇ ਕਹਿਤਾ ਵੀ ਸਿੱਟਿਆ ਜੀ। ਉੱਥੇ ਗਿਆ ਤਾਂ ਉਹ ਕੁਦਰਤੀ ਐਸਾ ਹੋਇਆ, ਕਿਸੇ ਨੇ ਲੈ ਲਿਆ, ਗੁਲਾਮ ਬਣਾ ਲਿਆ, ਉੱਥੇ ਦਾ ਰਾਜਾ ਮਰ ਗਿਆ। ਉਹਨਾਂ ਨੇ ਫੈਸਲਾ ਕਰ ਲਿਆ ਵੀ ਔਲਾਦ ਤਾਂ ਹੈ ਨੀ, ਜਿਹੜਾ ਸਵੇਰੇ ਸਾਜਰੇ ਆਜੂਗਾ ਉਹਨੂੰ ਅਸੀਂ ਰਾਜ ਤਖ਼ਤ ਤੇ ਬਿਠਾ ਦਾਂਗੇ। ਇਹ ਬਾਹਰ ਗਿਆ ਹੋਇਆ ਸੀ, ਇਹਨੂੰ ਰਾਤ ਪੈ ਗਈ, ਉੱਥੇ ਹੀ ਟਿਕਿਆ ਰਿਹਾ ਤੇ ਸਾਜਰਾ ਹੀ ਜਾਂ ਦਰਵਾਜ਼ੇ ਖੁੱਲਣ ਦਾ ਵਕਤ ਉਸ ਵੇਲੇ ਆ ਕੇ ਇੱਕ ਦਰਵਾਜ਼ੇ ਅੱਗੇ ਬਹਿ ਗਿਆ, ਜਾਂ ਦਰਵਾਜ਼ਾ ਖੋਲਿਆ ਅੱਗੇ ਆ ਗਿਆ। ਉਸੇ ਵੇਲੇ ਬਾਜੇ ਵੱਜਣੇ ਸ਼ੁਰੂ ਹੋ ਗਏ, ਪਾਲਕੀ ਜੀ ਬਿਠਾ ਲਿਆ ਤੇ ਰਾਜ ਤਿਲਕ ਦੇ। ਉਹਦੇ ਬਾਅਦ ਉਹ ਰਾਜੇ ਦਾ ਨਾਲ ਲੱਗਦਾ ਸੀ ਤੇ ਇਹਨੇ ਰਾਜ ਲੈ ਲਿਆ, ਜਿੱਤ ਗਿਆ ਹੈ, ਰਾਜਾ ਬਣ ਗਿਆ, ਆਪਣਾ ਹੀ ਰਾਜ ਉਹ ਵੀ ਲੈ ਲਿਆ ਤੇ ਉਹ ਵੀ ਹੈ, ਬੜੇ ਸੁੱਖ ਸਾਂਦ ਨਾਲ ਰਹਿੰਦਾ ਰਿਹਾ। ਕਿਸੇ ਹੋਰ ਰਾਜੇ ਨੇ ਹਾਲਾ ਕਰਤਾ ਕਿੰਨਿਆਂ ਸਾਲਾਂ ਬਾਅਦ, ਇਹ ਯੁੱਧ ਵਿੱਚ ਗਿਆ ਤੇ ਇਹਦਾ ਪੁੱਤਰ ਜਵਾਨ ਸੀ 18-19 ਸਾਲ ਦਾ, ਉਹ ਵੀ ਇੱਕ ਫਰੰਟ ਦੇ ਉੱਤੇ ਚਲਿਆ ਗਿਆ। ਇੱਕ ਦਿਨ ਇਹ ਰਾਜਮਹਿਲਾਂ ਨੂੰ ਵਾਪਸ ਮੁੜਿਆ, ਵੀ ਖਾਂ ਰਾਜਮਹਿਲਾਂ ਦੀ ਖਬਰ ਲੈ ਆਵਾਂ ਜਾ। ਉੱਥੇ ਕੀ ਦੇਖਦਾ ਹੈ ਕਿ ਬਈ ਮੇਰੀ ਜਿਹੜੀ ਮਹਾਰਾਣੀ ਹੈ ਇਹਦੇ ਬੈਡ ਤੇ ਇੱਕ ਬੰਦਾ ਪਾਉਣ ਪਿਆ। ਉਸ ਵੇਲੇ ਬੜੀ ਕਾਲੀ ਆਈ, ਇਹਦਾ ਵਜ਼ੀਰ ਕਹਿੰਦਾ ਸੀ ਕਿ ਮਹਾਰਾਜ ਕਦੇ ਕਾਲੀ ਨਹੀਂ ਕਰਨੀ, ਸਦਾ ਧੀਰ ਜੇ ਚਲੋ। ਉਹ ਇਹਦੇ ਯਾਦ ਆ ਗਿਆ ਵੀ ਉਹ ਧੀਰਜ ਨੂੰ ਕਹਿੰਦਾ, ਧੀਰਜ ਕਹਿੰਦਾ ਸੀ ਦੇਖੋ ਧੀਰਜ ਕਰਦੇ ਆ। ਇਹਨਾਂ ਨੂੰ ਵਜ਼ੀਰ ਨੂੰ ਬੁਲਾ ਲਿਆ, ਕਹਿਣ ਲੱਗਾ ਦੇਖੋ ਵਜ਼ੀਰ ਸਾਹਿਬ, ਹੁਣ ਕਾਲਾ ਪੜਦਾ ਰਹਿ ਗਿਆ, ਮੇਰੀ ਮਹਾਰਾਣੀ ਨਾਲ ਕੋਈ ਬੰਦਾ ਸੁੱਤਾ ਪਿਆ ਤੇ ਮੈਂ ਇਹ ਕਹਿੰਦਾ ਵੀ ਇਹਨੂੰ ਦੋਹਾਂ ਨੂੰ ਮੈਂ ਹੁਣੇ ਹੀ ਮਾਰਦਾ। ਉਹ ਕਹਿੰਦੇ ਮਹਾਰਾਜ ਧੀਰਜ ਰੱਖੋ, ਇੱਥੇ ਬਹਿ ਜਾਓ, ਮੈਂ ਵੀ ਤੁਹਾਡੇ ਬਰਾਬਰ ਬੈਠਾ, ਕਾਲੀ ਨਾ ਕਰੋ, ਦੇਖੋ ਕੌਣ ਹੈ। ਕਹਿਣ ਲੱਗਾ ਕੋਈ ਸ਼ਾਹੀ ਬੰਦਾ ਨਿਸ਼ਾਨਾ ਲਿਆ ਹੋਇਆ ਰਾਜਿਆਂ ਵਾਲਾ, ਮੇਰੀ ਗੈਰਾਜ ਜੀ ਕੋਈ ਰਾਜਾ ਹੋਣਾ ਮੇਰੇ ਮਹਿਲਾਂ ਚ, ਇਹ ਕਰਾਫਟ ਹੈ ਮੇਰੀ ਮਹਾਰਾਣੀ ਤੇ ਮੈਂ ਇਹਨਾਂ ਨੂੰ ਜਿਉਣ ਦਾ ਹੱਕ ਨਹੀਂ ਦਿੰਦਾ। ਉਹ ਵਜ਼ੀਰ ਨੇ ਫੇਰ ਸਮਝਾਇਆ, ਥੋੜਾ ਬਹੁਤਾ ਖੜਕਾ ਹੋਇਆ, ਮਹਾਰਾਣੀ ਨੂੰ ਜਾਗਾ ਹੀ ਤਾਂ ਉੱਠ ਕੇ ਜਾਂ ਦੇਖਿਆ ਤਾਂ ਸਾਹਮਣੇ ਕੁਰਸੀ ਦੇ ਉੱਤੇ ਮਹਾਰਾਜ ਬੈਠਾ ਹੈ, ਹੈਰਾਨ ਹੋ ਗਈ, ਸਮਝ ਸੁਣਦਾ ਹੀ ਨਹੀਂ ਕੁਛ, ਵਿਆਹ ਕੀ ਗੱਲ, ਇਹ ਤਾਂ ਮੇਰੇ ਸਾਹਮਣੇ ਬੈਠਾ, ਇਹ ਬੰਦਾ ਕੌਣ ਹੋਇਆ। ਉਸ ਵੇਲੇ ਉਹਨੇ ਕਰਕੇ ਪੁੱਛਿਆ, ਉਸਨੇ ਵੀ ਦੱਸ ਇਹ ਕੌਣ। ਉਹ ਕਹਿੰਦੇ ਮਹਾਰਾਜ ਮੈਂ ਤਾਂ ਇਹਨੂੰ ਹੁਣ ਤਾਈਂ ਸਮਝ ਹੀ ਰਹੀ ਹਾਂ ਵੀ ਤੁਸੀਂ ਆ ਕੇ ਪੈ, ਮੈਂ ਜਦ ਆਈ ਹਾਂ ਮੇਰੇ ਬੈਡ ਤੇ ਸੁੱਤਾ ਪਿਆ ਸੀ, ਕਿਉਂਕਿ ਕਿੰਨੇ ਦਿਨਾਂ ਤੋਂ ਜੰਗ ਲੜਿਆ ਜਾ ਰਿਹਾ, ਜੰਗ ਦੇ ਵਿੱਚ ਅਣਿੰਦਰਾ ਆਦਮੀ ਇੰਨੀ ਭੁੱਖ ਨੀਂਦ ਆਉਂਦੀ ਹੈ, ਦੂਜਾ ਇਹ ਕਿ ਰਾਜਿਆਂ ਨੂੰ ਕਦੇ ਵੀ ਨਹੀਂ ਜਗਾਉਂਦਾ ਕੋਈ, ਕਿਉਂਕਿ ਪਾਪ ਗਿਣਿਆ ਜਾਂਦਾ ਜੇ ਰਾਜੇ ਨੂੰ ਜਗਾਉ, ਉਹਨੂੰ ਬਸਾ ਨੀਂਦ ਆਉਂਦੀ ਹੈ ਤੇ ਉਹ ਆਪਣੀ ਜਾਗ ਆਪ ਉੱਠਦਾ ਵੀ ਜਗਾਇਆ ਨਹੀਂ ਜਾਂਦਾ। ਸੋ ਮਹਾਰਾਜ ਮੈਂ ਨਾ ਤਾਂ ਕੱਪੜਾ ਲਾਇਆ ਮੂੰਹ ਤੋਂ, ਨਾ ਮੈਂ ਦੇਖਿਆ ਸ਼ਾਹੀ ਦੁਸ਼ਾਲਾ ਹੈ, ਮੈਂ ਤਾਂ ਸਮਝਿਆ ਆਇਆ ਵੀ ਤੁਸੀਂ ਹੋ। ਕਹਿਣ ਲੱਗਿਆ ਝੂਠ ਬੋਲਦੀ। ਵਜ਼ੀਰ ਕਹਿਣ ਲੱਗਿਆ ਵੀ ਮਹਾਰਾਣੀ ਦੀ ਗੱਲ ਠੀਕ ਹੈ, ਇਹਨੂੰ ਉਠਾਉਂਦੇ ਤੇ ਪੁੱਛਦੇ ਵੀ ਇਹ ਕਿਉਂ ਆਇਆ। ਕਹਿੰਦਾ ਹੁਣ ਉਠਾਲਣ ਦੀ ਬਾਤ ਨਹੀਂ, ਹੁਣ ਤਾਂ ਮੈਂ ਤਾਂ ਗਰਦਨ ਲਾ ਕੇ ਪਰੇ ਮਾਰਦੀ, ਇਹਦੀ ਗੱਲ ਨਹੀਂ, ਇਹ ਝੂਠ ਬੋਲਦੀ ਹੈ। ਵਜ਼ੀਰ ਨੇ ਮਨਾ ਕਰਿਆ ਹੋਇਆ ਤਾਂ ਜਗਾਓ, ਕਹਿੰਦੇ ਜਗਾਇਆ ਜਿਸ ਵਕਤ ਦਸ਼ਾਲਾ ਮੂੰਹ ਤੋਂ ਲਾਇਆ ਹੈਰਾਨ ਰਹਿ ਗਿਆ ਵੀ ਇਹ ਤਾਂ ਮੇਰਾ ਪੁੱਤਰ ਹੈ ਵੀ ਇਹ ਕਿੱਥੇ ਕਿਵੇਂ ਆ ਗਿਆ। ਕਹਿਣ ਲੱਗੇ ਬੇਟਾ ਇੱਥੇ ਕਿਵੇਂ ਆ ਗਿਆ ਤੂੰ। ਕਹਿਣ ਲੱਗਿਆ ਪਿਤਾ ਜੀ ਮੈਂ ਵੀ ਮੇਰੇ ਮਦਾਨੇ ਜੰਗ ਜਿੱਥੇ ਮੈਂ ਲੜ ਰਿਹਾ ਸਾਡੀ ਪੁਜੀਸ਼ਨ ਬਹੁਤ ਮਜ਼ਬੂਤ ਹੈ ਜਰਨੈਲਾਂ ਨੂੰ ਸੰਭਾਲ ਕੇ, ਮੇਰਾ ਜੀ ਕਰਿਆ ਕਿ ਮਾਂ ਨੂੰ ਮਿਲਿਆ, ਮਾਂ ਪਿਆਰ ਆਇਆ ਮੇਰਾ ਮੇਰੇ ਮਨ ਵਿੱਚ ਮਾਂ ਦਾ ਤੇ ਜਦ ਮੈਂ ਇੱਥੇ ਆਇਆ ਰੁੱਝੀ ਹੋਈ ਸੀ ਕੰਮਾਂ ਚ, ਮੈਂ ਬੈਡ ਤੇ ਆ ਕੇ ਪੈ ਗਿਆ ਵੀ ਮੈਨੂੰ ਆਪੇ ਜਗਾ ਦੂ ਤੇ ਮੈਨੂੰ ਨਹੀਂ ਪਤਾ ਵੀ ਘੰਟਾ ਹੋਇਆ, 2 ਘੰਟੇ ਹੋਏ ਨੇ, 10 ਘੰਟੇ ਹੋਏ, ਕਿੰਨਾ ਚਿਰ ਹੋ ਗਿਆ ਮੈਨੂੰ ਸੁੱਤੇ ਨੂੰ। ਮੈਂ ਤਾਂ ਲਾਉਂਦਾ ਵੀ ਤੁਸੀਂ ਵੀ ਸਾਹਮਣੇ ਹੋ ਤੇ ਮਾਤਾ ਵੀ ਸਾਹਮਣੇ ਆ। ਵਜ਼ੀਰ ਕਹਿਣ ਲੱਗਿਆ ਕਿ ਰਾਜਾ ਫੌਜ ਦੇਖ ਕਿੱਡੀ ਬੜੀ ਗਲਤੀ ਕਰ ਲਈ ਸੀ ਕਾਲੇ ਪੁੰਜ, ਘਰ ਵਾਲੀ ਵੀ ਨਿਰਦੋਸ਼ ਮਾਰ ਦੇਣੀ ਸੀ ਤੇ ਆਪਣਾ ਪੁੱਤਰ ਦਾ ਵੀ ਤਾਂ ਗੜਬੜ ਦੇਣਾ ਸੀ, ਬਾਅਦ ਤਾਂ ਪਿਛਤਾਉਣਾ ਸੀ। ਸੋ ਤਾਂ ਸਿਆਣੇ ਕਹਿੰਦੇ ਨੇ ਵੀ ਕਾਲਿਆਂ ਅੱਗੇ ਟੋਏ, ਜਿਹੜੇ ਕਾਲੇ ਜਾਂਦੇ ਆ ਉਹ ਟੋਇਆ ਜਿੱਤ ਗਏ, ਧੀਰਜ ਵਾਲਾ ਜਿਹੜਾ ਬੰਦਾ ਉਹ ਜਿੱਤ ਜਾਂਦਾ ਹਰ ਮਾਮਲੇ ਚ, ਜਿੱਤ ਜਾਂਦਾ ਕਾਲ ਨੀ ਕਰਦਾ, ਵਾਚ ਕਰਦਾ, ਫੈਸਲਾ ਲੈਂਦਾ, ਸੋਚਦਾ ਕੰਮ ਕਰਨ ਤੋਂ ਪਹਿਲਾਂ, ਧੀਰਜ ਚ ਰਹਿੰਦਾ। ਚੋ ਕਹਿਣ ਲੱਗਿਆ ਬੇਣੀ ਘਰ ਵਾਲੀ ਨੂੰ, ਕਹਿੰਦਾ ਦੇਖ ਧੀਰਜ ਇੱਕ ਗੁਣ ਹੈ, ਰੂਹਾਨੀ ਗੁਣ, ਇਹ ਨਾਮ ਜਪਣ ਵਾਸਤੇ ਬੜਾ ਜ਼ਰੂਰੀ, ਤੂੰ ਧੀਰਜ ਤਾਂ ਰੱਖ। ਕਹਿੰਦੀ ਕਾਹਦੀ ਧੀਰਜ ਰੱਖਾਂ, ਤੂੰ ਮੇਰੇ ਤੋਂ ਆਵੇਂ ਤੂੰ ਧੀਰਜ ਰੱਖ ਲੈ। ਬਿਲਕੁਲ ਗੱਲ, ਤੇਰਾ ਮਾਲਕ ਜਿਹੜਾ ਨਿਰਦਈ ਹੈ ਉਹ ਚਲਿਆ ਜਾਂਦਾ ਹੈ, ਭਜਨ ਕਰਦਾ, ਉਹਨੇ ਕੋਈ ਫੁਰਨਾ ਨਹੀਂ ਕਰਿਆ, ਅੱਜ ਤਾਂ ਲਾਂਭੇ ਦੇਣ ਲੱਗ ਜਾਏ ਰੱਬ ਨੂੰ ਵੀ ਸਾਡੇ ਘਰ ਦਾ ਹਾਲ ਕੀਤਾ ਛੱਡਿਆ। ਉਹ ਪਰਮੇਸ਼ਰ ਆਉਂਦਾ ਸਰੂਪ ਬਣਾ ਲਿਆ, ਉਹਨੂੰ ਰੂਪ ਬਣਾਉਣ ਦੀ ਗੱਡੇ ਉੱਤੇ ਸਵਾਰੀਆਂ ਲੈਣ ਦੀ ਕੀ ਲੋੜ, ਉਹਨੇ ਤਾਂ ਇੱਕ ਮਿੰਟ 'ਚ ਉੱਥੇ ਖੜੀਆਂ ਹੀ ਦਿਖਾ ਰਹੇ ਨੇ। ਕਹਿੰਦੇ ਪੈਣੀ ਨਾ ਘਰ ਕੇ ਲੈ, ਬੇਅੰਤ ਕੱਪੜਾ ਲੀੜਾ ਗਹਿਣੇ ਪੈਸਾ ਟਕਾ ਰਾਸ਼ਨ, ਪੈਗਲਾਸ ਨੇ ਵੀ ਅਣਗਿਣਤੀ ਗਿਣਤੀ ਤੋਂ ਬਾਹਰ ਸੀਗਾ, ਲੱਖ ਤੋਂ ਲੱਖ ਨਹੀਂ ਬੇਅੰਤ ਖਰਚੀ ਪਹੁੰਚਾ ਲਏ। ਉਹ ਘਰ ਸੀ ਛੋਟਾ ਜਿਹਾ, ਉਹ ਇੱਕ ਨਿਗਾਹ ਕੀਤੀ, ਨਿਗਾਹ ਕਰਦੇ ਹੀ ਮਹਲ ਬਣ ਗਏ। ਉਹ ਕਹਿਣ ਲੱਗੀ ਇਹ ਕਿਹਾ ਗਿਆ ਰਾਜਾ ਹੈ, ਇਹਦੇ ਕੋਲ ਤਾਂ ਸ਼ਕਤੀ ਵੀ ਹੈ, ਸਮਝ ਨਾ ਸਕੀ ਕਿਉਂਕਿ ਭਾਗ ਨਹੀਂ ਸੀ ਬਣੇ ਵੀ ਮੈਂ ਇਹਨੂੰ ਪਰਮੇਸ਼ਰ ਸਮਝ ਕੇ ਚਰਨਾ ਤੇ ਟੈ ਪਵਾਂ, ਕਿਉਂਕਿ ਭਾਗਾਂ ਬਿਨਾਂ ਪਰਮੇਸ਼ਰ ਕੋਲ ਦੀ ਹੋ ਕੇ ਲੰਘ ਜਾਂਦਾ। ਇਕਾਇਸ਼ੀ ਸੰਤਾਂ ਦੇ ਜੀਵਨ ਚ ਆਉਂਦੀ ਹੈ ਕਥਾ। ਬਾਬਾ ਜਵਾਲਾ ਸਿੰਘ ਜੀ ਨੂੰ ਕਹਿਣ ਲੱਗੇ ਨਾਲ ਦੇ ਪ੍ਰੇਮੀ ਵੀ ਕਦੇ ਗੁਰੂ ਨਾਨਕ ਸਾਹਿਬ ਦੇ ਵੀ ਦਰਸ਼ਨ ਕਰਾ ਦਿਓ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਸੰਤਾਂ ਦੇ ਵਿੱਚ ਹੋ ਕੇ ਦਰਸ਼ਨ ਦਿੰਦੇ ਨੇ। ਨਹੀਂ ਮਹਾਰਾਜ, ਸਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਓ। ਉਹ ਕਹਿੰਦੇ ਚੰਗਾ, ਲੰਗਰ ਚ ਆਉਣਗੇ, ਪਛਾਣ ਲਿਓ। ਉਹ ਰਾਤ ਵੱਡੀ ਹੋ ਗਈ, ਆ ਕੇ ਪ੍ਰਸ਼ਾਦਾ ਮੰਗਿਆ, ਲੰਗਰ ਬੰਦ ਹੋ ਚੁੱਕਿਆ ਸੀ। ਪਹਿਲਾਂ ਤਾਂ ਨਾਗਰੀ ਸਿੰਘ ਨੇ ਕਿਹਾ ਤੈਨੂੰ ਹੁਣ ਪਤਾ ਲੱਗਿਆ ਰੋਟੀ ਦਾ? ਉਹ ਕਹਿੰਦਾ ਭਾਈ ਮੈਂ ਹੁਣੇ ਆਇਆ। ਉਹ ਪ੍ਰਸ਼ਾਦਾ ਦੇ ਤਾ, ਹੱਥ ਧੋਤੇ, ਉਹਨਾਂ ਨੇ ਕੁਰਲੀ ਕਰਤੀ ਉੱਥੇ, ਉਹ ਤਾਂ ਗੱਲ ਪੈ ਗਿਆ ਉਹਨੇ ਸਾਰਾ, ਤੈਨੂੰ ਪਤਾ ਨਹੀਂ ਮਰਿਆਦਾ ਦਾ, ਇੱਥੇ ਕੁਰਲੀ ਕਰਤੀ, ਉਹ ਹੱਸੀ ਗਏ। ਸਵੇਰੇ ਸੰਤਾਂ ਨੂੰ ਗਏ, ਕਹਿੰਦੇ ਤੁਸੀਂ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਨਾਲ ਜਾਊਗਾ, ਕਹਿੰਦੇ ਆਇਆ ਤਾਂ ਸੀ ਤੁਸੋਂ ਤੇ ਪਛਾਣ ਨਹੀਂ ਆਇਆ, ਕੁਰਲੀ ਕਿਹਨੇ ਕਰੀ ਸੀ ਰਾਤ? ਕਹਿੰਦੇ ਤੁਹਾਡਾ ਸਿਰਕ ਦੇਖਣਾ ਸੀ ਉਹਨਾਂ ਨੇ। ਸੋ ਪਰਮੇਸ਼ਰ ਦਾ ਹਾਜ਼ਰ ਨਾਜ਼ਰ ਹੈ ਸਾਧ ਸੰਗਤ ਜੀ, ਜਿੱਥੇ ਤੇ ਆਓ ਉੱਥੇ ਹੀ ਆ ਜਾਂਦਾ। ਸਾਡੇ ਵਿੱਚੋਂ ਸ਼ਕਤੀ ਤੇ ਲਗਨ ਨਹੀਂ ਹੈ ਜਿਹਦੇ ਨਾਲ ਸਾਡਾ ਸੰਪਰਕ ਉਹਦੇ ਨਾਲ ਜੁੜਦਾ। ਜੇ ਸੰਪਰਕ ਜੁੜ ਜਾਵੇ ਇੱਕ ਸੈਕਿੰਡ ਨਹੀਂ ਉਹ ਲਾਉਂਦਾ, ਹਾਥੀ ਕੀ ਚਿਗਾਰ ਪਲ ਪਤ ਸਹਿ ਪਹੁੰਚ ਤਾਏ, ਚੀਟੀ ਕੀ ਪੁਕਾਰ ਪਹਿਲਾਂ ਹੀ ਸੁਣ ਜਾਂਦਾ। ਦਰੋਪਦੀ ਦੇ ਕੱਪੜੇ ਬਚਾਉਣ ਵਾਸਤੇ ਕਿੰਨਾ ਚਿਰ ਲੱਗਿਆ ਸੀ, ਇੱਕ ਝਟਕਾ ਮਾਰਿਆ ਸੀ ਧੋਤੀ ਲੈ ਗਈ, ਅੱਧੀ ਉਹ ਰਹਿ ਗਈ, ਆਪੇ ਇੰਨਾ ਚਿਰ ਲੈ ਲਓ ਜੀ। ਉਹਨੇ ਦੂਜਾ ਝਟਕਾ ਮਾਰਨਾ ਸੀ, ਉਹ ਤੋਂ ਪਹਿਲਾਂ ਅੱਖੀ ਮੀਟ ਧਿਆਨ ਤਰ ਹਾ ਪ੍ਰਿਜਨ ਕਰੇ ਬਿਰਲਾ ਸੀ, ਅੱਖਾਂ ਮੀਟੀਆਂ ਪਰਮੇਸ਼ਰ ਦਾ ਧਿਆਨ ਤਰਿਆ, ਦੇਰ ਨਹੀਂ ਲੱਗੀ, ਇੱਕ ਸੈਕਿੰਡ ਦੇ ਵਿੱਚ ਸਾਰੀ ਗੱਲ ਹੋਈ। ਜਿਸ ਵਕਤ ਨਾਮ ਦੀ ਸੁਧ ਆਈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਜਾਗਤ ਕੋ ਜੋਗੀ ਤਾਕੋ ਦੂਰ ਖਰਿਓ ਕਰਨਾ ਮੈਂ ਆਪਣੀ ਪੈਜ ਬਟਾਈ, ਉਹਨੂੰ ਰਾਮ ਦੇ ਨਾਮ ਦੀ ਸੁਧ ਆਉਂਦੀ ਹੈ ਤੇ ਉਸੇ ਵੇਲੇ ਨਾਮ ਐਕਸ਼ਨ ਚ ਆ ਗਿਆ। ਕ੍ਰਿਸ਼ਨ ਪਰਮੇਸ਼ਰ ਦਾ ਨਾਮ ਹੈ। ਜਿਸ ਵਕਤ ਕਿਹਾ ਉਸੇ ਵੇਲੇ ਕੱਪੜੇ ਆਉਣੇ ਸ਼ੁਰੂ ਹੋ ਗਏ, ਕੱਪੜੇ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਵਸਾਦੇ ਥੱਕ ਗਏ ਖਿੱਚਣਾ। ਧਰਮ ਗ੍ਰੰਥ ਚ ਤਾਂ ਲਿਖਿਆ ਵੀ ਸੱਤ ਦਿਨ ਲਾਏ ਗਏ ਢੀਠ ਬੰਦੇ, ਖਿੱਚੀ ਗਏ ਖਿੱਚੀ ਗਏ, ਕੱਪੜਾ ਆ ਜਾਵੇ ਹੱਥ ਚ ਉਹਨੂੰ ਕੁਛ ਨਾ ਹੋਵੇ, ਫਿਰ ਆ ਕੇ ਹੱਥ ਮਰੋੜਨ ਸਿਰ ਧੋਣ ਪਛੋ ਤਾਮ ਕਰਨ ਲਿਆ ਜਾਂਦੇ। ਸੋ ਵਾਹਿਗੁਰੂ ਜੀ ਤਾਂ ਇੰਨਾ ਨੇੜੇ ਹੈ ਸਾਡਾ, ਉਹਦੇ ਨਾਲ ਸੰਪਰਕ ਜੁੜਦਾ ਨਹੀਂ ਹੈ ਅੰਦਰੋਂ, ਉਹ ਕਿਵੇਂ ਜੁੜਦਾ? ਕਿਉਂਦੇ ਬੈਡ ਕੰਡਕਟਰ ਸਾਡੇ ਆ ਰੱਬ ਦੇ ਵਿਚਾਲੇ ਆ ਹੋਇਆ, ਹਾਂ ਭੀਤ ਪਇਓ ਹੈ ਵਿੱਚੋਂ ਸੁੰਤ ਦੇਸ ਨਿਕਟਾਇਓ, ਪਾਬੀਰੀ ਕੇ ਪਾਤ ਪਾਤ ਤੋਂ ਬਿਨ ਪੇਖੇ ਚਲਾਇਓ। ਕਹਿੰਦੇ ਪਲਾਸਟਿਕ ਦਾ ਪੁਰਲਾ ਜਿਹਾ ਕਾਗਜ਼ ਹੈ, ਇੰਨਾ ਕੁ ਫਰਕ ਹੈ, ਉਹ ਸੰਪਰਕ ਨਹੀਂ ਜੁੜ ਸਕਦਾ। ਇੱਕ ਵਾਰੀ ਕਿਸੇ ਥਾਂ ਪ੍ਰੇਮੀ ਬਹੁਤ ਸਾਰੇ ਗਏ, ਮੈਂ ਵੀ ਗਿਆ ਹੋਇਆ ਸੀ। ਉੱਥੇ ਇੱਕ ਪ੍ਰੇਮੀ ਦੀ ਜੀਪ ਸੀ, ਕਹਿਣ ਲੱਗੇ ਵੀ ਥੋੜ੍ਹਾ ਇਹਦੇ ਨਾਲ ਮਜ਼ਾਕ ਕਰੀ। ਉਹ ਨਵੀਂ ਨਵੀਂ ਗਈ ਸੀ, ਉਹਨਾਂ ਨੇ ਡਿਸਟ੍ਰੀਬਿਊਟਰ ਖੋਲਿਆ, ਪਤਲੇ ਪਤਲੇ ਕਾਗਜ਼ ਰੱਖ ਦਿੱਤੇ ਪਲਾਸਟਿਕ ਦੇ ਨਿੱਕੇ ਨਿੱਕੇ, ਉਹ ਸਟਾਰਟ ਕਰੀ ਜਾਏ, ਧੱਕੇ ਲਵਾਈ ਜਾਏ, ਸਟਾਰਟ ਹੋਣੀ ਕਿੱਥੇ, ਕਰੰਟ ਪਾਸ ਹੀ ਨਹੀਂ ਹੁੰਦੀ, ਗਰਮੀ ਗਰਮੀ ਹੋ ਗਿਆ, ਹੱਸੀ ਜਾਣ, ਸਮਝ ਆ ਗਿਆ ਵੀ ਇਹਨਾਂ ਨੇ ਸ਼ਰਾਰਤ ਕਰੀ ਹੈ। ਕਹਿਣ ਲੱਗਿਆ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਸ਼ਰਾਰਤ ਕਰੀ। ਉਹ ਖੀਰ ਦਾ ਦੇਖਿਆ ਵੀ ਹੱਬ ਗਿਆ ਆਮ ਗਿਆ, ਤਾਂ ਇੱਕ ਦਿਨ ਆਇਆ ਉਹਨੇ ਡਿਸਟ੍ਰੀਬਿਊਟਰ ਦਾ ਕੱਪ ਲਾਇਆ ਵਿੱਚੋਂ ਸਾਰੇ ਕਾਗਜ਼ ਕੱਢ ਕੇ। ਉਹ ਕਰੰਟ ਦਾ ਹੁਣ ਜਾ ਰਹੀ ਹੈ, ਉਧਰ ਇੰਜਣ ਪੂਰਾ ਤਿਆਰ ਹੈ। ਉਹ ਕਿਉਂ ਨਹੀਂ ਜਾ ਰਹੀ? ਕਿਉਂਕਿ ਕਰੰਟ ਪਾਸ ਨਹੀਂ ਹੁੰਦੀ, ਇੱਕ ਪੁਆਇੰਟ ਐਸਾ ਜਿੱਥੋਂ ਕਰੰਟ ਨਹੀਂ ਪਾਸ ਹੋ ਰਹੀ, ਇਹ ਛੋਟੀ ਮਿਸਾਲ ਹੈ। ਇਵੇਂ ਜਿਵੇਂ ਸਾਡੇ ਵੱਲੋਂ ਅਸੀਂ ਅਰਦਾਸ ਵਗੈਰਾ ਕਰਦੇ ਹਾਂ, ਰੱਬ ਵੱਲ ਨੂੰ ਤਾਂ ਨੇੜੇ ਹੀ ਆ ਬਿਲਕੁਲ, ਉਹ ਸਾਡੀ ਕਰੰਟ ਪਾਸ ਨਹੀਂ ਹੁੰਦੀ, ਉਹਦੇ ਵਿੱਚ ਮੈਂ ਦਾ ਪਰਿਵਾਰ ਵਰ ਗਿਆ, ਹਾਂ ਭੀਤ ਪਏ ਉਹ ਹੈ ਵਿੱਚੋਂ ਸੁੰਤ ਦੇਸ਼ ਨਿਕਟਾ ਹੈ, ਪਾਬੀਰੀ ਕੇ ਪਾਤ ਪਾਤ ਦੋ ਬਿਨ ਦੇਖੇ ਦਵਾਏ। ਕਹਿੰਦੇ ਇੰਨਾ ਕੁ ਪਤਲਾ ਹੋ ਕੇ ਰੱਬ ਨਾਲ ਸੰਬੰਧ ਨਹੀਂ ਜੁੜਦਾ, ਬੈਡ ਕੰਡਕਟਰ ਵਿੱਚ ਪੈ ਗਿਆ, ਪਾਸ ਨਹੀਂ ਹੋਣ ਦਿੰਦਾ, ਕਾਰਬਨ ਆ ਗਈ ਪੁਆਇੰਟਾਂ ਤੇ, ਉਹ ਕਰੰਟ ਨਹੀਂ ਪਾਸ ਹੋਣ ਦਿੰਦੇ। ਸਾਡੀ ਸਿੱਧੀ ਗੱਲ ਮਸ਼ੀਨਰੀ ਦੇ ਹਿਸਾਬ ਨਾਲ ਅਸੀਂ ਸਮਝ ਜਾਂਦੇ ਹਾਂ, ਸੋ ਸਾਡੀ ਗੱਲ ਤਾਂ ਨਹੀਂ ਰੱਬ ਤੱਕ ਪਹੁੰਚਦੀ, ਕਿਉਂਕਿ ਅੰਦਰ ਉਹਦੇ ਵਿੱਚ ਕਾਰਬਨ ਆਈ ਹੋਈ ਹੈ, ਸਾਡਾ ਜਿਹੜਾ ਕਨੈਕਸ਼ਨ ਹੈ ਕਨੈਕਸ਼ਨ ਦੂਸ਼ਿਤ ਹੋਇਆ ਹੈ, ਸਫਾਈ ਕਰਨਾ। ਸਫਾਈ ਕਿਵੇਂ ਹੁੰਦਾ ਜੀ? ਬੜੀ ਲੰਬੀ ਚੌੜੀ ਬਾਤ ਹੈ, ਘਾਟਿਆ ਵੱਡੀ ਹੈ, ਬਹੁਤ ਵਾਰੀ ਦੁਕਾਨਾਂ ਚ ਮੈਂ ਦੱਸੀ ਹੈ, ਖੋਲ ਖੋਲ ਕੇ ਦੱਸੀ ਹੈ, ਫਿਰ ਸਮਾਂ ਮਿਲਿਆ ਮੈਂ ਫਿਰ ਵੀ ਇਹਦੇ ਉੱਤੇ ਗੱਲ ਕਰਾਂਗਾ। ਸੋ ਉਹ ਪਛਾਣ ਨਾ ਸਕੀ, ਉਧਰੋਂ ਚਲੇ ਗਿਆ ਬੇਣੀ ਜੀ ਪਾਸ, ਕਹਿਣ ਲੱਗਿਆ ਤੁਸੀਂ ਜਾਓ, ਪਿਆਰ ਕਰਿਆ, ਕਹਿੰਦੇ ਹਿੱਤ ਕਰਿਆ ਗਲ ਨਾਲ ਲਾ ਕੇ ਰੱਬ ਨੇ, ਵੀ ਤੂੰ ਨਿਰਛਿਤ ਭਗਤ ਹੈ ਮੇਰਾ, ਮੈਂ ਦੇ ਆਇਆ ਸਭ ਕੁਛ, ਸਭ ਕੁਛ ਪਹੁੰਚਾਤਾ ਫਿਰ ਮੰਦੂ। ਸੋ ਇਹ ਇੱਕ ਗੱਲ ਹੈ ਵੀ ਇਸ ਤਰ੍ਹਾਂ ਦੇ ਨਾਲ ਕਨੈਕਸ਼ਨ ਵਾਹਿਗੁਰੂ ਨਾਲ ਜਦ ਜੁੜਦਾ ਹੈ, ਉਹਦਾ ਭੁੱਖੇ ਭਗਤ ਨਾਲ ਕੀ ਜਾਏ ਮਾਲਾ ਆਪਣੀ ਕੀ ਜਾਏ। ਉਹ ਜਿਹੜਾ ਰੋਟੀ ਪਾਣੀ ਦੀ ਘਾਟ ਹੈ, ਆਦਮੀ ਆਪ ਤਾਂ ਮੰਨ ਜੂ, ਹੁਣ ਘਰ ਵਾਲੇ ਨੀ ਮੰਨਦੇ, ਘਰ ਵਾਲੇ ਕਲੇਸ਼ ਪਾਈ ਜਾਂਦੇ, ਆਹ ਵੀ ਚਾਹੀਦਾ, ਉਹ ਵੀ ਚਾਹੀਦਾ, ਤੂੰ ਗਿਆਨ ਗਿਆਨ ਚੰਗਾ ਜ਼ਿਆਦਾ ਦੋਏ ਹੋਏ ਜੇ ਹੁਣ ਦੋਏ ਪਰਮੇਸ਼ਰ ਵੱਲ ਲੱਗੇ ਹੋਣ, ਜਦ ਉਹਨਾਂ ਦੇ ਭਾਗ ਨਹੀਂ ਬਣਦੇ, ਸੰਯੋਗ ਤਾਂ ਬਣਦੇ ਆ, ਸਾਧ ਸਕਦੀ ਭਾਗ ਹੋਰ ਹੁੰਦਾ, ਸੰਯੋਗ ਹੋਰ ਹੁੰਦਾ, ਸੰਯੋਗ ਤਾਂ ਬਣ ਗਿਆ ਵੀ ਸਾਧੂ ਨਾਲ ਵਿਆਹ ਹੋ ਗਿਆ ਕਿਸੇ ਦਾ, ਉਹ ਭਾਗ ਪਰਮੇਸ਼ੁਰ ਦੇ ਦਰਸ਼ਨ ਕਰਨ ਦਾ ਨਹੀਂ ਉਹਦਾ ਬਣ ਸਕਿਆ, ਕਿਉਂਕਿ ਉਹਨੇ ਉਹਦੀ ਵਿਰੋਧਤਾ ਕੀਤੀ, ਉਹਨੂੰ ਬਣਾਇਆ ਨਹੀਂ ਹੈ, ਉਹਦੀ ਰਾਹ ਵਿੱਚ ਨਹੀਂ ਰਾਜੀ ਰਹੀ, ਹਰ ਵਕਤ ਕਰਤਾਉਂਦੀ ਰਹਿੰਦੀ ਉਹ ਮਾਈ ਬੀਬੀ ਕੋਈ ਵੀ ਹੋਵੇ। ਸੋ ਇਹ ਹਾਲ ਹੋ ਜਾਂਦਾ, ਸ਼ੋਰਟੇਜ ਆਫ ਮਨੀ ਜਿਹੜੀ ਹੈ ਨਾ, ਇੱਕ ਅੱਠ ਕਲੇਸ਼ ਰੱਖਦੀ, ਚਾਹੇ ਭਗਤ ਹੈ ਚਾਹੇ ਉਹ ਦੁਨੀਆਦਾਰ ਤੇ ਢੱਬੇ ਜਾਂਦੇ ਰਹਿੰਦੇ। ਹੁਣ ਇਹ ਹੋਇਆ ਵੀ ਉਹਦੇ ਛੇ ਪੁੱਤਰ ਹੋ ਗਏ, ਖਾਣ ਪੀਣ ਨੂੰ ਕੁਛ ਨੀ, ਖਾਂਦਾ ਕੀ ਸੀ, ਚੌਲ ਲੈ ਜਾਂਦਾ ਸੀ, ਜਾਲ ਵਿਛਾ ਦੇਣਾ ਚੌਲ ਪਾ ਕੇ, ਉਹਦੇ ਜਿੰਨੇ ਕੁ ਜਾਨਵਰ ਫਸੇ, ਪੰਛੀ ਫਸੇ, ਬਾਜ਼ਾਰ ਚ ਲਿਆ ਕੇ ਵੇਚ ਦੇਣੇ, ਦੋ ਚਾਰ ਆਪਣੇ ਖਾਣ ਨੂੰ ਲੈ ਆਉਣੇ, ਛੋਟੇ ਛੋਟੇ ਫਸਦੇ ਵੀ ਕੀ ਨਾ, ਤੇ ਕਬੂਤਰ ਫਸ ਗਏ, ਤਿਲੀਅਰ ਫਸ ਗਏ, ਹੋਰ ਨਿਕਲੇ ਗਏ ਤੇ ਜਾਨਵਰ ਫਸ ਗਏ, ਪੰਛੀ ਫਸ ਗਏ। ਉਹ ਘਰ ਚ ਕਲੇਅਰ ਸਹਿੰਦਾ ਸੀ, ਇਹਦੇ ਦੇ ਮਨ ਚ ਆਇਆ ਭਾਈ ਮੈਂ ਬੜਾ ਪੱਤ ਤਫਾਇਆ, ਦਿਮਾਗ ਵਿੱਚ ਸਭ ਕੁਛ ਪਿਆ ਸੀ, ਉਵੇਂ ਦੇ ਚਾਰੇ ਵੇਦ ਪਏ ਸੀ, ਛੇ ਸ਼ਾਸਤਰ, ਸੁਧਾਈ ਸੰਗਤੀਆਂ, ਵਰਲਡ ਪ੍ਰਸਿੱਧ ਵਿਦਵਾਨ ਸੀ, ਪਰ ਅੱਜ ਕੱਲ੍ਹ ਤਾਂ ਆਪਾਂ ਨੂੰ ਆਪੇ ਜੱਗ ਜਾਂਦੇ, ਜੱਗ ਜਾਣਦਾ ਸੀ, ਮਾੜਾ ਮੋਟਾ ਬੰਦਾ ਨਹੀਂ ਸੀ ਉਹਦੇ ਪਤਾ ਤਾਂ ਹੋਣੇ ਨੂੰ ਵੀ ਸਾਰਾ ਸੰਸਾਰ ਜਾਣਦਾ ਸੀ, ਕੋਈ ਨਹੀਂ ਸੀ ਜਿਹੜਾ ਉਹਨੂੰ ਭੁੱਲਿਆ ਹੋਇਆ ਸੀ, ਕਿਉਂਕਿ ਪਹਿਲਾਂ ਡਿੱਗ ਵਜਾਈ ਸੀ ਉਹ, ਕੋਈ ਵੀ ਉਹਦੇ ਮੁਤਾਬਕ ਸ਼ਸਤਰ ਅਸਤਰ ਨਹੀਂ ਸੀ ਕਰ ਸਕਦਾ। ਇੱਥੇ ਤੱਕ ਉਹਦਾ ਨਿਸ਼ਚਾ ਹੋ ਗਿਆ ਵੀ ਮੇਰਾ ਗੁਰੂ ਮੇਰੇ ਤੋਂ ਹੁਣ ਜਾਣ। ਗੁਰੂ ਨੇ ਕਿਹਾ ਬੇਟਾ ਤੂੰ 18 ਸਾਲ ਦਾ ਹੋ ਗਿਆ, ਤੈਨੂੰ ਇਸ ਵੇਲੇ ਸਭ ਤੋਂ ਜਿਹੜਾ ਖਤਰਾ ਉਹ ਕਾਮ ਤੋਂ ਹੈ, ਇਹਦੇ ਆ ਜਾਵੇ ਦਿਮਾਗ ਦੀਆਂ ਜਿੱਦਿਆ ਛਿੱਦਿਆ ਉਹ ਮਾਰ ਦਿੰਦਾ, ਜਾਇਜ਼ ਨਜਾਇਜ਼ ਕੁਛ ਨਹੀਂ ਜਾਣਦਾ, ਜਾਤ ਗਜਾਤ ਨਹੀਂ ਜਾਣਦਾ, ਕੁਛ ਨਹੀਂ ਜਾਣਦਾ, ਕਰਕੇ ਪਛਤਾਉਂਦਾ ਵੀ ਤੂੰ ਆ ਦੇਸ਼ਵਾਦ ਦੇ ਵਿਚਾਰਾਂ ਚ ਡਰ ਨਹੀਂ। ਮੈਂ ਕਹਿੰਦਾ ਮੇਰੇ ਗੁਰੂ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ, ਮੈਂ ਆ ਗਈ ਨਾ ਮੈਂ। ਮਹਾਰਾਜ ਕਹਿੰਦੇ ਆਪ ਜੀ ਕੋਲ ਕੁਛ ਕਰਨਾ ਜਨਾਬ, ਹਰ ਹਰ ਨਾਮ ਜਿਹੜੇ ਸੱਤ ਆ ਮਨ ਵਿੱਚ ਹੈ, ਸਤਿਗੁਰ ਕੇ ਪਾਲ ਤੇ ਸੇਵਕ ਕੇ ਕਰ, ਉਹਦੇ ਚ ਮੈਂ ਆ ਗਈ ਵੀ ਮੈਂ ਵਿਦਵਾਨ ਹਾਂ, ਉਚਾਰ ਨੂੰ ਸ਼ੁੱਧ ਕਰਦਾ। ਬੜੇ ਬੜੇ ਵਿਦਵਾਨਾਂ ਨਾਲ ਗੱਲ ਧੰਨ ਧੰਨ ਹੁੰਦੀ ਹੈ, ਤਰਨਾ ਜਾ ਮਨ ਐਨੀ ਛੋਟੀ ਉਮਰ ਦੇ ਵਿੱਚ ਐਡੀ ਵਿਦਿਆ ਪ੍ਰਾਪਤੀ ਕਰ ਲਈ। ਗੁਰੂ ਤੇ ਸ਼ੰਕ ਆ ਗਿਆ, ਜਦ ਗੁਰੂ ਤੇ ਸੰਤ ਦੇ ਜਿਹਦੇ ਕੋਲ ਕੋਈ ਰਹਿੰਦਾ ਨਾ, ਜੇ ਇੱਕ ਵਾਰੀ ਸ਼ੰਕ ਆ ਜੇ ਉਹਦੀ ਸਾਰੀ ਕੀਤੀ ਕਤਰੀ ਸੇਵਾ ਜ਼ੀਰੋ ਤੇ ਆ ਜਾਂਦੀ ਹੈ ਅਲਵਰਟ ਹੋ ਕੇ। ਛੇ ਕਲਾ ਬੈਰਾਗ ਦੀਆਂ ਨਾਲ ਨਸ਼ਟ ਹੁੰਦੀ ਹੈ, ਛੇ ਜਨ ਦੁੱਖ ਦੇ ਮਿਲਣ ਤਾਂ ਇੱਕ ਕਲਾ ਬੈਰਾਗ ਦੀ ਪੈਦਾ ਹੁੰਦੀ ਹੈ, ਏਦਾਂ ਲੋਸ ਹੁੰਦਾ। ਆਪਣੇ ਮਹਾਤਮਾ ਦੇ ਤਨ ਕਰਨ ਦਾ ਜਦੋਂ ਉਹਦੇ ਆਤਮਵਾਦ ਦਾ ਸਬਦ ਸਿੱਖ ਲਿਆ, ਉਹਦੇ ਤਨ ਕਰਨ ਨਾਲ ਇੰਨਾ ਦੋਸ਼ ਪੈਦਾ ਹੋ ਜਾਂਦਾ। ਇਹਦੇ ਗਿਆਨ ਮੇਰੇ ਗੁਰੂ ਹੈ ਤਾਂ ਵਿਦਵਾਨ, ਪਰ ਇਹ ਉਚਾਰਨ ਕਈ ਵਾਰੀ ਸ਼ੁੱਧ ਕਰ ਕਈ ਵਾਰੀ ਭੁੱਲ ਜਾਂਦੇ। ਹੁਣ ਭੁੱਲਣਾ ਬ੍ਰੇਨ ਦੀ ਬਾਤ ਹੈ, ਜੇ ਬ੍ਰੇਨ ਦੇ ਵਿੱਚ ਕਮਜ਼ੋਰੀ ਹੈ ਭੁੱਲ ਜਾਂਦਾ, ਯਾਦਦਾਸ਼ ਦੇ ਵਿੱਚ ਸੈਲ ਵੀਕ ਹੋ ਕੇ ਭੁੱਲਣ ਲੱਗ ਜਾਂਦਾ। ਲੇਕਿਨ ਮਹਾਤਮਾ ਦਾ ਗਿਆਨ ਪ੍ਰਪੱਖ ਹੁੰਦਾ। ਸੋ ਇਹ ਮਾਨਵ ਨਾਲ ਕਹਿਣ ਲੱਗਿਆ ਮੇਰੇ ਗੁਰੂ, ਕਹਿੰਦੇ ਉੱਥੇ ਹੀ ਬਸ ਨਹੀਂ ਕਰੀ, ਕਹਿਣ ਲੱਗਿਆ ਗੁਰੂ ਦੇਵ ਤੁਸੀਂ ਤਾਂ ਮੈਨੂੰ ਬੱਚਾ ਹੀ ਸਮਝਿਆ ਹੁਣ ਜਾ, ਮੈਂ 6-7-4 ਵੇਦਾਂ ਦਾ 27 ਸਮਰਤੀਆਂ ਸਾਰੀਆਂ ਉਪਦੇਸ਼ ਦਾ ਗੀਤਾ ਏਦਾਂ ਤੁਰੰਦਰ ਵਿਦਵਾਨ ਆ ਕਿ ਮੇਰੇ ਸਾਹਮਣੇ ਕੋਈ ਖੜਦਾ ਸਕਦਾ ਨਹੀਂ ਹੈ। ਤੁਸੀਂ ਮੇਰੇ ਉੱਤੇ ਇਹ ਸ਼ੱਕ ਕਰਿਆ, ਮੈਂ ਅੱਛੀ ਤਰ੍ਹਾਂ ਜਾਣਦਾ ਕਿ ਰੌਣਕ ਨਰਕ ਦੇ ਵਿੱਚ ਮਾਸਾ ਮਿਲਦਾ, ਇਹ ਵੀ ਮੈਂ ਜਾਣਦਾ ਜਿਹੜਾ ਪਰ ਇਸਤਰੀ ਕੋਲ ਬੰਦਾ ਜਾਂਦਾ, ਇਸਤਰੀ ਪਰ ਪੁਰਖ ਕੋਲ ਜਾਂਦੀ ਹੈ, ਉਹਨੂੰ ਥੰਮ ਗਰਮ ਥੰਮ ਦੇ ਨਾਲ ਚਪੇੜ ਦਿੰਦੇ ਨੇ, ਉਹ ਥੰਮ ਉਸੇ ਇਸਤਰੀ ਦੀ ਉਸੇ ਬੰਦੇ ਦੀ ਸ਼ਕਲ ਦਾ ਹੁੰਦਾ, ਅੱਗ ਵਰਗਾ। ਹੇ ਗੁਰੂ ਦੇਵ ਮੈਂ ਜਦੇ ਸਭ ਜਾਣਦਾ ਮੈਂ ਕਹਿੰਦੇ ਗਿਰ ਜੋ, ਕਹਿੰਦੇ ਬੇਟਾ ਇਹ ਤੇਰੇ ਅੰਦਰ ਅਹੰ ਦੀ ਅਨਸਾਰੀ, ਮੈਂ ਦੀ ਅਪਮਾਨ ਦੀ ਅਨਸਾਰੀ, ਜਦ ਅਪਮਾਨ ਆ ਜਾਵੇ ਉਸ ਵੇਲੇ ਡਿਸਕਨੈਕਸ਼ਨ ਹੋ ਜਾਂਦਾ ਗੁਰੂ ਨਾਲੋਂ ਤੇ ਪਰਮੇਸ਼ਰ ਨਾਲ। ਇਸ ਕਰਕੇ ਇਹ ਚੀਜ਼ ਗੁਰੂ ਕਿਸੇ ਵੀ ਕੀਮਤ ਤੇ ਲਾਈ ਤੇਰਾ ਮਾਣ ਤੇਰਾ ਮਾਣ ਤੇਰਾ ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਤੇਰਾ
ਮੇਰਾ ਮਨ ਤੇਰਾ 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 ਮਨ ਤੇਰਾ
ਮਹਾਰਾਜ ਕਹਿੰਦੇ ਕੂਕਾਂ ਮਾਰ ਮਾਰ ਉੱਚੀ ਆਵਾਜ਼ ਦੇ ਕੇ ਵੇਦ ਦੱਸਦੇ ਆ ਕਿ ਪਿਆਰਿਆ ਤੇਰਾ ਮਾਣ ਨੀ ਪਾਉਣਾ ਪਰਮੇਸ਼ਰ ਨੂੰ, ਉਸ ਮਾਣ ਕਰਕੇ ਤੂੰ ਵੱਖਰਾ ਹੋਇਆ ਹੈ, ਉਹ ਅਮਨ ਦੀ ਅੰਤ ਹੋਇਆ ਕਰਦਾ। ਗੁਰੂ ਨਾਨਕ ਪਾਤਸ਼ਾਹ ਮੱਧ ਪ੍ਰਦੇਸ਼ ਜਾਂ ਆਸਾਮ ਦੇ ਜੰਗਲਾਂ ਜਾ ਰਹੇ, ਆਸਾਮ ਵਿੱਚ ਵੀ ਉਸ ਵੇਲੇ ਆਦਮਖੋਰ ਬੰਦੇ ਹੋਇਆ ਕਰਦੇ ਸੀ, ਬੜੀ ਦੇਰ ਤੱਕ ਰਹੇ ਨੇ, ਐਸਾ ਇਤਿਹਾਸ ਚਾਹੁੰਦਾ। ਅੰਗਰੇਜ਼ਾਂ ਦਾ ਜਹਾਜ਼ ਆਇਆ, ਚੱਟਾ ਗਾਂ ਚ ਲੱਗਿਆ ਉਹ, ਜਹਾਜ਼ ਉੱਥੇ ਉਤਾਰ ਗਿਆ ਉਹਨਾਂ ਨੇ। ਉੱਥੇ ਜਿਹੜੀ ਕੌਮ ਵਸਦੀ ਸੀ, ਜ਼ਿਆਦਾ ਫੋਰਨਰ ਦੇਖੇ ਉਹਨਾਂ ਨੇ, ਉਹ ਇੱਕ ਇੱਕ ਕਰਕੇ ਚੱਕ ਕੇ ਲੈ ਗਏ, ਸਾਰਿਆਂ ਨੂੰ ਖਾ ਲਿਆ। ਜਦ ਦੁਬਾਰਾ ਆਏ ਉੱਥੇ ਕੁਛ ਹੋਣਾ, ਅਮੈਰੀਕਾ ਜਦ ਪਹਿਲਾਂ ਅੰਗਰੇਜ਼ਾਂ ਦਾ ਜਹਾਜ਼ ਗਿਆ, ਉਹਨਾਂ ਨੇ ਜਾ ਕੇ ਲਾਤਾ ਜਿੱਥੇ ਨਿਊ ਇੰਗਲੈਂਡ ਲਿਖਿਆ ਰੱਖਿਆ ਉਹਨਾਂ ਨੇ ਅਮੈਰੀਕਾ। ਉੱਥੇ ਜ਼ਿਆਦਾ ਦੁਬਾਰਾ 6 ਮਹੀਨੇ ਜਾਣਾ ਜਾਂਦਾ ਸੀ, ਜਾਂ 6 ਮਹੀਨੇ ਚ ਆਏ ਉੱਥੇ ਇੱਕ ਵੀ ਬੰਦਾ ਦੁਬਾਰਾ ਫੇਰਦਾ ਹੈ, ਕਹਿੰਦੇ ਸਭ ਤੋਂ ਪਹਿਲਾਂ ਕਿਲਾ ਬਣਾਓ, ਚਾਰ ਦੀਵਾਰੀ ਬਣਾਓ, ਇਹਨਾਂ ਲੋਕਾਂ ਦਾ ਮੁਕਾਬਲਾ ਕਰੋ। ਹਥਿਆਰ ਸੀਗੇ ਉਹ। ਦੂਜੀ ਵਾਰੀ ਵੀ ਸਿਰਫ ਇੱਕ ਬੰਦਾ ਬਚਿਆ, ਉਹ ਕਪਤਾਨ ਸੀਗਾ ਕੈਪਟਨ ਫੌਜ ਦਾ, ਉਹ ਇੰਡੀਅਨ ਲੋਕਾਂ ਦੇ ਵਿੱਚ ਚਲਿਆ ਗਿਆ, ਜਿਹਨਾਂ ਨੂੰ ਰੈਡ ਇੰਡੀਅਨਸ ਕਹਿੰਦੇ। ਉੱਥੇ ਜਦ ਉਹਨੂੰ ਮਾਰਨ ਲੱਗੇ ਉਸ ਰਾਜੇ ਦੀ ਲੜਕੀ ਨੂੰ, ਇਹ ਬਹੁਤ ਚੰਗਾ ਲੱਗਿਆ, ਇਕਦਮ ਉੱਤੇ ਆ ਕੇ ਪੈ ਗਈ ਇਹਦੇ ਵੀ ਮੈਨੂੰ ਵੱਡੋ ਪਹਿਲਾਂ। ਉਹ ਰਾਜੇ ਨੇ ਕਿਹਾ ਵੀ ਇਹ ਪ੍ਰਦੇਸ਼ੀ ਆ ਤੇ ਨਹਿਰੂ, ਕਦੀ ਇਹ ਨੀ ਮੈਂ ਮਾਰਨਾ। ਅਖੀਰ ਉਹਨੂੰ ਰੱਖ ਲਿਆ, ਸਿਆਣਾ ਸੀ, ਫੌਜ ਦੇ ਵਿੱਚ ਕਮਾਂਡਰ ਵੀ ਬਣ ਗਿਆ। ਹੁਣ ਉਹਨੂੰ ਇਹ ਪਤਾ ਸੀ ਵੀ 6 ਮਹੀਨਿਆਂ ਬਾਅਦ ਸਾਡਾ ਜਹਾਜ਼ ਮੁੜਨਾ, ਮੇਰਾ ਫਰਜ਼ ਹੈ ਵੀ ਮੈਂ ਉੱਥੇ ਉਹਨਾਂ ਦੀ ਰਾਖੀ ਕਰਾਂ ਜਾ ਰਹੀ। ਜਦ ਉਹ ਜਹਾਜ਼ ਆਇਆ ਉਸ ਵੇਲੇ ਉਹ ਦੌੜ ਕੇ ਆਪਣੇ ਅੰਗਰੇਜ਼ਾਂ ਨੂੰ ਮਾਰ ਰਿਹਾ, ਫਿਰ ਇਹ ਉੱਥੇ ਇਹਨਾਂ ਦੇ ਪੈਰ ਲੱਗੇ, ਇਹਨਾਂ ਰੈਡ ਇੰਡੀਅਨ ਫਿਰ ਮਾਰੇ, ਹੁਣ ਤਾਂ ਬਹੁਤੇ ਹੀ ਥੋੜੇ ਰਹਿ ਗਏ ਉੱਥੇ ਦੇਸ਼ ਦੇ ਮਾਲ। ਥੋੜੀਆਂ ਚੀਜ਼ਾਂ ਹੋਇਆ ਕਰਦੀਆਂ, ਇੱਥੇ ਵੀ ਖਾਂਦੇ ਸੀ। ਗੁਰੂ ਨਾਨਕ ਸਾਹਿਬ ਦੇ ਤੁਸੀਂ ਹੈਰਾਨ ਹੋਵੋਗੇ, ਹੁਣ ਤਾਂ ਕਹਿੰਦੇ ਨੇ ਭਾਈ ਮਰਦਾਨਾ ਜੀ ਨਾਲ, ਅਸੀਂ ਤਾਂ ਮੰਨਦੇ ਨਹੀਂ, ਭਾਈ ਵਾਲੇ ਨੂੰ ਮੰਨਦੇ, ਕਿਉਂਕਿ ਇਹਦੇ ਉਹਨਾਂ ਲੋਕਾਂ ਦੇ ਗੀਤਾਂ ਦੇ ਵਿੱਚ ਆਉਂਦਾ ਭਾਈ ਵਾਲਾ। ਨਾਨਕ ਮਤੇ ਜਿਹੜੇ ਥਾਲੂ ਲੋਕ ਨੇ, ਬਾਬੇ ਸ੍ਰੀ ਚੰਦ ਨੇ ਭੇਜੇ ਸੀ, ਉਹ ਗੀਤ ਗਾਉਂਦੇ ਨੇ, ਮੇਰੇ ਬਾਬਾ ਸੇ ਗਰਵ ਕੀਆ ਸੁਹਾਰੇ ਉਹਨੇ, ਦੀਵਾਲੀ ਨੂੰ ਨਾਨਕ ਮਤੇ ਆ ਕੇ ਨੱਚਦੇ ਨੇ ਟੱਪਦੇ ਨੇ, ਨਾਲੇ ਇਹਦੇ ਗੀਤ ਗਾਉਂਦੇ। ਦੂਜਾ ਇਹ ਗਾਉਂਦੇ ਨੇ ਦੀਆ ਕਿਸ ਨੇ ਜਲਾਇਆ, ਨੇ ਕਹਿੰਦੇ ਮਰਦਾਨੇ ਨੇ ਬੱਤੀ ਡਾਲੀ, ਬਾਲੇ ਨੇ ਡਾਲਿਆ ਤੇਲ, ਗੁਰੂ ਨਾਨਕ ਨੇ ਦੀਆ ਜਲਾਇਆ, ਰੇ ਮੇਰੇ ਇਹ ਦੀਆ ਕਿਸ ਨੇ ਜਲਾਇਆ, ਰੇ ਇਸ ਤਰ੍ਹਾਂ ਗਾਉਂਦੇ। ਉਹ ਲੋਕ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਗਏ ਹੋਏ, ਅਜੇ ਵੀ ਗੀਤ ਭਾਈ ਬਾਲੇ ਦਾ ਨਾ, ਉੱਥੇ ਕੋਈ ਜਾ ਕੇ ਸਿੱਖਾਂ ਨੇ ਦੱਸਿਆ ਵੀ ਬਾਲਾ ਭਾਈ ਬਾਲਾ ਸੀਗਾ, ਇਹ ਤਾਂ ਗਏ ਹੀ ਨਹੀਂ, ਸੰਪਰਕ ਹੀ ਨਹੀਂ ਹੋਇਆ ਇਹਨਾਂ ਦਾ ਤਾਂ। ਸਾਡਾ ਸੰਪਰਕ ਤਾਂ 1948 ਚ ਹੋਇਆ ਉਹਨਾਂ ਲੋਕਾਂ ਦਾ, ਉਹ ਪਹਿਲਾਂ ਹੀ ਗਾਉਂਦੇ ਸੀ ਸਾਡੇ, ਹਰ ਗਿਣਤੀ ਬਹੁਤ ਵੱਡੀ ਆ ਉਹਨਾਂ ਥਾਰੂਆਂ ਦੀ। ਹੋਰ ਵੀ ਲੋਕ ਗਾਉਂਦੇ ਨੇ, ਇਹ ਜਿਹੜੇ ਨਵੇਂ ਨਵੇਂ ਲਿਖਾਰੀ ਉੱਠਦੇ ਨੇ ਬਹੁਤੇ ਬੁੱਧੀਮਾਨ ਐਂ ਕਿਹਾ ਜੀ ਅਗਰ ਫਲਾਣੀ ਕਿਤਾਬ ਵਿੱਚ ਐਂ ਲਿਖਿਆ ਸੀ, ਕਿਤਾਬਾਂ ਨੇ ਗਲਤ ਨੇ, ਗਲਤ ਗੱਲਾਂ ਅਸੀਂ ਮੰਨ ਲਾਂਗੇ ਇਹਨਾਂ ਦੀਆਂ ਲਿਖੀਆਂ ਹੋਈਆਂ, ਬਿਲਕੁਲ ਉਲਟ ਫੁੱਟ ਗੱਲ ਕਰਕੇ ਵਿਦਵਾਨ ਕਹਾਉਂਦੇ ਨੇ ਯਾਰ, ਉਹਨਾਂ ਨੂੰ ਜਾਣ ਕੇ ਡਿਗਰੀਆਂ ਦਿੰਦੇ ਨੇ ਵੀ ਤਾਂ ਕਿ ਇਹਨਾਂ ਦਾ ਫੇਸ ਕਮਜ਼ੋਰ ਹੋ ਜਾਵੇ। ਸ਼ਰਾਰਤ ਹੁੰਦੀ ਹੈ ਇੱਕ ਬੜੀ ਜ਼ੋਰਦਾਰ ਨਾਸਤਿਕਤਾ ਦੀ। ਸੋ ਇਸ ਤਰ੍ਹਾਂ ਤਿੰਨੇ ਜਣੇ ਜਾ ਰਹੇ ਨੇ ਤੇ ਜਾਂਦੇ ਜਾਂਦੇ ਮਰਦਾਨੇ ਨੇ ਕਿਹਾ, ਕਹਿੰਦਾ ਸੱਚੇ ਪਾਤਸ਼ਾਹ ਕਿੰਨਾ ਚਿਰ ਹੋ ਗਿਆ ਆਪਾਂ ਸੂਰਜ ਵੱਲ ਨੂੰ ਮੂੰਹ ਕਰੀ ਤੁਰੇ ਹੀ ਤੁਰੇ ਜਾਂਦੇ ਹਾਂ, ਕੁਛ ਪਿੱਛੇ ਕਿੰਨੀ ਕੁ ਦੂਰ ਰਹਿ ਗਿਆ ਜਿੱਥੋਂ ਆਪਾਂ ਆਏ ਸੀ। ਮਹਾਰਾਜ ਕਹਿੰਦੇ ਮਰਦਾਨੇ ਬਹੁਤ ਦੂਰ ਹੈ, ਜਾਣਾ ਕਿੱਥੇ ਕੁ ਤੱਕ ਅੱਗੇ ਹੋਰ ਮੋੜਾ ਨਹੀਂ ਪਾਉਣਾ। ਪਹਿਲੀ ਉਦਾਸੀ 12 ਸਾਲ ਦੀ ਸੀ ਮਹਾਰਾਜ ਜੀ, ਕਹਿੰਦੇ ਮਰਦਾਨੇ ਆਪਣੇ ਤਾਂ ਹੱਥ ਵਿੱਚ ਨਹੀਂ ਹੈ, ਜਿੱਥੇ ਨਿਰੰਕਾਰ ਲਿਜਾ ਰਿਹਾ ਉੱਥੇ ਆਪਾਂ ਜਾ ਰਹੇ ਹਾਂ। ਕਹਿੰਦਾ ਮੈਂ ਤਾਂ ਨਹੀਂ ਮੁੜਦੇ ਜਾਣਾ, ਤੁਸੀਂ ਵਾਪਸ ਮੁੜੋ। ਮਹਾਰਾਜ ਕਹਿੰਦੇ ਮਰਦਾਨੇ ਆਪਾਂ ਵਾਹਿਗੁਰੂ ਦੇ ਹੁਕਮ 'ਚ ਚੱਲ ਰਹੇ ਹਾਂ, ਆਪਣੀ ਮਰਜ਼ੀ ਨਾਲ ਨਹੀਂ ਚੱਲ ਰਹੇ, ਜਿੱਥੇ ਜਾਂਦਾ ਉੱਥੇ ਆਪਾਂ ਜਾ ਰਹੇ ਹਾਂ, ਜਦ ਮੋੜਾ ਪਾ ਦੂਗਾ ਮੋੜਾ ਪਾ ਦਾਂਗੇ। ਕਹਿੰਦਾ ਫਿਰ ਮੈਂ ਤਾਂ ਨਹੀਂ ਜਾ ਰਿਹਾ, ਆਪਣੀ ਰਮਾਵ ਸੰਭੋ। ਮਹਾਰਾਜ ਕਹਿੰਦੇ ਮਰਦਾਨਿਆਂ ਐ ਨਾ ਕਰ, ਐਡੀ ਦੂਰ ਆ ਕੇ ਤੂੰ ਸਾਥ ਛੱਡਣ ਨੂੰ ਤਿਆਰ ਹੋ ਗਿਆ, ਖੇਲ ਤਾਂ ਮਹਾਰਾਜ ਦਾ ਸੀ ਆਪਣਾ ਹੀ, ਉਹ ਵਿਚਾਰਾ ਕੀ ਕਰੇ। ਜੇ ਅਸੀਂ ਉਹਨੂੰ ਦੋਸ਼ ਦਈਏ ਨਾ ਸਾਡੇ ਨਾਲੋਂ ਤਾਂ ਕਰੋੜਾਂ ਗੁਣਾ ਚੰਗਾ ਸੀ, ਉਹ 4 ਦਿਨ ਨਹੀਂ ਕੱਢ ਸਕਦੇ ਸਤਸੰਗ ਜਾਣ ਲਈ, ਸਾਡੇ ਸਾਰੇ ਕੰਮ ਜੀ ਬਿਗੜ ਜਾਣਗੇ, ਸਾਡਾ ਉਹ ਹੋਜੂ ਧੰਨਵਾਦ ਆਉਂਦਾ। ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਆਇਆ ਸੀ ਪਿੱਛੇ, ਤਕਲੀਫਾਂ ਸਹਿ ਰਿਹਾ ਸੀ, ਆਪੇ ਹੀ ਜਾ ਕੇ ਫਸਦਾ ਸੀ। ਮਹਾਰਾਜ ਤਾਂ ਬਾਹਰ ਬੈਠਦੇ ਸੀ, ਇਹ ਭਾਈ ਬਾਹਰ ਲਾਤੇ ਮਰਦਾਨਾ, ਮਰਦਾਨਾ ਹੀ ਫਸਦਾ ਸੀ ਜਿੱਥੇ ਫਸਦਾ ਸੀ ਜਾ ਕੇ, ਉਹੀ ਜਾਂਦਾ ਸੀ, ਉਹੀ ਤਕੜਾ ਗੱਲਾਂ ਬਾਤਾਂ ਕਰਨ ਨੂੰ ਸਹਿਰਾ ਹੋਣਾ। ਭਾਈ ਵਾਲਾ ਤਾਂ ਜਾਨੋ ਸਾਖੀ ਲਗਾਈ ਆ ਉਹਨੇ, ਬਾਕੀ ਤਾਂ ਉਹਦਾ ਜ਼ਿਕਰ ਘੱਟ ਹੀ ਆਉਂਦਾ, ਇੰਨਾ ਹੀ ਆਉਂਦਾ ਵੀ ਬਾਲੇ ਸੰਧੂ ਦਾ ਇਹਦਾ ਚੰਦਰਭਾਨ ਸੀ ਪਿਤਾ, ਵੀ ਉਹਦੇ ਖੂਹ ਤੇ ਜਾ ਕੇ ਬੈਠ ਗਏ, ਉਹ ਜਾ ਕੇ ਦੇਖ ਲਓ ਚੰਦਰਭਾਨ ਵੀ ਹੈ ਤੇ ਸੰਧੂ ਵੀ ਨੇ। ਸੋ ਭਾਈ ਵਾਲਾ ਚੁੱਪ ਕਰਕੇ ਦੇਖੀ ਜਾਂਦਾ ਇਹ ਕੀ ਰੋਲ ਪਾਲਿਆ ਨੇ। ਮਹਾਰਾਜ ਕਹਿੰਦੇ ਮਰਦਾਨੇ ਆ, ਆਉਂਦੇ ਹੋਏ ਕਿੰਨੀਆਂ ਬੁਲਾਵਾਂ ਸੀ ਜਿਹਨਾਂ ਨਾਲ ਆਪਣਾ ਵਾਹ ਪਿਆ, ਕਿਤੇ ਤੂੰ ਨੇੜੇ ਕਹਿੰਦਾ ਉਹਦਾ ਹਜ਼ਾਰਾਂ ਮੀਲ ਦਾ ਪਲ ਆ ਗਿਆ ਤੁਰ ਕੇ। ਨਿਰੰਕਾਰ ਜਦੋਂ ਭੇਜੇਗਾ ਚੱਲਾਂਗੇ, ਤੈਨੂੰ ਪਹੁੰਚਣ ਨਹੀਂ ਦੇਣਾ, ਰਾਹ ਦੇ ਫਲ ਲੈਣਾ ਕਿਸੇ ਨੇ। ਕਹਿੰਦਾ ਮਹਾਰਾਜ ਅੱਗੇ ਨਾ ਫੜਿਆ, ਐ ਭੁੱਲ ਗਿਆ ਵੀ ਇਹ ਤਾਂ ਗੁਰੂ ਨਾਨਕ ਦਾ ਪ੍ਰਤਾਪ ਇੰਨਾ ਸੀ ਵੀ ਕੋਈ ਨੇੜੇ ਨਹੀਂ ਆ ਸਕਦਾ। ਉਹ ਨੇਚਾ ਡੋਲ ਗਿਆ ਥੋੜਾ, ਡੋਲਿਆ ਹੋਇਆ ਤਾਂ ਮਹਾਰਾਜ ਕਹਿੰਦਾ ਚੰਗਾ ਵੀ ਤੇਰੀ ਮਰਜ਼ੀ, ਜਵਾਬ ਰੱਖੀ ਤੁਰ ਪਿਆ। 3 ਘੰਟੇ ਤੁਰ ਜਾਂ ਤੁਰਦੇ ਨੂੰ ਹੋਏ, 9 ਕੁ ਮੀਲ ਸਫ਼ਰ ਜੰਗਲ ਦਾ ਲੰਘਿਆ। ਉਸ ਵੇਲੇ ਮਹਾਰਾਜ ਕਹਿੰਦੇ ਭਾਈ ਬਾਲਾ ਮਰਦਾਨਾ ਤਾਂ ਕਥਾਂ ਫਸ ਗਿਆ, ਸੱਚੇ ਬਾਦਸ਼ਾਹ ਕਿਵੇਂ? ਕਹਿੰਦੇ ਇੱਕ ਆਦਮਖੋਰ ਨੇ ਫੜ ਲਿਆ ਉਹਨੂੰ ਤੇ ਉਹਨੂੰ ਤਾਂ ਹੁਣ ਖਾਣ ਦੀਆਂ ਤਿਆਰੀਆਂ ਤਲ ਕੇ ਰੱਖਣਾ, ਉਹਨੇ 1 ਦਿਨ ਚ ਖਾ ਜਾਵੇ, 2 ਦਿਨਾਂ ਚ ਖਾ ਜਾਵੇ, ਤਲਣ ਦੀਆਂ ਤਿਆਰੀਆਂ ਹੋ ਰਹੀਆਂ। ਕੜਾਹ ਗਰਮ ਕਰਨ ਵਾਸਤੇ ਤੇਲ ਜਿਹੜਾ ਹੈ ਉਹ ਰੱਖ ਦਿੱਤਾ ਉਹਦੇ ਉੱਤੇ ਤੇ ਉਹ ਚੱਕ ਕੇ ਸਿੱਟਣ ਵਾਲਾ ਹੀ ਹੈ। ਭਾਈ ਬਾਲਾ ਜੀ ਕਹਿੰਦੇ ਫਿਰ ਮਹਾਰਾਜ ਗੁਰੂ ਤੋਂ ਬੇਮੁੱਖ ਹੋਣ ਦਾ ਫਲ ਤਾਂ ਮਿਲਣਾ ਹੀ ਹੈ ਨਾ, ਜਿਹੜੇ ਲੱਗ ਗਏ ਉਹਨਾਂ ਨਾਲ ਉੜਨ ਵਾਉਣੀ ਚਾਹੀਦੀ ਹੈ। ਭੁੱਲਦਾ ਬੱਚਾ ਹੈ, ਭੁੱਲ ਜਾਂਦਾ ਸਿੱਖ, ਕੋਈ ਗੱਲ ਨਹੀਂ ਭਾਈ ਮਰਦਾਨਾ, ਗੁਰੂ ਦਾ ਫਰਜ਼ ਹੁੰਦਾ ਭੁੱਲੇ ਹੋਏ ਸਿੱਖ ਦੀ ਵੀ ਰਾਖੀ ਕਰਨੀ। ਚੰਗੀ ਤਰ੍ਹਾਂ ਖੋਜ ਕੇ ਮੈਂ ਵਿਚਾਰਾਂ ਕੀਤੀਆਂ ਹੋਈਆਂ ਸੀ, ਮੈਂ ਐਡਾ ਵਿਦਵਾਨ ਪ੍ਰਸਿੱਧ ਹੋ ਗਿਆ ਕਿ ਮੈਨੂੰ ਇਹ ਲੱਗਿਆ ਕਿ ਮੈਂ ਆਪਣੇ ਗੁਰੂ ਨਾਲੋਂ ਜ਼ਿਆਦਾ ਜਾਣਦਾ। ਕਈ ਸੇਵਕ ਹੁੰਦੇ ਨੇ ਉਹ ਮਹਾਂਪੁਰਸ਼ਾਂ ਦੇ ਵਚਨਾਂ ਨੂੰ ਘੋਟਾ ਲਾ ਕੇ ਯਾਦ ਕਰ ਲੈਂਦੇ ਨੇ, ਅਨੁਭਵ ਨਹੀਂ ਹੁੰਦਾ, ਉਹ ਟੇਪ ਰਿਕਾਰਡ ਹੁੰਦੇ ਨੇ ਅੰਦਰ। ਰਜਨੀਸ਼ ਨੂੰ ਜੇ ਕਹਿਣਾ ਵੀ ਤੁਹਾਡਾ ਫਲਾਣਾ ਸੇਵਕ ਬੜਾ ਵਧੀਆ, ਕਹਿੰਦਾ ਹੀ ਮਾਈ ਗੁੱਡ ਪੈਰਟ, ਉਹ ਕਹਿੰਦਾ ਇਹ ਤੋਤੇ ਬੜੇ ਸੋਹਣੇ ਨੇ ਜਿਹੜੇ ਮੇਰੇ ਕੋਲ ਆਏ ਨੇ। ਉਹ ਮਹਾਤਮਾ ਤੋਤੇ ਜਦ ਕਹਿੰਦੇ ਨੇ ਜਦ ਵਰਲਡ ਵਾਈਜ਼ ਵਰਲਡ ਉਹਨਾਂ ਦੀਆਂ ਗੱਲਾਂ ਆਪ ਸੁਣਾਵੇ, ਅਨੁਭਵ ਨਾ ਹੋਵੇ ਅੰਦਰ। ਚਾਹੀਦਾ ਤਾਂ ਇਹ ਵੀ ਅਨੁਭਵ ਪਹਿਲਾਂ ਪੈਦਾ ਕਰੋ, ਫਿਰ ਮਹਾਂਪੁਰਸ਼ਾਂ ਦੇ ਬਚਨ ਸੁਣਾਓ। ਘੋਟੇ ਲਾ ਕੇ ਲੋਕਾਂ ਨੂੰ ਧੋਖਾ ਦਿੰਦੇ ਹੋ, ਮਾਨਤਾ ਕਰਾਉਂਦੇ ਹੋ ਆਪਣੀ, ਕਿੱਥੇ ਕਿੰਨੇ ਦੋਸ਼ੀ ਬਣੋਗੇ ਦਰਗਾਹ ਚ? ਪਹਿਲਾਂ ਕਮਾਈ ਕਰੋ, ਅੰਦਰੋਂ ਉਘਾੜੋ ਵਿਦਿਆ, ਉਹਨੂੰ ਅਨੁਭਵ ਕਰਕੇ ਫੇਰ ਬਚਨ ਬੋਲੋ। ਪੂਰੇ ਦੇ ਪੂਰੇ ਬਚਨ, ਬ੍ਰਹਮ ਗਿਆਨ ਦੇ ਬਚਨ ਸੁਣਾਉਣ ਲੱਗ ਜਾਂਦੇ ਆ, ਆਪ ਦੇ ਚਿੱਕੜ ਚ ਬੈਠੇ ਹੋਣਗੇ, ਕਿਉਂਕਿ ਘੋਟੇ ਲਾਏ ਹੋਏ ਨੇ ਟਿੱਪਾਂ ਆ ਗਈਆਂ। ਕੋਈ ਬੰਦਾ ਵੀ ਲਾ ਸਕਦਾ, ਹੁਣ ਤਾਂ ਬਹੁਤਾ ਹੀ ਜ਼ਿਆਦਾ ਹੋ ਗਿਆ, ਮੈਂ ਮੈਗਜ਼ੀਨ ਚ ਲਿਖਦਾ ਹੁਣ ਕੋਈ ਸੰਤ ਸੰਤ ਹੋ ਗਿਆ, ਜਿਵੇਂ ਖੁੰਬਾ ਉਗਤੀਆਂ ਨੇ ਸੌ ਭਾਤ ਆਏ ਹੋ ਗਏ, ਨਾ ਜਾਣ ਨਾ ਪਛਾਣ, ਦੁਨੀਆਂ ਦੇ ਅਨਫਿੱਟ ਬੰਦੇ, ਚਾਰ ਜਮਾਤਾਂ ਪਾਸ ਨਹੀਂ ਕਰਦੇ, ਨਾ ਘਰਦਿਆਂ ਦਾ ਕੰਮ ਕਰਦੇ, ਡੇਰੇ ਆ ਗਏ, ਦੋ ਸੁਰਾਂ ਤੇ ਉਂਗਲੀ ਰੱਖ ਕੇ ਲੱਗ ਗਏ ਕੀਰਤਨ ਕਰਨ। ਉਹ ਟੇਪ ਹੈ, ਅੰਦਰ ਜਾ ਕੇ ਦਸ ਪੰਦਰਾਂ ਵਾਰੀ ਸੁਣ ਲਓ, ਜਵਾਨੀ ਯਾਦ ਹੋ ਜਾਂਦੀ ਹੈ। ਉਹ ਜਵਾਨੀ ਕੀਤੀ ਹੋਣੀਆਂ, ਵੀਹ ਤੀਹ ਟੇਪਾਂ ਮੁੜਦੀਆਂ ਨੀ, ਸਾਰੀ ਦੁਨੀਆਂ ਚ ਘੁੰਮੇ ਆਓ ਚਾਹੇ, ਕਿਉਂਕਿ ਵੀਹ ਤੀਹ ਦੀਵਾਨੇ ਹੀ ਲੱਗਦੇ, ਇੱਕ ਲੱਗਿਆ 80 ਮੀਲ ਹੋਣਗੇ, 50 ਮੀਲ ਹੋਣਗੇ, ਰੋਜ਼ ਗੁਰਦੁਆਰੇ ਬਦਲਦੇ ਨੇ, ਰੋਜ਼ ਉਹਨੇ ਸੁਣਾਉਣਾ, ਰੋਜ਼ ਵਾਹਵਾ ਹੋਣੀਆਂ ਵੀ ਬੰਦੇ ਬੰਦੇ ਇਹ ਤਾਂ ਬੜਾ ਵਿਦਵਾਨ ਆ ਗਿਆ, ਵਿੱਚ ਕੱਖ ਨਹੀਂ ਹੁੰਦਾ। ਇਸ ਤਰ੍ਹਾਂ ਇਹ ਚੀਜ਼ਾਂ ਮਾਰੀਆਂ ਵੀ ਆਨੰਦਕਾਰੀ ਅਧਿਕਾਰ ਲੈ ਕੇ ਦੁਨੀਆਂ ਨੂੰ ਲੁੱਟਦੇ ਨੇ, ਅੱਜ ਸੰਤ ਕਹਾਉਂਦੇ ਨੇ, ਕੋਈ ਪ੍ਰਚਾਰ ਕਹਾਉਂਦਾ, ਕੋਈ ਕੁਝ ਕਹਾਉਂਦਾ, ਰਾਗੀਆਂ ਦਾ ਤਾਂ ਜੇ ਫੇਰ ਔਖਾ ਹੈ ਰਾਗ ਰੂਪ ਸਿੱਖਣੇ, ਆਹ ਤੁਹਾਡੇ ਵਾਲਾ ਕੰਮ ਤਾਂ ਸਿੱਧਾ ਹੀ ਹੈ, ਦੋ ਉਂਗਲਾਂ ਰੱਖੀਆਂ, ਚਲੇ ਜਾਓ ਫੌਰਨ ਚ ਡਾਲੇ ਦੇ ਡਾਲਰ ਪਾਉਂਦੇ ਪਾਉਂਦੇ, ਉਹਨਾਂ ਬੇਚਾਰੇ ਨੂੰ ਕੀ ਪਤਾ ਵੀ ਇਹ ਕਮਾਈ ਵੀ ਹੈ ਕਿ ਉੱਤੋਂ ਉੱਤੋਂ ਹੀ ਹੈ। ਸੋ ਇਹ ਨੁਕਸ ਪੈ ਜਾਂਦਾ, ਇਹ ਨੁਕਸ ਜਿਹੜਾ ਹੈ ਇਹ ਫਿਰ ਜੀਵਨ ਨਹੀਂ ਬਣ ਜਾਂਦਾ, ਬਾਬਾ ਬਾਬਾ ਪਹਿਲਾਂ ਹੀ ਕੱਚੇ ਦੀ ਹੋਣ ਲੱਗ ਜਾਂਦੀ ਹੈ। ਉਤਾਰ ਮੈਂ ਉਹਦੇ ਲਿਖਤਾਂ ਦੀ ਖਬਰਦਾਰ ਕਰਦਾ ਵੀ ਨਾ ਕਰੋ ਇਹ ਕੰਮ, ਅਨੁਭਵ ਪੈਦਾ ਕਰੋ, ਅੰਦਰ ਫੇਰ ਬੋਲੋ। ਹੈਰਾਨ ਹੁੰਦੇ ਆ, ਅੱਖਰ ਅੱਖਰ ਉਵੇਂ ਦੇਵੇ, ਉਵੇਂ ਹੀ ਬੋਲ, ਉਵੇਂ ਹੀ ਸਭ ਕੁਛ ਸੁਣਾਉਣਾ ਸ਼ੁਰੂ ਕਰ ਦਿੰਦੇ, ਸਮਝਦਾਰ ਤਾਂ ਕਹਿੰਦੇ ਆ ਵੀ ਇਹਨੇ ਘੋਟੇ ਲਾਏ ਹੋਏ ਨੇ, ਦੂਜਿਆਂ ਨੂੰ ਨੀ ਪਤਾ ਲੱਗਦਾ, ਉਹ ਕਹਿਣਗੇ ਤਾਂ ਮਹਾਂ ਵਿਦਵਾਨ ਆ ਗਿਆ, ਇੱਥੇ ਹੀ ਬਸ ਨਹੀਂ, ਉਹਨੂੰ ਆਪਣੀ ਬਿਰਦਾਰ ਉੱਤੇ ਮਾਣ ਵੀ ਹੁੰਦਾ ਵੀ ਮੇਰਾ ਤਾਂ ਸਤਿਕਾਰ ਹੋ ਗਿਆ, ਮੈਂ ਤਾਂ ਬਣ ਗਿਆ ਪੂਰਾ, ਉਹ ਨਾ ਇੱਧਰਲਾ ਰਹਿੰਦਾ ਨਾ ਉੱਧਰਲਾ ਰਹਿੰਦਾ, ਉਹਨੂੰ ਮਾਣ ਖਾ ਜਾਂਦਾ। ਮਾਨ ਮੁਨੀ ਮੁਨਵਰ ਗਲੇ ਮਾਨ ਸਭੀ ਕੋ ਖਾਏ। ਸੋ ਇਹ ਕੌਡਾ ਕਹਿਣ ਲੱਗਿਆ ਕਿ ਮਹਾਰਾਜ ਮੈਂ ਭਾਈ ਮਰਦਾਨਾ ਮੈਂ ਬੜਾ ਵਿਦਵਾਨ ਹੋ ਗਿਆ, ਮਹਾਤਮਾ ਦੇ ਸਾਰੇ ਬਚਨ ਮੈਂ ਯਾਦ ਕਰ ਲਏ, ਜਦੋਂ ਮੈਂ ਕਥਾ ਕਰਦਾ ਸੀ ਅਸ਼ ਅਸ਼ ਕਰ ਉੱਠਦੇ ਸੀ, ਤੇ ਮੇਰੇ ਮਨ ਦੇ ਵਿੱਚ ਇੰਨਾ ਬਿਮਾਰ ਆ ਗਿਆ ਕਿ ਮੇਰੇ ਗੁਰੂ ਆਏ ਸਾਰੇ ਖੜੇ ਹੋ ਕੇ, ਮੈਂ ਨਾ ਹੋਇਆ, ਮੈਂ ਆਰਾਮ ਨਾਲ ਬੈਠਾ ਰਿਹਾ ਵੀ ਇਹ ਕਿਹੜਾ ਮੇਰੇ ਤੋਂ ਜਾਣੇ ਜਾਂਦਾ, ਹੁਣ ਤਾਂ ਮੈਂ ਇਹ ਤੋਂ ਜਾਣੇ ਜਾਂਦਾ। ਕਹਿ ਰਹੇ ਉਹਨਾਂ ਨੇ ਮੈਨੂੰ ਸ਼ਰਾਬ ਦੇ ਤਾ, ਕਹਿੰਦਾ ਜਾ ਓਏ ਰਕਸ਼ ਬਣ, ਤੇਰੀ ਵਿਦਿਆ ਭੁੱਲ ਜਾਵੇ ਤੈਨੂੰ ਸਾਰੀ ਜਿਹੜੀ ਅਸੀਂ ਪੜ੍ਹਾਈ, ਤੂੰ ਆ ਜਾਊ ਹੋਰ ਬਾਰ। ਕਹਿੰਦਾ ਮੈਂ ਜਾ ਨੂੰ ਫਸ ਗਿਆ ਸੀ ਮਹਾਰਾਜ, ਮੇਰੇ ਤੇ ਭੁੱਲ ਹੋ ਗਈ, ਮੈਨੂੰ ਇਕਦਮ ਸਮਝ ਪੈ ਗਈ ਮੈਂ ਅਵਮਾਨ ਕੀਤਾ, ਤੇ ਅਵਮਾਨ ਕਰਨਾ ਹੀ ਨਾ ਗੁਰੂ ਨੂੰ ਪਾਉਂਦਾ ਤੇ ਨਾ ਪਰਮੇਸ਼ਰ ਨੂੰ Thank you. ਮਹਾਰਾਜ ਮੈਂ ਖੜਾ ਨਾ ਹੋਇਆ, ਮੇਰੇ ਗੁਰੂ ਨੇ ਸ਼ਰਾਬ ਦੇ ਦਿੱਤਾ ਵੀ ਜਾ ਰਾਕਸ਼ ਹੋ, ਤੈਨੂੰ ਸਾਰੀ ਵਿਦਿਆ ਭੁੱਲ ਗਈ। ਕੁਦਰਤੀ ਮੈਂ ਰਾਕਸ਼ ਜੋੜਾ ਸੀ, ਮੈਂ ਚਰਨ ਫੜ ਲਈ ਵੀ ਮਹਾਰਾਜ ਮੈਂ ਹੁਣ ਰਾਕਸ਼ ਤਾਂ ਹੋ ਜਾਣਾ, ਮੇਰਾ ਕਿਤੇ ਆਧਾਰ ਵੀ ਹੋਊ, ਸ਼ਰਾਬ ਦਾ ਅੰਤ ਵੀ ਹੋਊ ਤੁਹਾਡੇ ਨਾਲ, ਕਿਉਂਕਿ ਜਿਹੜਾ ਤੁਹਾਡਾ ਬੋਲ ਹੈ ਇਹ ਤਾਂ ਕੋਈ ਦੁਨੀਆਂ ਦੀ ਤਾਕਤ ਨਹੀਂ ਜਿਹੜਾ ਇਹਨੂੰ ਮਿਟਾ ਦੇਵੇ, ਕਿਉਂਕਿ ਗੁਰੂ ਮਹਾਰਾਜ ਐਸਾ ਫਰਮਾਨ ਕਰਦੇ ਆ। ਪੜੋ ਪਿਆ ਬਜਨਦਾ ਤੁਹਾਡਾ ਤਰਨਾ ਨਹੀਂ ਹੋਣਾ, ਇਹ ਤਾਂ ਹੋਣਾ ਹੀ ਹੋਣਾ। ਸੰਤ ਕਾ ਬੋਲਿਆ ਬਿਰਥਾ ਨਹੀਂ ਲਏ, ਮਹਾਰਾਜ ਕੋਈ ਸਾਧਨ ਵੀ ਦੱਸੋ ਇਸ ਫੁੱਲ ਦਾ, ਕਦੋਂ ਤੱਕ ਮੈਨੂੰ ਦੁੱਖ ਰਹੇਗਾ ਤੇ ਕਦੋਂ ਆਪਦੇ ਬਚਨ ਦਾ ਸ਼ਰਾਬ ਦਾ ਅੰਤ ਹੋਏਗਾ, ਕਿਉਂਕਿ ਸ਼ਰਾਬ ਦਾ ਅੰਤ ਹੋਇਆ ਕਰ। ਉਹ ਵੀ ਮਹਾਤਮਾ ਤੇ ਕਿਰਪਾ ਕਰ ਕਹਿਣ ਲੱਗੇ, ਤੁਹਾਡੇ ਗੁਰੂ ਨਾਨਕ ਆਉਣਗੇ ਕਲਯੁਗ ਦੇ ਵਿੱਚ, ਪਰਮੇਸ਼ਰ ਰੂਪ ਹੋ ਕੇ, ਗੁਰੂ ਰੂਪ ਹੋ ਕੇ ਸੰਸਾਰ ਨੂੰ ਰਾਮ ਲਾ। ਓਨੀ ਦੇਰ ਤੱਕ ਤੇਰੀ ਬੁੱਧੀ ਰਹੇਗੀ, ਉਹਨਾਂ ਦੇ ਜਦ ਤੂੰ ਦਰਸ਼ਨ ਕਰੇਗਾ ਤੇਰੇ ਸ਼ਰਾਪ ਦਾ ਅੰਤ ਹੋ ਜਾਏਗਾ। ਕਹਿਣ ਲੱਗੇ ਮਹਾਰਾਜ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਸ਼ਰਾਪ, ਮੈਂ ਰਾਕਸ਼ਸ ਬੁੱਧੀ ਵਾਲਾ ਬੰਦੇ ਫੜਫੜ ਖਾਊਂਗਾ ਤੁਹਾਡੇ ਹੁਕਮ ਦੇ ਮੁਤਾਬਕ, ਕੀ ਪਤਾ ਮੈਂ ਉਹਨਾਂ ਦੀ ਬੇਅਦਬੀ ਕਰ ਬੈਠਾ। ਕਹਿੰਦੇ ਲੈ ਤੈਨੂੰ ਅਸੀਂ ਇੱਕ ਸ਼ੀਸ਼ਾ ਦਿੰਦੇ ਹਾਂ, ਹਰ ਬੰਦੇ ਨੂੰ ਖਾਣ ਤੋਂ ਪਹਿਲਾਂ ਇਸ ਸ਼ੀਸ਼ੇ 'ਚ ਦੇਖੀ, ਉਹਦਾ ਜੋ ਅਸਲਾ ਹੈ ਤੈਨੂੰ ਨਜ਼ਰ ਆਏਗਾ। ਕਹਿਣ ਲੱਗਿਆ ਭਾਈ ਮਰਦਾਨਾ ਮੈਂ ਤੈਨੂੰ ਵੀ ਸ਼ੀਸ਼ੇ 'ਚ ਦੇਖਿਆ, ਉਸ ਵੇਲੇ ਤੂੰ ਮਨੁੱਖ ਨਹੀਂ ਸੀ ਦਿਸਿਆ, ਤੂੰ ਕਹਿ ਗੁਰੂ ਤੋਂ ਬੇਮੁੱਖ ਹੋ ਕੇ ਆਇਆ ਸੀ, ਮੈਨੂੰ ਤੂੰ ਪਸ਼ੂ ਹੀ ਲੱਗਿਆ, ਇਸ ਕਰਕੇ ਮੈਨੂੰ ਦੋਸ਼ ਨਹੀਂ ਮੈਂ ਪਸ਼ੂ ਖਾ ਰਿਹਾ ਸੀ। ਪਰ ਮੈਂ ਜਦ ਇਹ ਸ਼ੀਸ਼ੇ ਦੇ ਵਿੱਚ ਗੁਰੂ ਨਾਨਕ ਦੇ ਦਰਸ਼ਨ ਕਰੇ, ਮੇਰਾ ਸ਼ੀਸ਼ਾ ਨੂਰ ਨਾਲ ਜਗਮਗ ਜਗਮਗ ਕਰਨ ਲੱਗ ਗਿਆ, ਜੋਤ ਹੈ ਜੋਤ ਉਹਦੇ ਵਿੱਚ ਗੁਰੂ ਨਾਨਕ ਨਜ਼ਰ ਆਏ। ਇਹ ਮੇਰੇ ਗੁਰੂ ਨੇ ਨਿਸ਼ਾਨੀ ਦੱਸੀ ਸੀ, ਸੋ ਹੁਣ ਮੇਰੇ 'ਤੇ ਕਿਰਪਾ ਇਹਨਾਂ ਨੇ ਕਰੀ ਹੈ, ਹੁਣ ਮੈਨੂੰ ਨਾਮਦਾਨ ਦੇ ਕੇ ਆਪਣੀ ਚਰਨ ਸ਼ਰਨ ਲਾ ਲਓ। ਉਸ ਵੇਲੇ ਮਹਾਰਾਜ ਕਹਿੰਦੇ ਮਰਦਾਨਿਆ ਪਹਿਲਾ ਸਿੱਖ ਬਣਾ ਇਹਨੂੰ ਤੂੰ, ਤੂੰ ਦੇ ਅੱਜ ਸਾਡੇ ਸਾਹਮਣੇ ਨਾ ਮਰਦਾਨਾ ਗੁਰੂ ਬਣਾਇਆ ਤਾਂ ਅਸੀਂ ਤਾਂ ਕਟੜਵਾ ਚੋਰੇ ਕਰ ਲੈਂਦੇ ਨਾ, ਸਾਨੂੰ ਪਤਾ ਵੀ ਜੇ ਇਹ ਗੱਲ ਕਹਿਤੀ ਵੀਕਨੈਸ ਆ ਗਈ, ਉਹ ਫੈਕਟ ਉਸ ਤਰ੍ਹਾਂ ਹੁੰਦੇ ਨੇ। ਮਹਾਰਾਜ ਤਾਂ ਕਹਿੰਦੇ ਸਿੱਖ ਨੂੰ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤੇ ਸਿੱਖ ਕੀ, ਗੁਰਸਿੱਖੀ ਜੋ ਆਪ ਜਪੇ ਅਬਰਾ ਨਾਮ ਜਪਾ। ਉਹ ਨਾਮ ਤਾਂ ਹੀ ਜਪਾਊਗਾ ਜੇ ਨਾਮ ਦੀ ਸੋਝੀ ਦਊਗਾ, ਕਿਵੇਂ ਜਪਾ ਦੂਗਾ। ਗੁਰੂ ਨੇ ਸਮਰੱਥਾ ਦਿੱਤੀ ਹੋਈ ਹੈ ਸਿੱਖ ਨੂੰ, ਪਦਵੀ ਉਹਦੀ ਇੰਨੀ ਉੱਚੀ ਕਰ ਦਿੱਤੀ ਵੀ ਧੂੜ ਮੰਗ ਰਿਹਾ ਸੀ ਉਹ ਸਿੱਖ ਦੀ, ਜਿਹੜਾ ਆਪਦੀ ਨਾਮ ਜਾਂਦਾ ਤੇ ਸੰਸਾਰ ਨੂੰ ਵੀ ਚਪਾਉਂਦਾ। ਉਹ ਗੱਲ ਵੱਖਰੀ ਹੈ ਵੀ ਨਿਮਰਤਾ ਚ ਆਇਆ ਹੋਇਆ ਉਹ ਮਰਿਆਦਾ ਦਾ ਪਾਲਣ ਕਰਦਾ। ਸੋ ਇਸ ਤਰ੍ਹਾਂ ਗੁਰੂ ਦੇ ਸਨਮੁਖ ਜੇ ਅਭਿਮਾਨ ਕਰੇ ਮੈਂ ਕੁਛ ਬਣ ਗਿਆ, ਉਹਦਾ ਸਾਰਾ ਜੇ ਬੋਲੀ ਦੂਜੀ ਬੋਲੀਏ ਉਹਦੇ ਨਾਲ ਸਮਝ ਆ ਜਾਂਦਾ ਵੀ ਉਹਦਾ ਬੇੜਾ ਗਰਕ ਹੋ ਜਾਂਦਾ, ਸਭ ਰੂਹਾਨੀਅਤ ਉਹਦੀ ਖਤਮ, ਕੀਤਾ ਹੋਇਆ ਤਪ ਖਤਮ, ਛੇ ਕਲਾ ਵਿਰਾਗ ਦੀਆਂ ਨਸ਼ਟ ਹੋ ਜਾਂਦੀਆਂ, ਮੁੜ ਕੇ ਪਾਮਰ ਬਣ ਜਾਂਦਾ, ਬੁੱਧੀ ਨਸ਼ਟ, ਰੂਹਾਨੀਅਤ ਖਤਮ। ਸੋ ਇਸ ਤਰ੍ਹਾਂ ਅਜਾ ਮਨ ਦੇ ਮਨ ਚ ਆ ਗਿਆ ਵੀ ਮੇਰਾ ਗੁਰੂ ਮੇਰੇ ਤੇ ਵਿਸ਼ਵਾਸ ਨਹੀਂ ਕਰਦਾ, ਮੈਨੂੰ ਦੁਨੀਆਂ ਮੰਨਦੀ ਹੈ, ਮੈਂ ਵਿਜੈ ਆ, ਡਿੱਗ ਵਜਾਈ ਆ, ਮੇਰੇ ਸਾਹਮਣੇ ਕੋਈ ਵਿਦਵਾਨ ਖੜਾ ਨਹੀਂ ਰਹਿ ਸਕਦਾ, ਐਸੇ ਅਰਥ ਮੈਂ ਜਾਣਦਾ ਗੱਲ। ਉਹ ਹੁਣ ਗੁਰੂ ਦੇ ਨਾਲੋਂ ਕਨੈਕਸ਼ਨ ਟੁੱਟਿਆ, ਜੋਗਾ ਸਿੰਘ ਦਾ ਵੀ ਐਵੇਂ ਟੁੱਟਿਆ ਸੀ ਵੀ ਮੈਂ ਬੜੀ ਭਾਰੀ ਕੁਰਬਾਨੀ ਕਰੀ ਹੈ, ਕੋਈ ਨਹੀਂ ਕਰ ਸਕਦਾ ਇਹ ਕੁਰਬਾਨੀ। ਉਹ ਜਿਸ ਵਕਤ ਹੋਂ ਦਾ ਲੇਸ ਆ ਜਾਵੇ ਉਹ ਇੱਕ ਪੜਦਾ ਰਹਿੰਦਾ, ਗੁਰੂ ਦੀ ਜਿਹੜੀ ਸਿੱਧੀ ਡਾਇਰੈਕਸ਼ਨ ਕਿਰਪਾ ਆ ਰਹੀ ਹੈ ਉਹ ਕਿਰਨ ਕਿਰਪਾ ਦੀ ਜਿਹੜੀ ਆ ਰਹੀ ਹੈ ਉਹਨੂੰ ਤੋੜ ਦਿੰਦਾ। ਉਹਦੇ ਵਿੱਚ ਬੈਡ ਕੰਡਕਟਰ ਜਿਹਨੂੰ ਕਹਿੰਦੇ ਨੇ, ਕਰੰਟ ਦੀ ਪਾਸ ਹੁੰਦੀ ਬਿਜਲੀ ਦੀ, ਬੈਡ ਕੰਡਕਟਰ ਨਾਲ ਗੱਡੀ ਦੀ ਕਰੰਟ ਪਾਸ ਨਹੀਂ ਹੁੰਦੀ ਜੇ ਡਿਸਟ੍ਰੀਬਿਊਟਰ 'ਚ ਕੋਈ ਜੰਮਿਆ ਹੋਵੇ ਕਾਰਬਨ ਵਗੈਰਾ। ਐਵੇਂ ਜਿਵੇਂ ਗੁਰੂ ਦੀ ਰਹਿਮਤ ਸਿੱਖ ਦੇ ਕੋਲ ਪਹੁੰਚਦੀ ਨਹੀਂ ਜੇ ਸੁੱਖ ਸਿੱਖ ਦੇ ਮਨ ਦੇ ਅੰਦਰ ਮੈਂ ਦਾ ਅਭਿਮਾਨ ਦਾ ਪਰਦਾ ਆ ਜਾਵੇ, ਉੱਥੇ ਫਿਰ ਆ ਜਾਂਦਾ ਸਿੱਖ, ਫਿਰ ਬੇਲਾਵੇ ਵੀ ਲੈ ਜਾਂਦਾ, ਗੁਰੂ ਦੇ ਖਿਲਾਫ਼ ਗੱਲਾਂ ਵੀ ਕਰਦਾ, ਗੁਰੂ ਦੀ ਨਿੰਦਿਆ ਵੀ ਕਰਦਾ, ਕਿਉਂਕਿ ਬੁੱਧੀ ਭ੍ਰਿਸ਼ਟ ਹੋ ਗਈ ਉਹਦੀ, ਬੁੱਧੀ ਭ੍ਰਿਸ਼ਟ ਹੋਈ। ਕਹਿਣ ਲੱਗਿਆ ਦੇਖਾ ਤਾਂ ਸਹੀ ਮੇਰੇ ਤੇ ਕੀ ਅਸਰ ਹੁੰਦਾ, ਪਹਿਲੇ ਦਿਨ ਲੰਘ ਗਿਆ। ਬਹੁਤ ਸੁੰਦਰ ਵੇਸ਼ਵਾ ਦੇਖੀ, ਦੂਸਰੇ ਦਿਨ ਉੱਥੇ ਜਾ ਕੇ ਖੜ ਗਿਆ, ਉਹ ਵੀ ਦੇਖ ਰਹੀ ਹੈ, ਉਹ ਵੀ ਉਹਨੇ ਇਸ਼ਾਰਾ ਕਰਕੇ ਬੁਲਾ ਲਿਆ। ਕਹਿੰਦਾ ਮੈਂ ਵੇਦ ਸ਼ਾਸਤਰ ਪੜ੍ਹੇ ਹੋਏ ਨੇ ਵੀ ਨੇੜੇ ਜਾਣ ਦਾ ਕੀ ਦੋਸ਼ ਹੈ, ਬ੍ਰਹਮਚਰਿਆ ਚ ਅੱਠ ਬੰਧਨ ਹੁੰਦੇ ਨੇ, ਜੇ ਤਾਂ ਰੱਖ ਲੈ ਰੱਖ ਲੈ, ਨਹੀਂ ਗਿਰੇ ਜਾਂਦਾ ਆਦਮੀ ਜੇ ਤੋੜਦਾ ਤੁਰਿਆ ਜਾਵੇ। ਅਖੀਰ ਇਹ ਹੋਇਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜੱਗ ਖਾਇਆ, ਬਗੈਰ ਦੰਦਾਂ ਤੋਂ ਖਾ ਜਾਂਦਾ, ਪਤਤ ਹੋ ਗਿਆ, ਮਾਂ ਬਾਪ ਨੇ ਰੋਕਿਆ, ਗੁਰੂ ਨੇ ਆਸ਼ਰਮ ਚ ਕੱਢਦਾ ਵੀ ਤੇਰੇ ਵਰਗਿਆਂ ਦਾ ਆਸ਼ਰਮ ਚ ਨਹੀਂ ਥਾਂ ਹੁੰਦਾ ਜਾ। ਮਾਂ ਬਾਪ ਨੇ ਸਮਝਾਇਆ, ਰੌਲਾ ਪੈ ਗਿਆ, ਰਾਜੇ ਨੂੰ ਪਤਾ ਲੱਗਿਆ ਨਗਰ ਦੇ ਨੂੰ, ਉਹਨੇ ਮਾਂ ਬਾਪ ਲਾਏ, ਉਹ ਕਹਿੰਦੇ ਅਸੀਂ ਬੇਦਾਵਾ ਦਿੱਤਾ, ਕਹਿੰਦੇ ਨੂੰ ਅਸਰ ਚ ਮਾਲ ਕਰ ਲਓ। ਉਹਨੇ ਆ ਕੇ ਉਸ ਪੇਸ਼ਵਾ ਨੂੰ ਕਿਹਾ, ਉਹ ਕਹਿੰਦੇ ਅਸੀਂ ਤਾਂ ਪੈਸੇ ਦੀਆਂ ਬਾਜ਼ਾਰ ਨਾਮ ਨਹੀਂ ਆ, ਪਰ ਤੈਨੂੰ ਕਿਉਂਕਿ ਬਹੁਤ ਵੱਡੀ ਸਜ਼ਾ ਮਿਲੀ ਆ, ਮੈਂ ਵੀ ਤੇਰੇ ਨਾਲ ਚੱਲਦੀ ਹਾਂ। ਜੰਗਲ ਚ ਆ ਕੇ ਰਹਿ ਪਿਆ, ਉੱਥੇ 8-6 ਪੁੱਤਰ ਹੋ ਗਏ। ਹੁਣ ਰੌਲਾ ਪੈ ਗਿਆ, ਰੋਟੀ ਖਾਣ ਨੂੰ ਨਹੀਂ, ਕੱਪੜਾ ਪਹਿਨਣ ਨੂੰ ਨਹੀਂ। ਅਸੀਂ ਇਹ ਮਨ ਚ ਆਇਆ ਕਿ ਮੈਂ ਖੁਦਕਸ਼ੀ ਕਰਨਾ। ਇਹ ਜਿਹੜੇ ਡਰਪੋਕ ਬੰਦੇ ਹੁੰਦੇ ਨੇ, ਹਾਰੇ ਹੋਏ, ਉਹ ਖੁਦਕਸ਼ੀ ਕਰਿਆ ਕਰਦੇ। ਸਜ਼ਾ ਇਹਦੀ ਇਹ ਹੈ ਕਿ ਕਲਪ ਪ੍ਰਯੰਤ ਉਹਨਾਂ ਨੂੰ ਮਨੁੱਖਾ ਜਨਮ ਦੁਬਾਰਾ ਨਹੀਂ ਮਿਲਦਾ, ਭਟਕਦੇ ਵੀ ਜਾਂਦੇ। ਉਹ ਜਾਂਦੇ ਨੂੰ ਮਹਾਤਮਾ ਦੇ ਦਰਸ਼ਨ ਦਾ ਫਲ ਮਿਲਣਾ ਸੀ। ਮਹਾਂਪੁਰਸ਼ ਆ ਰਹੇ ਨੇ, ਇਹ ਵੀ ਵੱਡਾ ਹੋ ਚੁੱਕਿਆ, ਉਹ ਵੀ ਬਿੰਦ ਹੋ ਚੁੱਕੇ ਨੇ। ਕਹਿਣ ਲੱਗਿਆ ਵੀ ਚਲੋ ਸਾਧਾਂ ਦੇ ਦਰਸ਼ਨ ਪੈ ਗਏ, ਦਰਸ਼ਨ ਪੈਂਦੀ ਸਾਰ ਇੱਕ ਰੋਸ਼ਨੀ ਦੀ ਕਿਰਨ ਆ ਗਈ। ਉਹਨੇ ਕਿਹਾ ਚਲੋ ਮਰਨਾ ਤਾਂ ਹੈ, ਵੀ ਆਪਾਂ ਨਮਸਕਾਰ ਕਰ ਚੱਲੀਏ। ਮਹਾਤਮਾ ਦੇ ਦਰਸ਼ਨ ਫਲ ਦਿੰਦੇ ਆ ਸਾਧ ਜੀ, ਬਚਾਉਂਦੇ ਨੇ। ਇੱਕ ਵਾਰੀ ਬਾਬਾ ਸਾਵਨ ਸਿੰਘ ਜੀ ਵੀ ਅਸਾਂ ਦਰਿਆ ਦੇ ਕੰਢੇ ਬੈਠੇ ਸੀ ਆਪਣੀ ਮੌਤ ਚ, ਇੱਕ ਬੀਬੀ ਆਈ ਪੜ੍ਹੀ ਲਿਖੀ ਸਾਰੀ ਦੁਨੀਆ ਲਾਈ ਹੋਈ ਆ, ਸੋਹਣੀ ਆ ਵੀ ਇਹ ਘਰ ਦੀ ਲੱਗਦੀ ਆ। ਉਹ ਦਰਿਆ ਵੱਲ ਨੂੰ ਤੁਰੀ ਜਾਂਦੀ ਆ। ਉਹਨੇ ਕਿਹਾ ਵੀ ਮਹਾਤਮਾ ਅੱਜ ਇਕੱਲੇ ਹੀ ਬੈਠੇ ਨੇ, ਸੇਵਾਦਾਰ ਦੂਰ ਸੀ, ਵੀ ਮਾਤਾ ਮੈਂ ਜਾਣਾ ਹੀ ਆ, ਹੁਣ ਨਮਸਕਾਰ ਹੀ ਕਰਨਾ। ਉਹ ਨਮਸਕਾਰ ਕਰਨਾ ਜੀ, ਮਹਾਂਪੁਰਸ਼ਾਂ ਨੇ ਪੁੱਛਿਆ ਬੇਟੀ ਇੱਕ ਤਾਂ ਕਬੀਲਾ ਇਸ ਵੇਲੇ ਐਨਾ ਰਵਾਇਣ ਦੇ ਵਿੱਚ ਕੋਈ ਆਉਂਦਾ ਨਹੀਂ ਹੈ, ਦਰਿਆ ਡੂੰਘਾ ਚੱਲਦਾ, ਤੂੰ ਇੰਨੀ ਉਚਾਈ ਤੋਂ ਉੱਤਰ ਕੇ ਆਈ ਹੈ, ਫਿਰ ਤੇਰਾ ਕੋਈ ਮਨੋਰਥ ਨਜ਼ਰ ਨਹੀਂ ਆਉਂਦਾ, ਤੇਰੇ ਕੋਲ ਕੋਈ ਬਰਤਨ ਨਹੀਂ ਹੈ ਵੀ ਪਾਣੀ ਲੈਣ ਆਈ ਹੈ, ਇਸ਼ਨਾਨ ਦਾ ਮੌਕਾ ਨਹੀਂ ਹੈ, ਕਿਸ ਮਨੋਰਥ ਨਾਲ ਤੂੰ ਦਰਿਆ ਵੱਲ ਨਜ਼ਾਰੇ। ਕਹਿਣ ਲੱਗੀ ਬਾਬਾ ਜੀ ਮੈਂ ਤੁਹਾਡੇ ਕੋਲ ਕੀ ਲਕੋਰ ਰੱਖਣਾ, ਮੈਂ ਤਾਂ ਦਰਿਆ ਛਾਲ ਮਾਰਨ ਜਾ ਰਹੀ। ਕਹਿੰਦੇ ਕਿਉਂ? ਮੇਰੇ ਪਤੀ ਨਾਲ ਮੇਰਾ ਜੋੜ ਨਹੀਂ ਬਣਦਾ, ਬਹੁਤ ਕੱਬਾ, ਗਲਾਂ ਗੜਦਾ, ਮਾਰਨ ਤੱਕ ਵੀ ਜਾਂਦਾ। ਬੱਚੇ ਹੈ? ਕਹਿੰਦੇ ਹਾਂ ਬੱਚੇ ਹੈਗੇ। ਕੰਮ ਕੀ ਕਰਦਾ? ਕਹਿੰਦੀ ਬੜਾ ਸੋਹਣਾ ਆਫੀਸਰ ਹੈ, ਮੈਂ ਵੀ ਨੌਕਰੀ ਕਰਦੀ। ਕਹਿੰਦੇ ਬੇਟਾ ਮੈਂ ਹਟਾਉਣਾ ਤਾਂ ਹੈ ਨਹੀਂ ਤੈਨੂੰ, ਪਰ ਇੱਕ ਗੱਲ ਮੇਰੀ ਸੁਣ ਲੈ, ਕਿੰਨੀ ਉਮਰ ਹੋ ਗਈ? ਕਹਿੰਦੀ 45 ਸਾਲ ਦੀ। ਕਹਿੰਦੇ ਹੁਣ ਗਾਹਾਂ ਦਾ ਪਤਾ ਨਹੀਂ, ਤੈਂ ਪਹਿਲਾਂ ਜਾਣਾ ਜਾਂ ਉਹਨੇ ਜਾਣਾ, ਇਹ ਤੇਰਾ ਕਰਮ ਹੈ ਜਿਹੜਾ ਤੂੰ ਭੋਗ ਰਹੀ ਹੈ, ਇਹ ਐਵੇਂ ਨਹੀਂ ਹੋ ਰਿਹਾ। ਤੁਹਾਡਾ ਜਿਹੜਾ ਕਜੋਰ ਹੈ, ਤੁਹਾਡੇ ਪਿਛਲੇ ਜਨਮ ਦੇ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ। ਬਈ 45 ਸਾਲ ਦਾ ਤਾਂ ਭੋਗ ਲੈ, ਵਿਆਹ ਤੇਰਾ 20-18 ਦਾ ਜਦ ਛੋਟਾ ਹੀ ਹੋ ਜਾਂਦਾ। ਉਹ ਕਿੰਨੇ ਸਾਲ ਲੰਘੇ? 25-27-28 ਸਾਲ ਲੰਘੇ। ਔਰ ਗਾਹ ਕਿੰਨਾ ਕਹਿ? 60 ਸਾਲ, ਕਿੰਨੇ 15 ਸਾਲ ਹੋ ਰਹੇ ਨੇ। ਵੀ ਦੇਖ ਇੱਕ ਗੱਲ ਮਹਾਤਮਾ ਦੀ ਜੋ ਸੱਤ ਹੁੰਦੀ ਹੈ, ਉਹ ਇਹ ਕਿ ਜਿਹੜੇ ਬਾਕੀ ਸਾਲ ਰਹਿ ਗਏ ਨਾ ਤੇਰੇ ਇਹਦੇ ਨਾਲ ਭੋਗਣ ਤੇ, ਉਹ ਤੂੰ ਦੁਬਾਰਾ ਫੇਰ ਜਨਮ ਲਏਗੀ, ਇਹ ਵੀ ਰਹੂਗਾ, ਮੁੜ ਕੇ ਫੇਰ ਭੋਗੋਗੇ। ਉਹ ਅਸੀਂ ਤਾਂ ਤੈਨੂੰ ਸਲਾਹ ਦਿੰਦੇ ਹਾਂ ਵੀ ਔਖੀ ਸੌਖੀ ਜਿੱਥੇ ਇੰਨੇ ਸਾਲ 25-28 ਸਾਲ ਕਰ ਲਏ, ਇਹ ਵੀ ਕਰ ਲੈ, ਸੋਚਣ ਲੱਗ। ਦਰਿਆ ਕੋਲ ਹੌਲੀ ਹੌਲੀ ਤੁਰੀ ਜਾਂਦੀ ਆ, ਉਹ ਕਾਹਲੀ ਹਟੀ, ਕੰਢੇ ਤੇ ਜਾ ਕੇ ਬਹਿ ਗਈ, ਵਾਪਸ ਆ ਗਈ, ਆ ਕੇ ਮੱਥਾ ਟੇਕਤਾ। ਕਹਿੰਦੇ ਕਿਉਂ ਬੇਟਾ? ਕਹਿਣ ਲੱਗੇ ਬਾਬਾ ਜੀ ਪਤਾ ਨਹੀਂ ਤਾਂ ਤੁਹਾਡੇ ਦਰਸ਼ਨਾਂ ਦਾ ਮੈਨੂੰ ਫਲ ਮਿਲ ਗਿਆ, ਮੇਰੀ ਅਕਲ ਤੇ ਜਿਹੜਾ ਹਨੇਰਾ ਛਾਇਆ ਹੋਇਆ ਸੀ ਚਰਨਾ ਆ ਗਿਆ। ਕਹਿੰਦੀ ਮੈਂ ਕਿਹਾ ਮਨਾ ਰੌਲਾ ਸਾਡਾ ਦੋਹਾਂ ਦਾ ਅਪਮਾਨ ਕਰਕੇ ਹੈ, ਮੈਂ ਆਪਣੇ ਆਪ ਨੂੰ ਖਿੱਚਦੀ ਹਾਂ, ਆਪਣੇ ਆਪ ਨੂੰ ਖਿੱਚਦਾ ਸਾਡਾ ਅਜੋੜ ਲੈ, ਜੇ ਅਸੀਂ ਪਿਆਰ ਨਾਲ ਜ਼ਿੰਦਗੀ ਬਤੀਤ ਕਰੀਏ ਸਾਡਾ ਸਮਾਂ ਲੰਘ ਸਕਦਾ ਚੱਲਦਾ। ਤੇ ਹੁਣ ਬਾਬਾ ਜੀ ਮੈਂ ਕੋਸ਼ਿਸ਼ ਕਰੂੰਗੀ, ਇਹ ਜਿਹੜਾ ਮੇਰੇ ਮਨ ਵਿੱਚ ਐਵੇਂ ਝੂਠਾ ਅਪਮਾਨ ਹੈ, ਇਹ ਛੱਡ ਕੇ ਮੈਂ ਪਿਆਰ ਕਰਕੇ ਆਪਣਾ ਜੀਵਨ ਨਿਭਾਉਣ ਦਾ ਯਤਨ ਕਰੂੰ। ਉਹ ਮਹਾਤਮਾ ਦੇ ਦਰਸ਼ਨ ਦਾ ਫਲ ਹੋਇਆ। ਸੋ ਇਹ ਅਜਾ ਮਨ ਮਹਾਤਮਾ ਨਜ਼ਰ ਆ ਗਏ, ਕਹਿੰਦਾ ਨਮਸਕਾਰ ਕਰ ਲਈਏ, ਉਹ ਦੇਖ ਦੀ ਸਾਰ ਅਸਰ ਹੋ ਜਾਂਦਾ ਮਹਾਤਮਾ ਦਾ, ਪੁੰਨ ਕਰਮ ਬਣ ਜਾਂਦੇ, ਪਾਪ ਕਰਮ ਲਾਭੇ ਹੋ ਜਾਂਦੇ, ਨੱਠ ਜਾਂਦੇ ਨੇ ਪਾਪ। ਜਦੋਂ ਨਮਸਕਾਰ ਕਰੀ ਰੋਂਦਾ, ਪਛਾਣ ਗਿਆ ਵੀ ਇਹ ਤਾਂ ਮੇਰਾ ਹੀ ਗੁਰੂ ਹੈ, ਇਹਦੇ ਨਾਲ ਮੈਂ ਪਿਛੜਿਆ ਸੀ ਅਪਮਾਨ ਕਰਕੇ, ਕੀ ਹਾਲ ਹੋਇਆ ਮੇਰਾ ਹੁਣ, ਮੈਨੂੰ ਵਰਜਿਆ ਸੀ ਮੈਂ ਕਹਿੰਦਾ ਸੀ ਮੇਰੇ ਵਰਗਾ ਦੁਨੀਆਂ ਚ ਵਿਦਵਾਨ ਕੋਈ ਨੀ ਹੈ, ਇਹ ਮੇਰਾ ਗੁਰੂ ਮੇਰੇ ਤੇ ਕਿਉਂ ਸ਼ਰਮ ਕਰੀ ਜਾਂਦਾ। ਤੋਂ ਮਹਾਰਾਜ ਉਹ ਆਗੇ ਆ ਕੇ ਰੋਣ ਲੱਗ ਗਿਆ। ਮਹਾਤਮਾ ਨੇ ਝੁਕੇ ਝੁਕੇ ਮੋਢੇ ਤੋਂ ਫੜਿਆ, ਉਠਾ ਲਿਆ, ਕਹਿੰਦੇ ਬੇਟਾ ਇਹ ਕੀ ਹਾਲ ਹੈ ਤੇਰਾ, ਬਾਬੜੀਆਂ ਤੇਰੀਆਂ ਛਿੰਡੀਆਂ ਹੋਈਆਂ ਨੇ, ਬੁਰਾ ਤੇਰਾ ਹਾਲ ਹੋਇਆ, ਚੋੜੀਆਂ ਪੈਂਦੀਆਂ ਸੀ, ਜਾਣਦੇ ਆ ਤੂੰ ਅਜਾ ਮਨ ਤਾਨੀਆਂ ਕਿਲੇ। ਕਹਿੰਦਾ ਹਾਂ ਮਾਰ, ਹੁਣ ਮੈਂ ਪੰਡਿਤ ਅਜਾ ਮਨ ਨਹੀਂ ਹਾਂ, ਮੈਂ ਪਤਾ ਤਾਂ ਜਾ ਮਨ, ਮੈਨੂੰ ਸਾਰੀ ਦੁਨੀਆਂ ਪਤਤੀ ਹੈ। ਕੀ ਕਰਦਾ? ਕਹਿੰਦੇ ਮੈਂ ਮਹਾਰਾਜ ਖੁਦਕਸ਼ੀ ਕਰਨ ਜਾ ਰਿਹਾ, ਨਦੀ ਛਾਲ ਮਾਰ ਕੇ ਆਤਮ ਹੱਤਿਆ ਕਰਨ ਜਾਣਾ। ਕਹਿੰਦੇ ਅਜਾ ਮਨ ਫੇਰ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਇਹ ਪਕਾਇਆ ਕਰਨ ਤੈਨੂੰ ਭੋਗਣੇ ਹੀ ਪੈਣੇ ਨੇ, ਇਹਦਾ ਕੰਮ ਕਰ ਚੰਗਾ ਸਾਡਾ ਬਚਨ ਮਨ। ਤੇਰੇ ਇੱਕ ਪੁੱਤਰ ਹੋਰ ਆਉਣਾ, ਉਹਦਾ ਨਾਂ ਅਸੀਂ ਦੱਸਾਂ ਰੱਖਾਂਗੇ। ਛੇ ਪੁੱਤ ਜਾਏ ਵਿਸ਼ਵਾ ਪਾਪਾਂ ਦਾ ਫਲਿਛੇ ਰਿਹਾ, ਪੁੱਤਰ ਬੰਨਾ ਸਤਵਾ ਨੌ ਧਨ ਨੂੰ ਚਿੱਤਮ ਹੈ। ਬੁੱਕਲ ਚ ਲਿਆ ਪੁੱਤਰ ਲੈ ਕੇ ਮਹਾਂਪੁਰਸ਼ਾਂ ਦੇ ਚਰਨਾਂ ਚ ਲੈ ਕੇ ਜਾ ਕੇ ਰੱਖਦਾ, ਰੋਂਦਾ ਮਹਾਰਾਜ ਮੈਂ ਪਤਤਾ ਜਾਵਾਂ ਲਾ ਗਿਆ ਤੁਹਾਡੇ ਦਰਬਾਰ ਤੇ, ਇਹ ਕੀ ਹੈ? ਕਹਿੰਦੇ ਮੇਰਾ ਫਲ ਹੈ ਪਾਪਾਂ ਦਾ ਸਤਵਾ। ਮਹਾਤਮਾ ਕਹਿੰਦੇ ਅਜਾ ਮਨ ਪਤਤ ਨਾ ਕਹਿਆ ਪਿਆ, ਕਿ ਜਿਹਦੇ ਪੂਰੇ ਪੁੰਨ ਕਰਮਾਂ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇ ਉਹਨੂੰ ਸੰਤਾਂ ਦੇ ਦਰਸ਼ਨ ਨਹੀਂ ਹੋਇਆ ਕਰਦੇ ਕਦੇ ਵੀ, ਕੋਲ ਰਹਿੰਦੇ ਦਿਲ, ਕਿਉਂਕਿ ਪੁੰਨ ਕਰਮ ਨਹੀਂ ਬਣਿਆ ਹੋਇਆ। ਬਿਨ ਭਾਗਾ ਸਤ ਸੰਗਤ ਨਾਲ ਲੱਭਿਆ, ਬਿਨ ਸੰਗਤ ਮੈਲ ਪਈ। ਹਰ ਕੀਰਤ ਸਾਧ ਸੰਗਤ ਹੈ, ਸਾਧੂ ਦੀ ਸੰਗਤ ਤੇ ਹਰੀ ਦਾ ਕੀ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਦਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ। ਗੁਰੂ ਨਾਨਕ ਸਾਹਿਬ ਨੂੰ ਸਾਰੇ ਹੀ ਦੇਖਦੇ ਸੀ, ਪਰ ਭਾਗਾਂ ਵਾਲੇ ਸੀ ਜਿਹਨਾਂ ਦਾ ਕੰਟੈਕਟ ਉਹਨਾਂ ਨਾਲ ਹੁੰਦਾ। ਇੱਟਾਂ ਵੱਟੇ ਮਾਰਨ ਵਾਲੇ, ਕੁਰਾਈਆ ਕਹਿਣ ਵਾਲੇ ਤੇ ਥੋੜੇ ਸੀਗੇ, ਗੁਰੂ ਨਾਨਕ ਸਾਹਿਬ ਦੇ ਬਾਅਦ ਪਏ ਪਏ ਸੀ। ਇੰਨਾ ਮਰਦਾਨੇ ਨੂੰ ਧੱਕੇ ਮਾਰੇ, ਧੱਕੇ ਮਾਰ ਕੇ ਨਾਲੀ ਚ ਛੱਡਦਾ, ਮਰਦਾਨਾ ਲਿਬੜਿਆ ਹੋਇਆ ਉਵੇਂ ਗੁਰੂ ਸਾਹਿਬ ਕੋਲ। ਮਹਾਰਾਜ ਕਹਿੰਦੇ ਮਰਦਾਨਿਆ ਆ ਹਾਲ ਤੇਰਾ ਚਿੱਕਰ ਦੀਏ, ਕਿਹਨੇ ਕਹਿ ਰਿਹਾ ਤੈਨੂੰ ਚਿੱਕਰ? ਚਲਾ ਮਹਾਰਾਜ ਮੈਨੂੰ ਐ ਧੱਕਾ ਦੇਤਾ ਪਠਾਣਾ ਨੇ, ਵੀ ਤੂੰ ਹਿੰਦੂ ਦਾ ਡੋਮ ਬਣ ਕੇ ਉਹਦਾ ਰੰਗ ਕੀਰਤਨੀਆਂ ਬਣਿਆ ਨੇ। ਮਹਾਰਾਜ ਕਹਿੰਦੇ ਮਰਦਾਨਿਆ ਰਵਾਬ ਸੁਣ ਕਰ ਰਹੇ ਮੇਰੇ ਮੈਂ ਬਾਣੀ ਆ ਗਈ ਜ਼ੋਰ ਨਾਲ। ਮਹਾਰਾਜ ਮੈਂ ਇਸ਼ਨਾਨ ਨਹੀਂ ਕਰੇ, ਕਹਿੰਦੇ ਨਹੀਂ ਐਵੇਂ ਕਰ ਲੈ, ਕਿਉਂਕਿ ਬਾਣੀ ਆ ਰਹੀ ਹੈ, ਫਲੋ ਆ ਰਿਹਾ। ਜੈ ਸਿੰਘ ਮੈਂ ਆਪਣੇ ਖਸਮ ਦੀ ਬਾਣੀ ਤੈਸਰਾ ਗਰੀ ਗਿਆਨ ਵੇਲਾ ਲੋ, ਪਾਪ ਕੀ ਜੱਜ ਲੈ ਕਾਬਲੋ ਤਾਇਆ ਜੋੜੀ ਮੰਗੇ ਦਾਨ ਵੇਲਾ। ਮਹਾਰਾਜ ਨੇ ਇਹ ਸ਼ਬਦ 13 ਸਾਲ ਪਹਿਲਾਂ ਉਚਾਰਿਆ, ਕਾਇਆ ਕੱਪੜ ਟੁੱਕ ਟੁੱਕ ਹੋਰ ਸੀ, ਹਿੰਦੁਸਤਾਨ ਸਵਾਲ ਸੀ ਬੋਲਾ। ਸੋ ਅਭਿਮਾਨ ਦੀ ਬਾਤ ਹੋਇਆ ਕਰਦੀ, ਅਭਿਮਾਨ ਨਹੀਂ ਪੁੱਛਣਾ। ਸੋ ਉਹ ਦਰਸ਼ਨ ਦੇ ਉਹਦੇ ਕੋਲੇ ਗੁਰੂ ਨਾਨਕ ਸਾਹਿਬ ਦੇ ਇਮਰਾਬਾਦ ਵਾਲੇ ਰਹਿੰਦੇ ਸੀ, ਉਹ ਕੁਰਾਈਆ ਕਹਿੰਦੇ ਸੀ, ਕਦੇ ਕੁਛ ਕਦੇ ਮਰਦਾਨੇ ਨੂੰ ਧੱਕੇ ਮਾਰਦੇ ਸੀ। ਸਾਰਿਆਂ ਨੂੰ ਪਛਾਣ ਨਹੀਂ ਹੁੰਦੀ, ਹੁਣ ਉਹ ਤਾਂ ਜਗਤ ਤਾਰਕ ਅਸੀਂ ਕਹਿੰਦੇ ਹਾਂ, ਸਾਡੇ ਅਨੁਮਾਨ ਹੋਰ ਹੈ। ਉਸ ਵੇਲੇ ਤੇ ਬੰਦਿਆਂ ਦੇ ਅਨੁਮਾਨ ਹੋਰ ਸੀ, ਉਹ ਮਲਕ ਭਾਗੋ ਨੂੰ ਨਹੀਂ ਸੀ ਪਤਾ ਬਈ ਪਰਮੇਸ਼ਰ ਆਪ ਨਾਲ ਉਹਦੇ ਘਰ ਜਾ ਕੇ ਠਹਿਰਿਆ ਹੋਇਆ। ਕਿਸੇ ਸਾਧੂ ਸੰਤ ਨੂੰ ਨਹੀਂ ਸੀ ਪਤਾ, ਸਾਰਿਆਂ ਨੇ ਸ਼ਿਕਾਇਤਾਂ ਲਾਈ ਵੀ ਦੇਖੋ ਮਹਾਰਾਜ ਖੱਤਰੀ ਹੋ ਕੇ ਉੱਚੇ ਬੰਦਾ ਹੋ ਕੇ ਲਾਲੋ ਸ਼ੂਦਰ ਦੇ ਘਰ ਰੋਟੀ ਖਾਂਦਾ। ਉਹ ਜੇ ਪਛਾਣ ਹੁੰਦੀ ਉਹਨਾਂ ਦੇ ਭਾਗ ਬਣੇ ਹੁੰਦੇ ਤਾਂ ਪਤਾ ਨਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਕਹਿੰਦੇ ਹੀ ਪਿਆਰੇ ਉਹ ਬਿਨਾਂ ਭਾਗਾਂ ਤੇ ਸਾਧੂ ਨਹੀਂ ਮਿਲਿਆ ਕਰਦਾ, ਸਾਧੂ ਦੀ ਪਛਾਣ ਨਹੀਂ ਹੁੰਦੀ, ਉਹਦੇ ਨਾਲ ਸੰਪਰਕ ਨਹੀਂ ਮਿਲਿਆ ਕਰਦਾ, ਕਰੇ ਭਾਗਾਂ ਨਾਲ ਜੁੜਦਾ। ਜੋ ਉਹ ਮਹਾਤਮਾ ਕਹਿਣ ਲੱਗੇ ਅਜਾ ਮਨ ਪਤਤ ਨਾ ਕਹਿ ਆਪਣੇ ਆਪ, ਮਹਾਰਾਜ ਮੇਰੇ ਨਾਲੋਂ ਪਤਤ ਕੋਈ ਹੈ? ਕਹਿੰਦੇ ਤੇਰੇ ਪੁੰਨ ਕਰਮ ਬਚੇ ਪਏ ਨੇ, ਜੇ ਤੇਰੇ ਪੁੰਨ ਕਰਮ ਨਾ ਬਚੇ ਹੁੰਦੇ ਤੂੰ ਸਾਡੇ ਕੋਲ ਨਹੀਂ ਸੀ ਆ ਸਕਦਾ, ਤੇਰਾ ਸਾਡੇ ਨਾਲ ਮਿਲਾਪ ਨਹੀਂ ਸੀ ਹੋ ਸਕਦਾ, ਤੇਰੇ ਬਚੇ ਹੋਏ ਕਰਮਾਂ ਨੇ ਤੈਨੂੰ ਪ੍ਰੇਰ ਕੇ ਸਾਡੇ ਕੋਲ ਜਾਂਦਾ। ਕਹਿੰਦਾ ਜਾ, ਅਸੀਂ ਇਹਦਾ ਨਾਮ ਨਾਰਾਇਣ ਰੱਖਦੇ, ਹੁਣ ਤੂੰ ਆਪਣੇ ਪੁੱਤਰ ਦਾ ਨਾਮ ਲੈ ਕੇ ਨਾਰਾਇਣ 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 ਕਰੀ ਜਾਇਆ ਕਰ। ਕਰੇਗਾ ਕਿਹਦਾ ਹਾਂ ਕਹਿੰਦਾ ਮਹਾਰਾਜ ਨਾਮ ਨਹੀਂ ਜਾ ਪਾਉਣਾ ਕਹਿੰਦੇ ਤੇਰੇ ਨਾਮ ਅਸੀਂ ਜਪਾ ਰਹੇ ਹਾਂ ਅਜਿਹਾ ਤੈਨੂੰ ਕਹਿੰਦੇ ਪੁੱਤਰ ਦਾ ਨਾਮ ਲਈ ਜਾ ਹੁਣ ਕਰਦੇ ਕਰਦੇ ਸਮਾਂ ਦੇਖ ਗਿਆ ਪਿਆਰ ਇੰਨਾ ਪੈ ਗਿਆ ਅੱਖਾਂ ਤੇ ਉਹਨੇ ਵੀ ਕਹਿੰਦੇ ਨਰਾਇਣ 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 ਹਾਕਾ ਮਰ ਗਿਆ ਘਰ ਵਾਲੇ ਵੀ ਲੜੇ ਵੀ ਤੈਨੂੰ ਸੁਰਾਹ ਹੋ ਗਿਆ ਪੁੱਤਰ ਦਾ ਹੋਰ ਵੀ ਹੈਗੇ ਇਹਦਾ ਹੀ ਨਵਾਰ ਬੰਦ ਲਈ ਜਾਂਦਾ ਉਹ ਜਵਾਬ ਤੇ ਡਰ ਗਿਆ ਨਰਾਇਣ ਹੁਣ ਅੰਤਕਾਲ ਆ ਗਿਆ ਹੁਣ ਨਾਂ ਦਾ ਨਰਾਇਣ ਦਾ ਅਸਲੀ ਨਰਾਇਣ ਦਾ ਤਾਂ ਨਾਂ ਲੈਂਦਾ ਨਹੀਂ ਸੀ ਵੀ ਉਹਨੂੰ ਜਮਦੂਤ ਛੱਡ ਦਿੰਦੇ ਉਸ ਵੇਲੇ ਜਮਦੂਤਾਂ ਦੀ ਟੀਮ ਆ ਗਈ ਲੈਣ ਵਾਸਤੇ ਦਲ ਆ ਗਿਆ ਫਿਰ ਮਹਾਪਾਪੀ ਨੂੰ ਲੈ ਕੇ ਆਵੇ ਅੰਤਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਛਾਇਆ ਡਰੇ ਹੋਏ ਨੇ ਆਵਾਜ਼ ਮਾਰਦੀ ਮਹਾਰਾਜ ਕਹਿੰਦੇ ਆਵਾਜ਼ ਮਾਰਦੀ ਸਾਰ ਜਿਹੜੀ ਮੈਂ ਗੱਲ ਕਰਨੀ ਸੀ ਨਾ ਇੰਨਾ ਲੰਮਾ ਚੌੜਾ ਬੋਲਿਆ ਉਹ ਗੱਲ ਫੇਰ ਸਮਝੋ ਭੁੱਲ ਚੁੱਕੀ ਆ ਸਾਰਿਆਂ ਉਹ ਇਹ ਸੀ ਕਿ ਟਾਰਗੇਟ ਸਾਹਮਣੇ ਹੋਵੇ ਥੋੜਾ ਜਿਹਾ ਨਾਮ ਜਪਿਆ ਹੋਇਆ ਹੀ ਉਧਾਰ ਹੋ ਜਾਂਦਾ ਟਾਰਗੇਟ ਸਾਹਮਣੇ ਨਾ ਹੋਵੇ ਮਾਲਾ ਤੇ ਮਾਲਾ ਘਸਾਈ ਜਾਓ ਤੋੜ ਤੋੜ ਕੇ ਸੁੱਟੋ ਮਾਲਾ ਜਿੰਨੀਆਂ ਨੇ ਘਸਾ ਕੇ ਹੋਰ ਵੱਟ ਲਓ ਹੋਰ ਵੱਟ ਲਓ ਧਾਗੇ ਪਾਈ ਜਾਂਦੇ ਆ ਸਿਮਰ ਨੇ ਫੇਰੀ ਜਾਂਦੇ ਆ ਕਿਉਂਕਿ ਹੁਣ ਉਹਦੀਆਂ ਮਾਲਾ ਤਾਂ ਬਹੁਤ ਘੱਟ ਗਈਆਂ ਉਹਦਾ ਨਾਮ ਧਾਰੀਆਂ ਕੋਲ ਰਹਿ ਗਈਆਂ ਰਾਮ ਰਾਮ ਸਭ ਤੋਂ ਕਹੇ ਕਹੇ ਰਾਮ ਰਾਮ ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਰਾਮ ਕਹਿਣ ਮੇਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਵਾ ਕਹਿ ਆਦੀ ਕੀ ਹੈ ਸੋਈ ਕੌਤ ਖਾ ਕਹਿੰਦੇ ਰਾਮ ਤਾਂ ਕਹਿੰਦੇ ਨੇ ਇਹਦੇ ਚ ਇੱਕ ਭੇਦ ਹੈ ਇੱਕ ਵਿਚਾਰ ਹੈ ਉਹਨੂੰ ਫੋਲੋ ਕਰੋ ਰਾਮ ਰਾਮ ਸਾਰੀ ਦੁਨੀਆਂ ਕਰ ਰਹੀ ਹੈ ਵਾਹਿਗੁਰੂ 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 ਆਪਾਂ ਵੀ ਕਹਿੰਦੇ ਸੀਗੇ ਕਹਿੰਦੇ ਇਹਦੇ ਚ ਇੱਕ ਵਿਚਾਰ ਹੈ ਉਹ ਵਿਚਾਰ ਹੈ ਵੀ ਰਾਮ ਕਹਿਣ ਵੇਲੇ ਟਾਰਗੇਟ ਸਾਹਮਣੇ ਹੋਣਾ ਚਾਹੀਦਾ ਨਿਸ਼ਚੈ ਪੂਰਵ ਨਿਸ਼ਚੈ ਪੂਰਵਕ ਇੱਕ ਧਾਰਨ ਨਾਲ ਸਮਝਣਾ ਹੈ ਇੱਕ ਰੁਚੀ ਵੀ ਉਹਦੇ ਨਾਲ ਨਾ ਜਾਵੇ ਹੁਣ ਮੈਂ ਕਹਿ ਦੇਵਾਂ ਵੀ ਅਮ੍ਰਿਤ ਵੇਲੇ ਕੱਲ੍ਹ ਨੂੰ ਇੱਥੇ ਆਇਓ ਇੱਥੇ ਰਾਤ ਨੂੰ ਇੱਕ ਕ੍ਰਿਸ਼ਮਾ ਵਰਤਣਾ ਹੈ ਪੂਰੇ 2 ਵਜੇ ਜਿੱਥੇ ਆਪਾਂ ਬੈਠੇ ਹਾਂ ਇੱਥੇ ਸੋਨੇ ਦੀ ਮੋਹਰਾਂ ਦੇ ਢੇਰ ਲੱਗੇ ਪਏ ਹੋਣ ਰੁਚੀ ਬਣ ਕੇ ਨਾ ਸੌਣਾ ਹੀ ਨਹੀਂ ਵੀ ਜੇ ਸੌਂਗੇ ਤੁਹਾਨੂੰ 2 ਵਜੇ ਨਹੀਂ ਜਾਣਾ ਹਰ ਹਾਲਤ ਅਸੀਂ 2 ਵਜੇ ਕੀ ਅੱਜ ਤੱਕ 12 ਵਜੇ ਇੱਥੇ ਆ ਕੇ ਬਹਿ ਜਾਣਾ ਜਦ 2 ਵਜਣਗੇ ਡੱਟ ਕੇ ਪੈ ਜਾਣਗੇ ਹੁਣ ਇਹ ਹੋ ਗਈ ਰੁਚੀ ਇਹ ਰੁਚੀ ਨਾਮ ਦੀ ਨਹੀਂ ਹੈ ਸਾਡੇ ਅੰਦਰ ਨਾਮ ਕੀ ਹੈ ਮਹਾਰਾਜ ਕਹਿੰਦੇ ਸਾਈ ਨਾਮ ਅਮੋਲ ਕੀ ਬਣਾ ਕੋਈ ਗੱਲ ਕੋਈ ਸੰਸਾਰ ਨਹੀਂ ਅੱਜ ਤੱਕ ਪੈਦਾ ਹੋਇਆ ਜਿਹੜਾ ਨਾਮ ਦੀ ਕੀਮਤ ਦੱਸ ਜਿਹਨਾਂ ਦੇ ਮੱਥੇ ਚ ਭਾਗ ਹੈ ਉਹ ਨਾਮ ਦੇ ਰਸ ਨੂੰ ਮਾਣਦੇ ਸੋ ਹੁਣ ਅਜਾ ਮਨ ਜਮਦੂਤਾਂ ਨੇ ਘੇਰ ਲਿਆ ਆਪੇ ਪੁੱਤੀ ਕਰ ਮਾਪ ਉਪਰਲੇ ਵੀ ਤੂੰ ਇੱਕ ਹੋ ਗਈ ਹੈ ਨਾਨਕਾ ਦੂਜਾ ਤੇਰਾ ਅਰਥ ਹੈ ਵੀ ਵਾਹਿਗੁਰੂ ਤੇ ਬਿਨਾਂ ਇੱਥੇ ਕੋਈ ਹੋਰ ਹੈ ਨਹੀਂ ਅਸੀਂ ਨਹੀਂ ਮੰਨਦੇ ਨਾ ਮੰਨ ਸਕਦੇ ਬੁੱਧੀ ਨਾਲ ਮੰਨ ਜਾਂਗੇ ਆਤਮਾ ਦੇ ਮੰਡਲ ਚ ਤੱਕ ਪਹੁੰਚ ਨਹੀਂ ਹੈ ਉੱਥੇ ਨਹੀਂ ਮੰਨਦੇ ਉੱਥੇ ਮੰਨਣ ਦੇ ਬਗੈਰ ਪਛਾਣ ਨਹੀਂ ਆਉਂਦੀ, ਬੁੱਝ ਨਹੀਂ ਸਕਦੇ। ਸੁਣੇ ਇਹ ਚਾਰੇ ਵੇਦਾਂ ਦਾ ਵਿਦਵਾਨ ਉਪਨਿਸ਼ਦਾਂ ਦਾ ਵਿਦਿਆ ਭੁੱਲੀ ਹੋਈ, ਉਹ ਅੰਤ ਦੇ ਸਮੇਂ ਜਾਗ ਗਈ ਵੀ ਇੱਥੇ ਵਾਹਿਗੁਰੂ ਬਿਨਾਂ ਕੋਈ ਨਹੀਂ। ਉਹ ਪਛਾਣ ਕੇ ਕਹਿਤਾ ਨਾਰਾਇਣ, ਕਹਿੰਦੇ ਕਹਿਣ ਦੀ ਦੇਰ ਸੀ, ਜਮਗਣ ਮਾਰੇ ਹਰਜਨਾ ਗਿਆ ਸੁਰਗ, ਜਮ ਡੰਡ ਨਾ ਛਾਇਆ ਨਾਇ ਰਹੇ ਦੁੱਖ ਡੇ ਹਟੇ। ਅਜਾ ਮਾਲਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ, ਸੁਧ ਆ ਗਈ, ਸੁਧ ਬੁੱਧ ਨਹੀਂ ਆਈ। ਬੁੱਧ ਤੇ ਸੁਧ ਚ ਫਰਕ ਹੁੰਦਾ, ਸੁਧ ਹੋਰ ਚੀਜ਼ ਹੈ, ਬੁੱਧ ਹੋਰ ਚੀਜ਼ ਹੈ। ਤਿੱਥਾ ਕਰੀਏ ਸੁਰਾ ਸਿੱਧਾ ਕੀ ਸੁਧ, ਸੁਧ ਉਹ ਅਵਸਥਾ ਹੁੰਦੀ ਹੈ, ਬੁੱਧ ਹੁੰਦੀ ਹੈ ਟੋਹ ਕੇ ਪਛਾਣਨਾ। ਦੇਖ ਲਿਆ ਵੀ ਵੱਧ ਹੈ ਬੋਲਦਾ ਹੈ, ਸੁਧ ਹੁੰਦੀ ਹੈ ਬਿਨਾਂ ਹੀ ਟੋਏ ਦੇ ਪਛਾਣ ਵੀ ਵੱਧ ਹੈ। ਬੁੱਧੀ ਅਨੁਮਾਨ ਲਾਉਂਦੀ ਹੈ ਵੀ ਵਾਹਿਗੁਰੂ ਸਾਰੇ ਪਰਿਪੂਰਨ, ਲੇਕਿਨ ਅੰਦਰੋਂ ਅਨੁਮਾਨ ਲੱਗਦਾ ਨਹੀਂ ਹੈ, ਅੰਦਰਲਾ ਮੰਨਦਾ ਨਹੀਂ ਹੈ ਵੀ ਇਹ ਬੁੱਧੀ ਨਾਲ ਤਾਂ ਜਾਣ ਲਿਆ, ਨੌਲੇਜ ਦੇ ਖਜ਼ਾਨੇ ਚ ਪਾ ਲਿਆ, ਪਰ ਅਨੁਭਵ ਦੇ ਖਜ਼ਾਨੇ ਤੱਕ ਇਹਦੀ ਪਹੁੰਚ ਨਹੀਂ ਹੈ, ਕਿਉਂਕਿ ਉੱਥੇ ਉਡਾਰੀ ਨਹੀਂ ਹੈ। ਪਰ ਵੀਰ ਸਮੇਲੇ ਜਿੱਥੇ ਬੁੱਧੀ ਖੰਭ ਸਾਲ ਬੈਠੀ ਉੱਥੇ ਲੱਗ ਗਈਆਂ ਯਾਰੀਆਂ, ਉਹਦੇ ਬਾਅਦ ਹੈ ਵੀ ਉਹ ਚੂਮਾ ਹੁਣ ਪਿਆਰੀਆਂ, ਅਣਡਿੱਠੇ ਪਿਆਲੇ ਨਾਲ ਲੱਗ ਜਾ ਬੁੱਲ ਲੱਗ ਜਾ ਚੂਮਾ ਹੁਣ ਪਿਆ। ਗਿਆਨੀ ਸਾਨੂੰ ਹੋੜਦਾ ਹੈ, ਵਹਿਮੀ ਟੋਲਦਾ ਆਖਦਾ ਹੈ, ਮਾਰੇ ਗਏ ਜਿੰਨਾ ਬੁੱਧੀ ਪਾਰ ਲਾਈਆਂ ਯਾਰੀਆਂ, ਕਹਿੰਦੇ ਬੈਠ ਰਹੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਰਬਲੇ ਦੇ ਦੇਹ ਸਾਡੀਆਂ ਲੱਗ ਗਈਆਂ ਯਾਰੀਆਂ, ਅਸੀਂ ਤਾਂ ਜਿਉਂਦੀ ਦੁਨੀਆਂ ਚ ਪਹੁੰਚ ਗਏ। ਉਹ ਜਦੋਂ ਇਹ ਅਨੁਭਵ ਹੋ ਗਿਆ ਮੈਂ ਮਰ ਜਾਂਦੀ ਹੈ ਉਸੇ ਵੇਲੇ, ਇਹਨੂੰ ਨਾਮ ਕਹਿੰਦੇ ਨੇ ਇਸੇ ਅਨੁਭਵ। ਹਉਮੇ ਨਾਵੇ ਨਾਲ ਵਿਰੋਧ ਹੈ, ਦੋਏ ਦਾ ਵਸੇ ਇੱਕ ਥਾਂ, ਦੋਏ ਰਹਿੰਦੇ ਨੇ ਇੱਕ ਥਾਂ ਤੇ। ਹੁਣ ਹੋਇਆ ਕਿ ਅਜਾ ਮਨ ਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ, ਸੁਧ ਆ ਗਈ ਜਾਗਤ ਕੋ ਜੋਗੀ ਸ਼ਰਵਾਸ਼ਤ ਸੋਗਤ ਛਿਨਵੇਂ ਪਾਏ, ਅੱਖ ਦੇ ਫੋਰੇ ਜਿੰਨੇ ਚਿਰ ਚ ਉਹ ਗਤੀ ਮਿਲ ਗਈ ਜਿਹੜੀ ਸੋਝੀ ਆਈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਸੀ ਵੀ ਸੱਚ। ਇਹ ਸਾਡਾ ਸਾਧਨ ਜੀ ਟਾਰਗੇਟ ਹੈ, ਜੇ ਨਾਮ ਜਪਿਆ ਜਾਵੇ ਇਹ ਟਾਰਗੇਟ ਸੋਝੀ ਬੁੱਧੀ ਨਾਲ ਨਹੀਂ, ਅੰਤਸ਼ ਕਰਨ ਦੇ ਵਿੱਚੋਂ ਇਹ ਟਾਰਗੇਟ ਅਨੁਭਵ ਹੋਵੇ। ਤਾਂ ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ
ਕੱਟੇ ਜਾਣਗੇ ਚੁਰਾਸੀ ਵਾਲੇ ਗੇੜੇ, ਇੱਕ ਵਾਰੀ ਬੋਲ ਵਾਹਿਗੁਰੂ, ਚੁਰਾਸੀ ਵਾਲੇ ਗੇੜੇ ਇੱਕ ਵਾਰੀ ਬੋਲ ਮੇਰੇ ਕਾਲੇ ਦੀ ਕੁਰਬਾਨੀ।
ਇੱਕ ਛੇ ਨੂੰ ਤੇ ਆਇਆ ਹੁਣ ਦੇਖੋ ਕਿੰਨਾ ਸਮਾਲ ਲੈਸਟ ਪੀਰੀਅਡ ਦੱਸਦੇ ਸੈਕਿੰਡ ਨਹੀਂ ਗਿਆ ਛਿਣ ਪੰਦਰਾਂ ਛਿਣਾਂ ਦਾ ਇੱਕ ਸੈਕਿੰਡ ਬਣਦਾ ਕਿੱਡਾ ਬੜਾ ਕਨਸੈਸ਼ਨ ਹੈ ਕਾਲ ਫਾਸ ਕੇ ਬੀਚ ਨਾ ਆਹ ਗੱਲ ਜੇ ਅਸੀਂ ਸਮਝ ਲਈਏ ਨਾ ਠੀਕ ਤਰ੍ਹਾਂ ਦੇ ਨਾਲ ਇੱਕ ਵੀ ਪ੍ਰੇਮੀ ਨਹੀਂ ਜਿਹੜਾ ਇੱਥੇ ਬੈਠਾ ਹੈ ਮੁੜ ਕੇ ਇਹ ਜਨਮ ਮਰਨ ਦੇ ਚੱਕਰ ਚ ਪਵੇ ਨਹੀਂ ਪੈਂਦਾ ਉੱਤੇ ਆਉਣ ਦੀ ਜੁਗਤੀ ਨਹੀਂ ਆਉਂਦੀ ਜੁਗਤੀ ਦੇ ਉੱਤੇ ਮੈਂ ਬੋਲਿਆ ਤੁਹਾਨੂੰ ਦੋ ਘੰਟੇ ਹੋ ਗਏ ਸੋ ਇਹ ਗੱਲ ਜੋ ਮੈਂ ਬੇਨਤੀਆਂ ਕਰੀਆਂ ਨੇ ਕੋਈ ਪ੍ਰਸੰਗ ਨਹੀਂ ਮੈਂ ਸੁਣਾਇਆ ਇੱਕ ਟਾਕ ਕਰੀ ਹੈ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕੁਰ ਸੇ ਵੀ ਸੱਚ ਇਹ ਸਮਝੋ ਗੁਰੂ ਸਾਹਿਬ ਨੇ ਛੁਪਾ ਕੇ ਨਹੀਂ ਕੁਛ ਵੀ ਰੱਖਿਆ ਹੋਇਆ ਪ੍ਰਗਟ ਕਰਕੇ ਰੱਖ ਦਿੱਤਾ ਸੋ ਇਸ ਤਰ੍ਹਾਂ ਦੇ ਨਾਲ ਨਾਮ ਜਪ ਕੇ ਅਜਾਮਲ ਕੁਵੰਤ ਕਾਲ ਮੇ ਨਾਰਾਇਣ ਸੁਧਾਈ ਜਾਂ ਗਤ ਕੋ ਜੋਗੀ ਸ਼ਰਵਾਂਚਿਤ ਸੋ ਗਤ ਛਿਨਵੇਂ ਪੰਜ ਸੋ ਹੁਣ ਸਮਾਪਤੀ ਹੁੰਦੀ ਹੈ ਸਾਰੇ ਪ੍ਰੇਮੀ ਆਨੰਦ ਸਾਹਿਬ ਗੁਰੂ ਪੁੱਤਰ ਵਿੱਚ ਬੋਲੋ ਬਾਕੀ ਬੇਨਤੀ ਹੈ ਕਿ 17-18 ਦੋ ਦਿਨ ਦਾ ਦੀਵਾਨ ਬੰਬੇ ਸਿੰਘ ਸਭਾ ਦਾਦਰ ਦੇ ਖੁੱਲ੍ਹੇ ਮੈਦਾਨ ਵਿੱਚ ਲੱਗਿਆ ਸੀ ਬੜਾ ਕੁਛ ਮੈਨੂੰ ਦੱਸਿਆ ਉੱਥੇ ਬਈ ਇੱਥੇ ਦੇ ਬੰਦਿਆਂ ਨੇ ਮਤੇ ਪਾਠ ਕਰਤੇ ਬਈ ਸੰਤਾਂ ਦਾ ਕੀਰਤਨ ਨਹੀਂ ਕਰਾਇਆ ਬਈ ਜੇ ਉਹ ਧਾਰਨਾ ਪਾਉਣ ਉਹਨਾਂ ਨੂੰ ਸਰੇਜ ਤੋਂ ਥੱਲੇ ਉਤਾਰ ਲਓ ਮੈਨੂੰ ਵੀ ਦੱਸਿਆ ਗਿਆ ਮੈਂ ਕੋਈ ਗੱਲ ਨਹੀਂ ਨਾ ਕਰਾਂ ਗੁਰਦੁਆਰੇ ਨਾ ਕਰਾਉਣ ਸਵਾਲ ਕਰ ਲਾਂਗੇ ਉਸ ਇਸ ਵਾਰ ਕੀਰਤਨ ਪਹਿਲੇ ਦਿਨ ਦਾ ਹੋਇਆ ਬਹੁਤ ਸੰਗਤ ਆਈ ਖਜਾ ਖਜ ਪੂਰਾ ਪੰਡਾਲ ਭਰ ਗਿਆ ਜਿੰਨਾ ਬਣਾਇਆ ਸੀ ਉਹਦਾ ਵੱਡਾ ਪ੍ਰਧਾਨ ਸੀ ਪੱਲਾ ਸਾਹਿਬ ਉਹ ਸਿੰਘਾ ਦਾ ਉਹ ਕਹਿਣ ਲੱਗਿਆ ਇਹਨੂੰ ਕੌਣ ਕਹਿੰਦਾ ਸਿੱਧੀਆਂ ਧਾਰਨ ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਜੋੜ ਦਿੱਤਾ ਗੁਰੂ ਨਾਨਕ ਦੇ ਚਰਨਾਂ 'ਚ ਇੰਨਾ ਮਨ ਟਿਕਾ ਦਿੱਤਾ ਕਹਿੰਦੇ ਕਦੇ ਤੁਹਾਡੇ ਜਿਹੜੇ ਮੰਗਾਉਂਦੇ ਹੋ ਰਾਜੀ 11-11 ਹਜ਼ਾਰ 15-15 25-25 ਹਜ਼ਾਰ ਦੇ ਕੇ ਇੱਕ ਘੰਟੇ ਦੇ ਉਜਰ ਦਿੰਦੇ ਹੋ ਕੀ ਕਦੇ ਹੱਥ ਲੱਗਿਆ ਇਹ ਚੀਜ਼ ਦਾ ਜੋ ਸਹਿਜ ਸਵਾਲ ਸਾਨੂੰ ਉਹਨਾਂ ਗੱਲਾਂ ਦੀ ਸੋਝੀ ਪੈ ਗਈ ਜਿਹਨਾਂ ਬਾਰੇ ਸਾਨੂੰ ਜਾਣ ਪਛਾਣ ਪਰ ਫਿਰ ਤੇ ਇੰਨੀ ਜੁੜੀ ਹੈ ਵੀ ਇੱਕ ਸੈਕਿੰਡ ਵਾਸਤੇ ਵੀ ਅਸੀਂ ਲਾਂਭੇ ਨਹੀਂ ਹੋ ਸਭ ਵੱਡੇ ਪ੍ਰਧਾਨ ਨੇ ਗੱਲ ਕਹਿਤੀ ਹੈ ਦੂਜੇ ਦਿਨ ਪਲਾਬ ਡੂਡਾ ਕਰਿਆ ਜਾਂ ਦੁਗਣਾ ਕਰਿਆ ਕਿੰਨਾ ਮੈਨੂੰ ਨਹੀਂ ਪਤਾ ਕਹਿੰਦੇ ਵੀ ਇੰਨਾ ਕਰਿਆ ਉਹ ਪੰਡਾਲ ਮੇਰੇ ਜਾਣ ਤੋਂ ਪਹਿਲਾਂ ਭਰ ਗਿਆ ਕੋਲ ਬੜਾ ਉਡਾ ਹੀ ਲੰਗਰ ਦਾ ਪੰਡਾਲ ਸੀ ਉਹ ਵੀ ਖਚਾ ਖਚ ਭਰ ਗਿਆ ਟੈਲੀਵਿਜ਼ਨਾਂ ਲੱਗੀਆਂ ਹੋਈਆਂ ਸੀ ਅਤੇ ਉੱਥੇ ਇਹ ਰਾਇ ਸੀ ਵੀ ਬੰਬੇ ਦੇ ਅੰਦਰ ਅੱਜ ਤੱਕ ਸਾਰੀ ਹਿਸਟਰੀ ਦੇ ਅੰਦਰ ਐਡਾ ਦੀਵਾਨ ਧਾਰਮਿਕ ਨਹੀਂ ਲੱਗਿਆ ਕਦੇ ਗੁਰਪੁਰਬ ਨੂੰ ਆਉਂਦੇ ਆ ਲੋਕ 15 ਮਿੰਟ ਬੈਠਦੇ ਆ 20 ਮਿੰਟ ਬੈਠਦੇ ਆ ਉਹਦੇ ਲੰਗਰ ਛਕਿਆ ਤੇ ਆਪਣੇ ਘਰਾਂ ਤੋਂ ਤੁਰ ਜਾਂਦੇ ਆਵਾਜਾਈ ਮੇਲਾ ਬਣ ਰਿਹਾ ਤਾਂ ਬਾਹਰ ਦੁਕਾਨਾਂ ਆਉਂਦੀਆਂ ਦੁਕਾਨਾਂ ਤੇ ਬਥੇਰਾ ਕੱਟ ਹੁੰਦਾ ਆਹ ਚੀਜ਼ ਨਹੀਂ ਹੋਈ ਉੱਥੇ ਮੇਰੇ ਘੜੀ ਦਾ ਮੈਨੂੰ ਭੁਲੇਖਾ ਪੈ ਗਿਆ ਉਹ ਸੂਈ ਕਈ ਵਾਰੀ ਪਿੱਛੇ ਹੋ ਜਾਂਦੀ ਸੀ ਘੰਟਿਆਂ ਵਾਲੀ ਉਹਦਾ ਮੈਂ ਦੇਖਿਆ ਨਸ਼ਾ ਇਹ ਤਾਂ ਟਾਈਮ ਹੀ ਬੜਾ ਥੋੜਾ ਹੋਇਆ ਤੇ ਮੈਂ 10 ਵਜੇ ਸੀ ਮੈਂ ਕਿਹਾ 10 ਵਜੇ ਨੇ ਅਜੇ ਤਾਂ ਐਕਚੁਲੀ ਉਹ 11 ਵਜੇ ਸੀ ਕੀਰਤਨ ਕਰਦੇ ਨੂੰ ਮੈਨੂੰ 3 ਘੰਟੇ ਹੋ ਚੁੱਕੇ ਸੀ ਮੈਂ ਅਜੇ ਤਾਂ 1 ਘੰਟਾ ਹੋ ਰਹਿੰਦਾ ਉਹ ਮੈਂ ਅੱਧਾ ਘੰਟਾ ਹੋਰ ਕੀਰਤਨ ਕਰੀ ਗਿਆ ਉਹਦੇ ਬਾਅਦ ਮੈਂ ਕਿਹਾ ਮੈਂ ਕਿਹਾ ਵੀ ਹੁਣ ਟਾਈਮ ਹੋ ਗਿਆ ਮੇਰੀ ਘੜੀ ਤਾਂ 10:30 ਵਜੇ ਆਵੇ ਉਹਨਾਂ ਦੀਆਂ 11:30 ਵਜੇ ਆਉਣ ਉਹ ਹੈਰਾਨੀ ਜੀ ਹੋ ਗਈ ਵੀ ਹੁਣੇ ਕਿਉਂ ਬੰਦ ਹੋ ਗਿਆ ਇਹ ਇੱਕ ਬੰਦਾ ਉੱਠਿਆ ਨਹੀਂ ਕੋਈ ਬੰਦਾ ਬੈਠ ਗਿਆ ਜਿਵੇਂ ਬੈਠ ਗਿਆ ਉਵੇਂ ਬੈਠਾ ਰਿਹਾ ਗੁਰਪੁਰਬ ਸੀਰ ਚੋਂ ਉਹਨਾਂ ਨੇ ਕਿਹਾ ਵੀ ਜਿਹਨਾਂ ਨੇ ਘੜੀਆਂ ਦੇਖਿਆ ਸੀ ਕਿਹਾ ਵੀ ਸ਼ੁਕਰ ਹੈ ਅੱਜ ਤਾਂ ਰਹਿਣ ਸਵਾਈ ਹੋਊ, ਸਾਰੀ ਰਹਿਣ ਸਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਨਾਲ ਉੱਥੇ ਬਹੁਤ ਸਾਰੇ ਤੁਹਾਡੀ ਸੰਗਤ ਨਾਲ ਜੁੜ ਗਏ, 145 ਨੇ ਅਮਲ ਛਕਿਆ ਤੇ ਸਾਨੂੰ ਇਹ ਗੱਲ ਕਹੀ ਵੀ ਜੇ ਤੁਹਾਡੇ ਜਥੇ ਤੋਂ ਅਸੀਂ ਅਮਲ ਛੱਡਦੇ ਤਾਂ ਅਸੀਂ 300 ਦੇ ਉੱਤੇ ਸਾਡੀ ਗਿਣਤੀ ਹੋਣੀ ਸੀ 2 ਦਿਨ ਦੇ ਦੌਰਾਨ ਚ। ਸੋ ਜਾਣਾ ਆਉਣਾ ਹੁਣ ਇਸ ਉਮਰ ਐਸੀ ਹੋ ਗਈ ਹੈ ਸਰੀਰ ਦੀ, ਔਖਾ ਜਿਹਾ ਮਹਿਸੂਸ ਹੁੰਦਾ, ਥਕੇਵਾ ਬਹੁਤ ਹੋ ਜਾਂਦਾ। ਹੁਣ ਵੀ ਮੈਂ ਜਾ ਕੇ ਸੰਗਤਾਂ ਦੇ ਸੀ, ਮੈਂ ਪੈ ਗਿਆ, ਮੈਨੂੰ ਪਹਿਲੇ ਨੂੰ ਨੀਂਦ ਆ ਗਈ, ਫਿਰ ਰਿਲੈਕਸ ਜਿਹਾ ਹੋ ਕੇ ਤੁਹਾਡੇ ਕੋਲ ਪਹੁੰਚਿਆ। ਸੋ ਟਾਈਮ ਕਾਫੀ ਹੋ ਗਿਆ। ਇੱਕ ਬੇਨਤੀ ਹੈ, ਉਹ ਇਹ ਹੈ ਕਿ ਮਿਸ਼ਨ ਦੀ ਬਹੁਤ ਦੇਰ ਤੋਂ ਮੀਟਿੰਗ ਨਹੀਂ ਹੋਈ, ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ। ਸੋ ਅਗਲਾ ਜੋ ਸ਼ਨਿਚਰਵਾਰ ਹੈ, ਕੋਸ਼ਿਸ਼ ਕਰਿਓ ਵੀ 10 ਵਜੇ ਤੁਸੀਂ ਉੱਥੇ ਪਹੁੰਚ ਜਾਓ। ਉੱਥੇ ਕੁਝ ਵਚਨ ਕਰਾਂਗੇ, ਕੁਛ ਤੁਹਾਡੀਆਂ ਸੁਣਾਂਗੇ, ਕੁਛ ਆਪਣੀਆਂ ਸੁਣਾਵਾਂਗੇ। ਸੋ ਉਸ ਵੇਲੇ ਉੱਥੇ ਪਹੁੰਚੋ ਤਾਂ ਕਿ ਮਿਸ਼ਨ ਦਾ ਜੋ ਕੰਸਟੀਟਿਊਸ਼ਨ ਹੈ ਉਹਦੇ ਵਿੱਚ ਵੀ ਕਾਫੀ ਗਲਤੀਆਂ ਨੇ, ਉਹਨਾਂ ਨੂੰ ਮੈਂ ਰੀਮਾਡਲ ਕਰਨਾ ਚਾਹੁੰਦਾ। ਚੋਰੀ ਨਹੀਂ ਕਰਨਾ ਚਾਹੁੰਦਾ, ਕਿ ਮੇਰੇ ਕੋਲ ਅਧਿਕਾਰ ਹੈ, ਮੈਂ ਮਿਸ਼ਨ ਤੋੜ ਨਹੀਂ ਸਕਦਾ, ਨਵਾਂ ਹੋਰ ਬਣਾ ਸਕਦਾ, ਪਰ ਸੰਗਤ ਦੀ ਰਾਏ ਨਾਲ ਇਹ ਕਰਨਾ ਚਾਹੁੰਦਾ, ਕਿਉਂਕਿ ਤੁਹਾਡੇ ਕੋਲ ਆਉਣਾ, ਮੈਂ ਤਾਂ 4 ਦਿਨ ਦੇ ਇਸ ਕਪਰਾਉਣੇ ਆ। ਸੋ ਬਾਕੀ ਰਹਿ ਗਈ ਹੁਣ ਸਾਰੇ ਪ੍ਰੇਮੀ ਗੁਰ ਸਤੋਤਰ ਚ ਬੋਲੋ, ਆਨੰਦ ਸਾਹਿਬ ਚ ਬੋਲੋ, ਆਪਣੇ ਰਸਨਾ ਪਵਿੱਤਰ ਕਰੋ। Thank you.
I'm gonna go get some more.